ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਤੇ ਨਮਸਕਾਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਜੀ ਇੱਕ ਵਾਰ ਫੇਰ ਤੋਂ ਤੇ ਅੱਜ ਦਾ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ ਤੇ ਮੰਗਲਵਾਰ ਅਸੀਂ ਮੈਲਬਨ ਸਟੂਡੀਓ ਤੋਂ ਜੁੜਦੇ ਹੁੰਦੇ ਹਾਂ ਸੋ ਅੱਜ ਦੀ ਵੀ ਇਹ ਸਵੇਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਾਡੇ ਅੱਜ ਦੇ ਮਾਰਨਿੰਗ ਸ਼ੋ ਲਹਿਰਾਂ ਦੇ ਵਿਚ ਸੋ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਕਿ ਆਪ ਜੀ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਤਾਂ ਜ਼ਰੂਰ ਦੱਸਾਂਗੇ ਪਰ ਉਸ ਤੋਂ ਵੀ ਪਹਿਲਾਂ ਅੱਜ ਦੇ ਦਿਨ ਤੇ ਨਜ਼ਰ ਮਾਰੀਏ ਤਾਂ ਦਿਨ ਹੈਗਾ ਜੀ ਮੰਗਲਵਾਰ ਸਾਲ 2021 ਦੇ ਅਪ੍ਰੈਲ ਮਹੀਨੇ ਦੀ 6 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਮਤ 553 ਦੇ 6 ਮਹੀਨੇ ਦੀ ਹੋ ਚੁੱਕੀ ਹੈ ਜੀ 24 ਤਰੀਕ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਨ ਕੈਨਬਰਾ ਤੇ ਸਿਡਨੀ ਦੇ ਵਿਚ ਸਮਾਂ ਜਿਹੜਾ ਉਹ ਹੋ ਚੁੱਕਿਆ 8:05 ਦਾ ਜਦਕਿ ਅਜੇ ਸਮਾਂ ਜਿਹੜਾ ਪਰਥ ਦੇ ਵਿਚ 6:05 ਦਾ ਹੀ ਹੋਇਆ ਹੈ ਉਧਰ ਬ੍ਰਿਸਬੇਨ ਦੇ ਵਿਚ ਵੀ 8:05 ਹੋ ਚੁੱਕੇ ਆ ਸੋ ਇਹ ਜਿਹੜਾ ਸਮਾਂ ਬ੍ਰਿਸਬੇਨ ਦੇ ਨਾਲ ਸਾਡਾ ਮੈਚ ਕਰਦਾ ਹੁੰਦਾ ਤੇ ਐਡੀਲੇਡ ਦੇ ਵਿਚ ਸਮਾਂ 7:35 ਦਾ ਹੋਇਆ ਅਸੀਂ ਆਪਣੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਗੁਆਂਢੀ ਮੁਲਕ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਸਮਾਂ 10:05 ਦਾ ਤੇ ਇਸੇ ਤਰ੍ਹਾਂ ਹੋਰ ਮੁਲਕ ਜਿੱਥੇ ਜਿੱਥੇ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਮੰਗਲਵਾਰ ਚੜ ਚੁੱਕਿਆ ਜੀ ਦੁਬਈ ਦੇ ਵਿਚ 2:05 ਇਸ ਵੇਲੇ ਹੋ ਚੁੱਕੇ ਨੇ 2 ਘੰਟੇ ਹੋਏ ਆ ਅਜੇ ਚੜੇ ਨੂੰ ਸੋ ਅੱਧੀ ਰਾਤ ਦਾ ਤੜਕਾ ਕਹਿ ਸਕਦੇ ਆ ਉੱਥੇ ਤੇ ਇਸੇ ਤਰ੍ਹਾਂ ਮੰਗਲਵਾਰ ਚੜ ਚੁੱਕਿਆ ਹਾਂਗਕਾਂਗ ਦੇ ਵਿਚ 6:05 ਇਸ ਵੇਲੇ ਹਾਂਗਕਾਂਗ ਦੇ ਵਿਚ ਵੀ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਮੰਗਲਵਾਰ ਜਿਹੜਾ ਉਹ ਆਪਣੇ ਮੁਲਕ ਯਾਨੀ ਭਾਰਤ ਦੇ ਵਿਚ ਵੀ ਚੜ ਚੁੱਕਿਆ ਇਸ ਵੇਲੇ ਪੰਜਾਬ ਦਾ ਸਮਾਂ ਦੇਖੀਏ ਤਾਂ 3:35 ਇਸ ਵੇਲੇ ਹੋ ਚੁੱਕੇ ਨੇ ਸੋ ਦੋਸਤੋ ਬਹੁਤ ਸਾਰੇ ਹੋਰ ਮੁਲਕ ਜਿੱਥੇ ਅਜੇ ਵੀ ਸੋਮਵਾਰ ਚੱਲ ਰਹੇ ਉਨ੍ਹਾਂ ਦਾ ਜ਼ਿਕਰ ਜ਼ਰੂਰ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਮੁਲਕਾਂ ਤੋਂ ਸਾਡੇ ਨਾਲ ਸਾਡੇ ਦੋਸਤ ਜੁੜਦੇ ਨੇ ਲਿਸਨਰਸ ਜੁੜਦੇ ਨੇ ਸੋ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਜੁੜਦੇ ਨੇ ਸਾਡੇ ਨਾਲ ਔਰ ਕੈਨੇਡਾ ਦੇ ਵਿਚ ਵੀ ਵੱਖੋ ਵੱਖਰਾ ਸਮਾਂ ਇਸ ਵੇਲੇ ਵਿਨੀਪੈਗ ਦੇ ਵਿਚ ਸ਼ਾਮ ਪੈ ਚੁੱਕੀ ਹੈ 5:06 ਦਾ ਸਮਾਂ ਟੋਰਾਂਟੋ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ, 6:06 ਉੱਥੇ ਹੋ ਚੁੱਕੇ ਨੇ, ਜਦ ਕਿ ਵੈਨਕੂਵਰ ਦੇ ਵਿਚ ਬਾਅਦ ਦੁਪਹਿਰ ਚੱਲ ਰਹੀ ਹੈ, 3:06 ਵੈਨਕੂਵਰ ਦੇ ਵਿਚ ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਜੇ ਅਸੀਂ US ਚਲੀਏ ਤਾਂ US ਦੇ ਵੱਖ ਵੱਖ ਸੂਬਿਆਂ ਦੇ ਵਿਚ, ਵੱਖ ਵੱਖ ਸ਼ਹਿਰਾਂ ਦੇ ਵਿਚ ਵੀ ਸਮਾਂ ਵੱਖੋ ਵੱਖਰਾ। US ਦੇ ਮਿਆਮੀ ਸ਼ਹਿਰ ਦੇ ਵਿਚ ਇਸ ਵੇਲੇ ਸ਼ਾਮ ਪਈ ਹੋਈ ਹੈ, 6:06 ਦਾ ਸਮਾਂ। ਨਿਊਯਾਰਕ ਦੇ ਵਿਚ ਵੀ ਇਹੀ ਸਮਾਂ ਜੀ ਸ਼ਾਮ ਪੈ ਚੁੱਕੀ ਹੈ, 6:06 ਸੋਮਵਾਰ ਦੇ ਹੋਏ ਹੋਏ ਨੇ। ਸੋ ਇਸੇ ਤਰ੍ਹਾਂ ਲਾਸ ਏਂਜਲਸ ਦੇ ਵਿਚ 6 ਦਾ ਸਮਾਂ ਬਾਅਦ ਦੁਪਹਿਰ ਹੈ, ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਉੱਥੇ। ਤੇ ਇਸੇ ਤਰ੍ਹਾਂ ਜੇ ਅਸੀਂ ਸਿਆਟਲ ਚਲੀਏ ਤਾਂ ਉੱਥੇ 3:06 ਦਾ ਉੱਥੇ ਵੀ ਸਮਾਂ ਚੱਲ ਰਿਹਾ। ਸੋ ਸੋਮਵਾਰ ਦਾ ਦਿਨ ਜਿਹੜਾ ਉਹ ਅਜੇ ਚੱਲ ਰਿਹਾ। ਤੇ ਉਧਰ ਲੰਡਨ ਚਲੀਏ ਤਾਂ ਲੰਡਨ ਦੇ ਵਿਚ ਇਸ ਵੇਲੇ ਰਾਤ ਪੈ ਚੁੱਕੀ ਹੈ, 11:07 ਦਾ ਸਮਾਂ ਹੋ ਚੁੱਕਿਆ। ਇਟਲੀ ਦੇ ਰੋਮ ਸ਼ਹਿਰ ਦੇ ਵਿਚ ਇਸ ਵੇਲੇ 12:07 ਦਾ ਸਮਾਂ ਉੱਥੇ ਹੋ ਚੁੱਕਿਆ, ਯਾਨੀ ਹੁਣੇ ਹੁਣੇ ਚੜਿਆ ਉੱਥੇ ਮੰਗਲਵਾਰ। ਚਲੋ ਜੀ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਸਾਡੇ ਨਾਲ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ ਔਰ ਸਾਡੇ ਹਮ ਸਫ਼ਰ ਬਣਦੇ ਹੋ ਇਸ ਪ੍ਰੋਗਰਾਮ ਦੇ ਵਿਚ, ਤੁਹਾਨੂੰ ਇਕ ਵਾਰ ਫਿਰ ਤੋਂ ਤੈਅ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿਚ ਕੀ ਕੀ ਹੋਣ ਜਾ ਰਿਹਾ ਉਹਦੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਪ੍ਰੋਗਰਾਮ ਚ ਹਮੇਸ਼ਾ ਵਾਂਗ ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਨਾਲੋ ਨਾਲ ਮੌਸਮ ਦੇ ਉੱਤੇ ਝਾਤ ਵੀ ਮਾਰਾਂਗੇ। ਤੇ ਪ੍ਰੋਗਰਾਮ ਦੇ ਵਿਚ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਹਮੇਸ਼ਾ ਵਾਂਗ ਤੁਹਾਡੇ ਰੂਬਰੂ ਕਰਾਂਗੇ ਔਰ ਇਸ ਸਿਲਸਿਲੇ ਦੇ ਵਿਚ ਮੇਰਾ ਸਾਥ ਦੇਣਗੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਸੋ ਉਹ ਵੀ ਸਾਡੇ ਨਾਲ ਜੁੜਨਗੇ ਔਰ ਇਸ ਸਿਲਸਿਲੇ ਤੋਂ ਬਾਅਦ ਇਕ ਖਾਸ ਜਾਣਕਾਰੀ ਤੁਹਾਡੇ ਲਈ ਅੱਜ ਅਸੀਂ ਪ੍ਰੋਗਰਾਮ ਦੇ ਵਿਚ ਲੈ ਕੇ ਆ ਰਹੇ ਹਾਂ। ਸੋ ਉਹ ਜਾਣਕਾਰੀ ਹੈ ਜੀ ਹੋਮ ਕੇਅਰ ਦੇ ਬਾਰੇ। ਸੋ ਬਹੁਤ ਸਾਰੇ ਸਾਡੇ ਆਪਣੇ ਭਾਈਚਾਰੇ ਦੇ ਲੋਕ ਜਿਨ੍ਹਾਂ ਨੂੰ ਸ਼ਾਇਦ ਹੋਮ ਕੇਅਰ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਆ, ਬਹੁਤਾ ਗਿਆਨ ਨਹੀਂ ਆ। ਸੋ ਅੱਜ ਹੋਮ ਕੇਅਰ ਆਸਟ੍ਰੇਲੀਆ ਦੇ ਵਿਚ ਕਿਸ ਤਰ੍ਹਾਂ ਵਰਕ ਕਰਦੀ ਆ, ਕਿਸ ਤਰ੍ਹਾਂ ਸਾਨੂੰ ਉਨ੍ਹਾਂ ਸਹੂਲਤਾਂ ਦੀ ਜਿਹੜੀ ਪਹੁੰਚ ਹੈ ਉਹ ਹੋ ਸਕਦੀ ਹੈ, ਉਹਦੇ ਬਾਰੇ ਚ ਅੱਜ ਅਸੀਂ ਗੱਲ ਕਰਾਂਗੇ ਔਰ ਇਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਲੈਣ ਦੇ ਲਈ ਹੋਮ ਕੇਅਰ ਪ੍ਰੋਵਾਈਡਰਸ ਜਿਹੜੇ ਆ ਉਹਨਾਂ ਨੂੰ ਅੱਜ ਪ੍ਰੋਗਰਾਮ ਦੇ ਵਿਚ ਨਾਲ ਜੋੜਾਂਗੇ। ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਡੇ ਮੁਲਕਾਂ ਦੇ ਵਿਚ ਹੋਮ ਕੇਅਰ ਜਿਹੜੀ ਹੈ ਉਹ ਕਿਸ ਰੂਪ ਦੇ ਵਿਚ ਪ੍ਰਾਪਤ ਹੁੰਦੀ ਆ, ਕਿਹੜੀਆਂ ਕਿਹੜੀਆਂ ਸੁਵਿਧਾਵਾਂ ਜਿਹੜੀਆਂ ਆ ਉਹ ਪ੍ਰਾਪਤ ਹੁੰਦੀਆਂ ਨੇ ਹੋਮ ਕੇਅਰ ਦੇ ਰੂਪ ਦੇ ਵਿਚ। ਸੋ ਅੱਜ ਹੋਮ ਕੇਅਰ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਹੋਮ ਕੇਅਰ ਪ੍ਰੋਵਾਈਡਰਸ ਦੇ ਰੂਪ ਦੇ ਵਿਚ ਸਾਡੇ ਨਾਲ ਕੁਛ ਜਿਹੜੇ ਭਾਈਚਾਰੇ ਦੇ ਹੀ ਆਪਣੇ ਜ਼ਿੰਮੇਵਾਰ ਆਗੂ ਉਹ ਜੁੜਨਗੇ ਔਰ ਇਹਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਜਿਵੇਂ ਹਮੇਸ਼ਾ ਖ਼ਬਰਾਂ ਦੀ ਸਾਂਝ ਅਸੀਂ ਪਾਉਣੇ ਹੁੰਦੇ ਹਾਂ। ਸੋ ਆਸਟ੍ਰੇਲੀਆ ਤੇ ਭਾਰਤ ਦੀਆਂ, ਪੰਜਾਬ ਦੀਆਂ ਕੁਝ ਖ਼ਬਰਾਂ ਤੁਹਾਡੇ ਰੂਬਰੂ ਕਰਾਂਗੇ ਔਰ ਉਸ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਮੇਰਾ ਸਾਥ ਦੇਣਗੇ ਜਸਵਿੰਦਰ ਬਿੱਟਾਹੁਰੀ। ਸੋ ਉਸ ਸਿਲਸਿਲੇ ਦੇ ਨਾਲ ਅਸੀਂ ਖ਼ਬਰਾਂ ਦੀ ਜਿਹੜੀ ਹੈ ਉਹ ਪੜਤਾਲ ਵੀ ਕਰਾਂਗੇ। ਤੇ ਲਓ ਜੀ, ਇਹਦੇ ਨਾਲ ਨਾਲ ਕੁਛ ਜਿਹੜੇ ਗੀਤ ਹੈ ਤੁਹਾਡੀ ਪਸੰਦ ਤੇ ਕੁਛ ਸਾਡੀ ਪਸੰਦ ਦੇ ਪ੍ਰੋਗਰਾਮ ਦੇ ਵਿਚ ਅਸੀਂ ਹਮੇਸ਼ਾ ਪ੍ਰਸਾਰਿਤ ਕਰਦੇ ਹੁੰਦੇ ਹਾਂ। ਸੋ ਉਹ ਗੀਤ ਚੱਲਦੇ ਰਹਿਣਗੇ ਪਰ ਨਾਲ ਨਾਲ ਤੁਹਾਡੇ ਮੈਸੇਜਸ ਬਹੁਤ ਅਹਿਮ ਹੁੰਦੇ ਆ। ਸੋ ਤੁਹਾਡੇ ਮੈਸੇਜਸ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਵੈਸੇ ਟੈਲੀਗ੍ਰਾਮ ਦੇ ਰਾਹੀਂ ਤੁਹਾਡੇ ਮੈਸੇਜਸ ਜਿਹੜੇ ਸਾਡੇ ਤੱਕ ਪਹੁੰਚਦੇ ਨੇ, ਸਾਡੀ ਐਪ ਜੇਕਰ ਤੁਸੀਂ ਆਪਣੇ ਫੋਨ ਚ ਇੰਸਟਾਲ ਕੀਤੀ ਹੋਈ ਆ ਤੇ ਇਹ ਪ੍ਰੋਗਰਾਮ ਜਿਹੜਾ ਜੇ ਐਪ ਦੇ ਜ਼ਰੀਏ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਇੰਟਰੈਕਟ ਕਰਨ ਦੇ ਲਿੰਕ ਦੇ ਵਿਚ ਟੈਲੀਗ੍ਰਾਮ ਦਾ ਲਿੰਕ ਵੀ ਮੌਜੂਦ ਹੈ। ਇਸੇ ਤਰ੍ਹਾਂ ਈਮੇਲ ਦਾ ਲਿੰਕ ਜਿਹੜਾ ਉਹ ਵੀ ਮੌਜੂਦ ਹੈ, request@harmanradio.com ਸਾਡਾ ਈਮੇਲ ਪਤਾ ਹੈ। ਇਸ ਪਤੇ ਤੇ ਜਾ ਕੇ ਵੀ ਤੁਸੀਂ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ। ਤੁਹਾਡੇ ਮੈਸੇਜਸ ਦਾ, ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਰਹੇਗਾ, ਉਡੀਕ ਰਹੇਗੀ। ਤੇ ਪ੍ਰੋਗਰਾਮ ਦੌਰਾਨ ਜੇਕਰ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ 02-85-99-2811 ਸਾਡਾ ਫੋਨ ਨੰਬਰ ਹੈ, ਇਸ ਨੰਬਰ ਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿਚ ਆਪਾਂ ਬਹੁਤੀ ਦੇਰ ਨਹੀਂ ਲਾਉਂਦੇ, ਪ੍ਰੋਗਰਾਮ ਦਾ ਪਹਿਲਾ ਗੀਤ ਤਾਂ ਆਪਾਂ ਤੁਹਾਡੀ ਨਜ਼ਰ ਕਰਨਾ ਹੀ ਕਰਨਾ, ਪਰ ਨਾਲੋ ਨਾਲ ਇਹ ਦੱਸਦੇ ਜਾਂਦੇ ਹਾਂ ਕਿ ਆਸਟ੍ਰੇਲੀਆ ਦੇ ਵਿਚ ਇਨੀ ਦਿਨੀ ਈਸਟਰ ਹੋਲੀਡੇਜ਼ ਜਿਹੜੀਆਂ ਨੇ ਬੱਚਿਆਂ ਦੀਆਂ ਚੱਲ ਰਹੀਆਂ ਨੇ, ਬੱਚਿਆਂ ਨੂੰ ਸਕੂਲਾਂ ਦੇ ਵਿਚ ਛੁੱਟੀਆਂ ਨੇ ਔਰ ਇਨ੍ਹਾਂ ਛੁੱਟੀਆਂ ਦੇ ਨਾਲ ਹੀ ਕਈ ਵਾਰ ਕੁਛ ਮਾਪੇ ਜਿਹੜੇ ਆ ਉਹ ਵੀ ਆਪਣੇ ਬੱਚਿਆਂ ਦੇ ਨਾਲ ਹੋਲੀਡੇਜ਼ ਜਿਹੜੇ ਆ ਉਹ ਮਨਾਉਂਦੇ ਆ। ਕੁਛ ਕੁ ਲੋਕ ਜਿਹੜੇ ਆ ਪਿਛਲਾ ਲੌਂਗ ਵੀਕਐਂਡ ਇੰਜੋਏ ਕਰਕੇ ਆਏ ਹੋਣੇ ਆ ਔਰ ਕੁਛ ਜਿਹੜੇ ਆ ਉਹ ਅਜੇ ਪਲਾਨ ਕਰ ਰਹੇ ਹੋਣੇ ਆ ਔਰ ਆਪੋ ਆਪਣੀਆਂ ਛੁੱਟੀਆਂ ਮੁਤਾਬਕ ਕੀ ਕੀ ਤੁਸੀਂ ਕਰ ਰਹੇ ਹੋ ਉਹਦੇ ਬਾਰੇ ਸਾਡੇ ਨਾਲ ਸਾਂਝ ਜ਼ਰੂਰ ਬਣਾਉਂਦੇ ਜਾਇਓ ਇਹਨਾਂ ਮੈਸੇਜਸ ਦੇ ਜ਼ਰੀਏ। ਤੇ ਲਓ ਫਿਰ ਪ੍ਰੋਗਰਾਮ ਦਾ ਪਹਿਲਾਂ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਬਹੁਤ ਜਲਦ ਆਉਂਦੇ ਆ ਵਾਪਸ ਪ੍ਰੋਗਰਾਮ ਦੇ ਵਿਚ ਅਗਲੇ ਸਿਲਸਿਲੇ ਦੇ ਨਾਲ।
ਚੱਲੇ ਤੇਰੇ ਸਿਰ ਤੇ ਪੱਲੇ ਪੱਲੇ ਤੇਰੇ ਸਿਰਤੇ ਦੁਨੀਆ ਚੱਲੇ ਤੇਰੇ ਸਿਰਤੇ ਬੱਲੇ ਬੱਲੇ ਤੇਰੇ ਸਿਰਤੇ ਹੱਥ ਸਿਰ ਤੇ ਜਦ ਤੱਕ ਤੇਰਾ ਹੱਥ ਸਿਰ ਤੇ ਜਦ ਤੱਕ ਤੇਰਾ ਦੁੱਖ ਨਾ ਨੇੜੇ ਹੋਏ ਬਾਬਾ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਮੇਰਾ ਸਤਿਗੁਰ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਉੱਚਾ ਸਭ ਤੋਂ ਦਰ ਤੇਰਾ ਅਸੀਂ ਤੇਰੇ ਦਰ ਤੇ ਬੈਠੀਆਂ
ਨਾਨਕ ਨਾਨਕ ਨਾਨਕ
ਆਪਣੇ ਹੱਥੀ ਕੁਝ ਵੀ ਪਾ ਦੇ ਜੋੜੀ ਅੱਡ ਕੇ ਬੈਠੀਆਂ
ਨਾਨਕ ਨਾਨਕ ਨਾਨਕ
ਉੱਚਾ ਸਭ ਤੋਂ ਦਰ ਤੇਰਾ ਅਸੀਂ ਤੇਰੇ ਦਰ ਤੇ ਬੈਠੇ ਆਂ ਆਪਣੇ ਹੱਥੀ ਕੁਝ ਵੀ ਪਾ ਦੇ ਚੋਲੀ ਅੱਡ ਕੇ ਬੈਠੇ ਆਂ ਜਿਸ ਜਾਇਆ ਉਸ ਕਿਰਪਾ ਸਦਕੇ
ਜਿਸ ਜਾਇਆ ਉਸ ਕਿਰਪਾ ਸਦਕੇ ਇਸ ਲਾਇਕ ਹਾਂ ਹੋਏ ਬਾਬਾ
ਬਾਬਾ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਮੇਰਾ ਸਤਿਗੁਰ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਕਿ ਦੁਨੀਆ ਜਿੱਤ ਲੂ ਤੇਰੀ ਮੈਂ ਆਲਮ ਦਾ ਸੇਵਕ ਹਾਂ ਉਹ ਕਾਤਲਿਕ ਮੇਰੀ ਤੇਰਾ ਦਿੱਤਾ ਖਾਵਣ ਤੇਰਾ ਦਿੱਤਾ ਪਾਵਣ
ਨਾਨਕ ਨਾਨਕ ਨਾਨਕ
ਤੇਰੀ ਹਾਂ ਤੇ ਆਵਣਾ ਤੇਰੀ ਹਾਂ ਤੇ ਜਾਵਣਾ ਤੇਰਾ ਦਿੱਤਾ ਖਾਵਣ ਤੇਰਾ ਦਿੱਤਾ ਪਾਵਣ ਤੇਰੀ ਹਾਂ ਤੇ ਆਵਣ ਤੇਰੀ ਹਾਂ ਤੇ ਜਾਵਣ ਜਿਸ ਪਾਇਆ ਨਾ ਤਰਦਾ ਜਾਂਦਾ
ਜਿਸ ਪਾਇਆ ਨਾ ਤਰਦਾ ਜਾਂਦਾ ਇਸ ਬਾਣੀ ਵਿੱਚ ਸਭ ਕੋਏ ਬਾਬਾ
ਬਾਬਾ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਮੇਰਾ ਸਤਿਗੁਰ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ
ਲਓ ਜੀ ਸ਼ੈਰੀ ਮਾਨ ਤੇ ਬਲਜੀਤ ਗੌਰਾਂ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਤੁਸੀਂ ਸੁਣਿਆ ਪ੍ਰੋਗਰਾਮ ਦਾ ਪਹਿਲਾ ਗੀਤ ਉਮੀਦ ਕਰਦੀ ਹਾਂ ਪਸੰਦ ਆਇਆ ਹੋਣਾ ਗੁਰਭਜਨ ਗਿੱਲ ਹੋਰੀ ਕਹਿੰਦੇ ਨੇ ਕਿ ਸੁਪਨ ਕਿਆਰੀ ਬੀਜਣ ਖਾਤਰ ਰੂਹ ਨੂੰ ਵੱਤਰ ਕਰੀਏ ਦੂਸਰਿਆਂ ਲਈ ਖੈਰਾ ਮੰਗੀਏ ਕਦੇ ਨਾ ਹੌਕਾ ਭਰੀਏ ਮਨ ਦੇ ਵਿਹੜੇ ਕਿਣ ਮਿਣੀਆਂ ਲਈ ਵਿਤ ਕਰਿਆਂ ਤੋਂ ਬਚੀਏ ਨਾਲ ਸਮੁੰਦਰ ਜੇਕਰ ਮਿਲਣਾ ਦਿਲ ਨੂੰ ਦਰਿਆ ਕਰੀਏ ਨਾਲ ਸਮੁੰਦਰ ਜੇਕਰ ਮਿਲਣਾ ਦਿਲ ਨੂੰ ਦਰਿਆ ਕਰੀਏ ਸੋ ਬਾਕੀ ਦਿਲ ਨੂੰ ਦਰਿਆ ਜਿਹੜਾ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਿੰਨਾ ਦਿਲ ਸਾਡਾ ਖੁੱਲਾ ਹੁੰਦਾ ਓਨੀ ਹੀ ਖੁੱਲ ਅਸੀਂ ਜ਼ਿੰਦਗੀ ਦੇ ਵਿੱਚ ਵੀ ਮਾਣਦੇ ਹਾਂ ਜਿੰਨਾ ਅਸੀਂ ਆਪਣੇ ਦਿਲ ਨੂੰ ਸੌੜਾ ਕਰਦੇ ਹਾਂ ਜਿੰਨੀ ਸਾਡੀ ਸੋਚ ਸੌੜੀ ਹੁੰਦੀ ਹੈ ਓਨੀ ਹੀ ਅਸੀਂ ਤੰਗ ਦਿਲੀ ਦੇ ਜਿਹੜੇ ਸ਼ਿਕਾਰ ਆ ਜ਼ਿੰਦਗੀ ਦੇ ਵਿੱਚ ਹੁੰਦੇ ਹਾਂ ਖੈਰ ਇਨ੍ਹਾਂ ਸਤਰਾਂ ਤੋਂ ਬਾਅਦ ਦੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਗਿਆ ਅੱਜ ਦੇ ਮੌਸਮ ਦੇ ਉੱਤੇ ਝਾਤ ਪਾਉਣ ਦਾ ਔਰ ਮੌਸਮ ਜਿਹੜਾ ਹੈ ਉਹ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਵੈਸੇ ਵੱਖੋ ਵੱਖਰਾ ਹੀ ਹੁੰਦਾ ਪਰ ਅੱਜ ਦਾ ਮੌਸਮ ਕੀ ਕਹਿ ਰਿਹਾ ਆਓ ਦੇਖਦੇ ਹਾਂ ਮੈਲਬਨ ਦੇ ਵਿਚ ਜੀ ਅੱਜ 12 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਵੈਸੇ ਸੋਹਣਾ ਮੌਸਮ ਹੈ, ਅੱਜ ਧੁੱਪ ਵੀ ਚੜੀ ਰਹਿਣੀ ਹੈ। ਤੇ ਸਿਡਨੀ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿਚ 19 ਤੋਂ ਲੈ ਕੇ 27 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ। ਤੇ ਸਿਡਨੀ ਦੇ ਵਿਚ ਅੱਜ ਵੈਸੇ ਮੀਂਹ ਦੱਸਿਆ ਗਿਆ, ਤਾਪਮਾਨ ਕਾਫੀ ਹੈ, ਪਰ ਮੀਂਹ ਤੇ ਬੱਦਲਬਾਈ ਜਿਹੜੀ ਹੈ ਉਹ ਸਿਡਨੀ ਦੇ ਵਿਚ ਰਹਿਣੀ ਹੈ। ਬ੍ਰਿਸਬੇਨ ਦੇ ਵਿਚ 21 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਵੀ ਮੀਂਹ ਤੇ ਬੱਦਲਬਾਈ ਜਿਹੜੀ ਉਹ ਦੱਸੀ ਗਈ ਹੈ। ਤੇ ਪਰਥ ਦੇ ਵਿਚ 16 ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਵੀ ਧੁੱਪ ਦੱਸੀ ਗਈ ਹੈ ਔਰ ਬੱਦਲਬਾਈ ਸਮਾਨ ਦੇ ਵਿਚ ਕਿਤੇ ਕਿਤੇ ਦਿਖਾਈ ਦੇ ਸਕਦੀ ਹੈ। ਐਡੀਲੇਡ ਦੇ ਵਿਚ 11 ਤੋਂ ਲੈ ਕੇ 27 ਡਿਗਰੀ ਤਕਰੀਬਨ ਆਸਟ੍ਰੇਲੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਤਾਪਮਾਨ ਜਿਹੜਾ ਮੈਕਸੀਮਮ ਜਿਹੜਾ ਦੱਸਿਆ ਗਿਆ ਵੱਧ ਤੋਂ ਵੱਧ 27 ਡਿਗਰੀ ਹੈ। ਐਡੀਲੇਡ ਦੇ ਵਿਚ ਵੀ ਅੱਜ 27 ਡਿਗਰੀ ਦੱਸਿਆ ਗਿਆ। ਤੇ ਇੱਥੇ ਧੁੱਪ ਬਹੁਤ ਬਣੀ ਰਹਿਣੀ ਹੈ 11 ਤੋਂ ਲੈ ਕੇ 27 ਡਿਗਰੀ ਹੈ, ਔਰ ਦਿਨ ਜਿਹੜਾ ਉਹ ਬੜਾ ਤਿੱਖਾ ਲੱਗ ਸਕਦਾ। ਕੈਨਬਰਾ ਦੇ ਵਿਚ 10 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਇੱਥੇ ਜੀ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਉਹ ਵੀ ਬਣੀ ਹੋਈ ਹੈ। ਹੋਬਾਰਟ ਦੇ ਵਿਚ 10 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਅੱਜ, ਔਰ ਇੱਥੇ ਦਿਨ ਜਿਹੜਾ ਉਹ ਸੁਹਾਵਣਾ ਕਿਉਂਕਿ ਧੁੱਪ ਵੀ ਬਣੀ ਰਹਿਣੀ ਹੈ ਔਰ ਕਿਤੇ ਕਿਤੇ ਅਸਮਾਨ ਚ ਬੱਦਲਬਾਈ ਦਿਖਾਈ ਦੇ ਸਕਦੀ ਹੈ। ਤੇ ਡਾਰਵਿਨ ਦੇ ਵਿਚ 25 ਤੋਂ ਲੈ ਕੇ 33 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ। ਇੱਥੇ ਧੁੱਪ ਬਣੀ ਰਹਿਣੀ ਹੈ। ਵੈਸੇ ਵੀ ਡਾਰਵਿਨ ਦੇ ਵਿਚ ਮੌਸਮ ਜਿਹੜਾ ਤਕਰੀਬਨ ਇਹੋ ਜਿਹਾ ਰਹਿੰਦਾ। ਕੇਨਸ ਦੇ ਵਿਚ 23 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਤੇ ਇੱਥੇ ਵੀ ਧੁੱਪ ਜਿਹੜੀ ਬਣੀ ਰਹਿਣੀ ਹੈ। ਕੇਨਸ ਦੇ ਵਿਚ ਵੀ ਤਕਰੀਬਨ ਜਿਹੜਾ ਮੌਸਮ ਹੈ ਇਹੋ ਜਿਹਾ ਹੀ ਰਹਿੰਦਾ। ਚਲੋ ਜੀ, ਇਹ ਸੀ ਮੌਸਮ ਤੇ ਮੌਸਮ ਤੋਂ ਬਾਅਦ ਅੱਜ ਦਾ ਵਿਚਾਰ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਸੋ ਅੱਜ ਦਾ ਵਿਚਾਰ ਹੈ ਕਿ ਜਿਹੜੇ ਲੋਕ ਸਾਨੂੰ ਧੋਖਾ ਦਿੰਦੇ ਹਨ, ਸਾਡੀ ਨਿੰਦਿਆ ਕਰਦੇ ਹਨ, ਸਾਡੇ ਨਾਲ ਝੂਠ ਬੋਲਦੇ ਹਨ, ਅਸੀਂ ਅਕਸਰ ਉਹਨਾਂ ਦੇ ਵਿਵਹਾਰ ਤੋਂ ਦੁਖੀ ਹੁੰਦੇ ਹਾਂ। ਪਰ ਸਾਨੂੰ ਉਹਨਾਂ ਦੇ ਵਿਵਹਾਰ ਤੋਂ ਦੁਖੀ ਨਹੀਂ ਹੋਣਾ ਚਾਹੀਦਾ, ਕਿਉਂਕਿ ਅਜਿਹੇ ਲੋਕ ਅਸਲ ਦੇ ਵਿਚ ਖੁਦ ਦੁਖੀ ਅਤੇ ਅਸ਼ਾਂਤ ਹੁੰਦੇ ਹਨ। ਇਸੇ ਲਈ ਉਹਨਾਂ ਦੀ ਬਿਮਾਰੀ ਸਾਡੇ ਉਹਨਾਂ ਦੇ ਵਿਵਹਾਰ ਤੋਂ ਪਹੁੰਚਣ ਵਾਲੇ ਦੁੱਖ ਤੋਂ ਵੀ ਨਵੇਕਲੀ ਹੈ। ਸੋ ਉਹਨਾਂ ਦੀ ਬਿਮਾਰੀ ਸਾਡੇ ਉਹਨਾਂ ਦੇ ਵਿਵਹਾਰ ਤੋਂ ਸਾਨੂੰ ਪਹੁੰਚਣ ਵਾਲੇ ਦੁੱਖ ਤੋਂ ਵੀ ਕਿਤੇ ਵੱਡੀ ਹੈ। ਜਦੋਂ ਅਸੀਂ ਇਹ ਸਮਝ ਜਾਵਾਂਗੇ ਤਾਂ ਸਾਨੂੰ ਅਜਿਹੇ ਲੋਕਾਂ ਤੋਂ ਦੁਖੀ ਹੋਣ ਦੀ ਬਜਾਏ ਉਹਨਾਂ ਦੇ ਹਮਦਰਦ ਬਣਨਾ ਪਸੰਦ ਆਏਗਾ। ਯਾਨੀ ਜਦੋਂ ਸਾਨੂੰ ਇਹ ਗੱਲ ਸਮਝ ਆ ਜਾਏਗੀ ਕਿ ਜਿਹੜੇ ਲੋਕ ਸਾਡੇ ਨਾਲ ਇਹੋ ਜਿਹਾ ਵਿਵਹਾਰ ਕਰਦੇ ਆ, ਸਾਡੀ ਨਿੰਦਿਆ ਵੀ ਕਰਦੇ ਆ, ਸਾਨੂੰ ਧੋਖਾ ਵੀ ਦਿੰਦੇ ਆ, ਸਾਡੇ ਨਾਲ ਝੂਠ ਵੀ ਬੋਲਦੇ ਆ, ਕਿ ਉਹ ਵਿਵਹਾਰ ਜਿਹੜਾ ਆ ਉਹ ਕਈ ਵਾਰ ਸਾਡੇ ਦੁੱਖ ਦਾ ਕਾਰਨ ਬਣ ਜਾਂਦਾ। ਅਸੀਂ ਦੁਖੀ ਹੋ ਜਾਂਦੇ ਹਾਂ ਕਿ ਉਹਨੇ ਮੇਰੇ ਨਾਲ ਇਹੋ ਜਿਹਾ ਕਿਉਂ ਕੀਤਾ। ਪਰ ਗੱਲ ਸਮਝਣ ਦੀ ਇਹ ਹੈ ਕਿ ਅਸਲ ਦੇ ਵਿਚ ਉਹ ਲੋਕ ਖੁਦ ਅਸ਼ਾਂਤ ਹੁੰਦੇ ਆ, ਖੁਦ ਦੁਖੀ ਹੁੰਦੇ ਆ। ਸੋ ਇਸੇ ਕਾਰਨ ਆਪਣੀ ਉਸ ਬਿਮਾਰੀ ਦੇ ਕਾਰਨ ਉਹ ਸਾਡੇ ਨਾਲ ਇਹੋ ਜਿਹਾ ਵਿਵਹਾਰ ਕਰਦੇ ਆ। ਔਰ ਜਦੋਂ ਸਾਨੂੰ ਇਹ ਗੱਲ ਸਮਝ ਆ ਜਾਣੀ ਹੈ ਕਿ ਸਾਨੂੰ ਉਸ ਵਿਵਹਾਰ ਤੋਂ ਦੁਖੀ ਨਹੀਂ ਹੋਣਾ ਚਾਹੀਦਾ, ਸਗੋਂ ਉਹਨਾਂ ਦੀ ਬਿਮਾਰੀ ਦੇ ਕਾਰਨ, ਸਗੋਂ ਉਹਨਾਂ ਦੇ ਇਸ ਵਿਵਹਾਰ ਦੇ ਕਾਰਨ ਸਾਨੂੰ ਉਹਨਾਂ ਦੇ ਹਮਦਰਦ ਬਣਨਾ ਚਾਹੀਦਾ। ਸਾਨੂੰ ਉਹਨਾਂ ਤੋਂ ਦੁੱਖ ਨਹੀਂ ਹੋਊਗਾ ਫਿਰ, ਸਗੋਂ ਸਾਨੂੰ ਉਹਨਾਂ ਦੇ ਨਾਲ ਹਮਦਰਦੀ ਹੋਏਗੀ। ਸੋ ਇਹ ਵੀ ਇੱਕ ਰਵੱਈਆ ਆ ਕਿ ਅਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਸੋਚਣਾ ਹੈ, ਸਮਝਣਾ ਹੈ। ਔਰ ਜੇਕਰ ਉਹ ਛੋਟੇ ਛੋਟੇ ਜਿਹੜੇ ਫਿਕਰ ਜਾਂ ਉਹ ਛੋਟੀਆਂ ਛੋਟੀਆਂ ਜਿਹੜੀਆਂ ਚਿੰਤਾਵਾਂ ਜਿਹੜੀਆਂ ਸਾਨੂੰ ਦੁੱਖਾਂ ਚ ਪਾ ਦਿੰਦੀਆਂ ਸਿਰਫ ਕਿਸੇ ਦੇ ਵਿਵਹਾਰ ਕਰਕੇ, ਉਹਨਾਂ ਨੂੰ ਸਮਝਣ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਉਹਨਾਂ ਦੇ ਵਿਵਹਾਰ ਦੇ ਪਿੱਛੇ ਕੀ ਕਾਰਨ ਨੇ ਉਹ ਸਾਡੀ ਸਮਝ ਦੇ ਵਿਚ ਆ ਜਾਣ। ਔਰ ਉਹ ਕਾਰਨ ਜਦੋਂ ਸਾਡੀ ਸਮਝ ਦੇ ਵਿਚ ਆ ਜਾਂਦੇ ਆ ਤਾਂ ਫੇਰ ਸਾਡਾ ਹੀ ਵਿਵਹਾਰ ਉਹਨਾਂ ਪ੍ਰਤੀ ਬਦਲ ਜਾਂਦਾ ਆ। ਅਸੀਂ ਉਹਨਾਂ ਨੂੰ ਆਪਣੇ ਜਿਹੜੇ ਵਿਰੋਧੀ ਨਾ ਮੰਨ ਕੇ ਅਸੀਂ ਉਹਨਾਂ ਦੇ ਹਮਦਰਦ ਬਣ ਜਾਂਦੇ ਹਾਂ। ਸੋ ਇਹੀ ਇੱਕ ਬਦਲਾਅ ਆ ਜਿਹੜਾ ਅਸੀਂ ਆਪਣੀ ਜ਼ਿੰਦਗੀ ਦੇ ਵਿਚ ਵੀ ਲਿਆ ਸਕਦੇ ਹਾਂ ਔਰ ਆਲੇ ਦੁਆਲੇ ਦੇ ਵਿਚ ਵੀ ਬਦਲਾਅ ਲਿਆਉਣ ਦੇ ਵਿਚ ਇੱਕ ਮਦਦ ਜਿਹੜੀ ਉਹ ਕਰ ਸਕਦੇ ਹਾਂ। ਲਓ ਜੀ, ਇਹ ਸੀ ਅੱਜ ਦਾ ਵਿਚਾਰ। ਸੋ ਅੱਜ ਦੇ ਵਿਚਾਰ ਤੋਂ ਬਾਅਦ ਹੋਰ ਵੀ ਬਹੁਤ ਕੁਝ ਹੈ ਜਿਹੜਾ ਪ੍ਰੋਗਰਾਮ ਦੇ ਵਿਚ ਅਸੀਂ ਸ਼ਾਮਲ ਕਰਨਾ ਹੈ, ਪਰ ਇੱਕ ਗੀਤ ਪਹਿਲਾਂ ਤੁਹਾਡੀ ਨਜ਼ਰ ਕਰਦੇ ਹਾਂ। ਉਸ ਤੋਂ ਬਾਅਦ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਵੀ ਅਸੀਂ ਤੁਹਾਡੇ ਲਈ ਲੈ ਕੇ ਆਉਣਾ ਹੈ ਨਾ। ਸੋ ਉਸ ਸਿਲਸਿਲੇ ਦੇ ਵਿਚ ਮੇਰੇ ਨਾਲ ਸਰਦਾਰ ਕੁਲਜੀਤ ਸਿੰਘ ਤਿਲਬਰ ਹੁਰੀ ਜਿਹੜੇ ਆ ਉਹ ਵੀ ਪਹੁੰਚਣ ਵਾਲੇ ਆ। ਸੋ ਤੁਸੀਂ ਅਜੇ ਨਹੀਂ ਪਹੁੰਚੇ ਪ੍ਰੋਗਰਾਮ ਦੇ ਵਿਚ, ਇਸ ਲਈ ਤੁਹਾਨੂੰ ਜ਼ਰੂਰ ਸੱਦਾ ਦਿੰਨੇ ਆ ਕਿ ਪ੍ਰੋਗਰਾਮ ਜਿਹੜਾ ਇਸ ਵੇਲੇ ਲਹਿਰਾਂ ਚੱਲ ਰਿਹਾ ਹਰਮਨ ਰੇਡੀਓ ਦੇ ਉੱਤੇ ਸਾਡਾ ਮਾਰਨਿੰਗ ਸ਼ੋ, ਔਰ ਤੁਸੀਂ ਸਾਰੇ ਛੁੱਟੀਆਂ ਮਨਾ ਕੇ ਹਟੇ ਹੋ ਔਰ ਲੌਂਗ ਵੀਕਐਂਡ ਜਿਹੜਾ ਉਹ ਖਤਮ ਹੋ ਗਿਆ। ਔਰ ਲੌਂਗ ਵੀਕਐਂਡ ਤੋਂ ਬਾਅਦ ਅੱਜ ਫਿਰ ਰੁਝੇਵੇਂ ਜਿਹੜੇ ਤੁਹਾਡੇ ਜ਼ਰੂਰ ਉਸੇ ਤਰ੍ਹਾਂ ਸ਼ੁਰੂ ਹੋ ਗਏ ਆ, ਪਰ ਬੱਚੇ ਜਿਹੜੇ ਆ ਉਹ ਛੁੱਟੀਆਂ ਜ਼ਰੂਰ ਮਨਾ ਰਹੇ ਆ, ਔਰ ਬਹੁਤ ਸਾਰੇ ਪੇਰੈਂਟਸ ਨੇ ਸ਼ਾਇਦ ਪੇਰੈਂਟਸ ਨੇ ਆਪਣੇ ਬੱਚਿਆਂ ਦੇ ਨਾਲ ਛੁੱਟੀਆਂ ਲਈਆਂ ਹੋਣਗੀਆਂ, ਅਸੀਂ ਉਮੀਦ ਕਰਦੇ ਹਾਂ। ਤੇ ਤੁਸੀਂ ਆਪਣੇ ਕੰਮਾਂ ਦੇ ਉੱਤੇ ਡਰਾਈਵ ਕਰਦਿਆਂ ਹੋਇਆਂ, ਜੇ ਟਰੱਕਿੰਗ ਚੋਂ ਜਾਂ ਟੈਕਸੀ ਦੇ ਵਿੱਚੋਂ, ਜਿੱਥੇ ਕਿਤੇ ਵੀ ਤੁਸੀਂ ਰੇਡੀਓ ਸੁਣ ਰਹੇ ਹੋ ਤਾਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਮੈਸੇਜ ਭੇਜ ਕੇ। ਪਰ ਜਦੋਂ ਤੁਸੀਂ ਡਰਾਈਵ ਕਰਦੇ ਹੋ, ਡਰਾਈਵ ਕਰਦੇ ਆ ਭਾਵੇਂ ਮੈਸੇਜ ਟਾਈਪ ਨਾ ਕਰੋ, ਜਦੋਂ ਵੀ ਕਿਤੇ ਤੁਸੀਂ ਬ੍ਰੇਕ ਲੈਣੇ ਆ ਤਾਂ ਇੱਕ ਛੋਟਾ ਜਿਹਾ ਮੈਸੇਜ ਜਿਹੜਾ ਉਹ ਤੁਸੀਂ ਜ਼ਰੂਰ ਛੱਡ ਸਕਦੇ ਹੋ। ਤੁਹਾਡੇ ਮੈਸੇਜਸ ਦੀ ਉਡੀਕ ਦੇ ਨਾਲ ਵਧਦੇ ਆ ਪ੍ਰੋਗਰਾਮ ਦੇ ਵਿੱਚ ਅਗਲੇ।
ਛੱਡ ਸ਼ਾਇਰਾ ਨਫ਼ਰਤ ਵੰਡਣਾ
ਕਿ ਅਸੀਂ ਸਹੀ ਰਾਹ ਤੇ ਆ ਤਾਂ ਫੇਰ ਪਰਵਾਹ ਕਿਸ ਗੱਲ ਦੀ ਹਨਾ। ਔਰ ਜੇਕਰ ਸਾਡਾ ਭਰੋਸਾ ਉਸ ਪਰਮਾਤਮਾ ਦੇ ਉੱਤੇ ਆ ਤਾਂ ਫੇਰ ਪਰਮਾਤਮਾ ਹਮੇਸ਼ਾ ਅੰਗ ਸੰਗ ਸਹਾਈ ਹੁੰਦਾ। ਤੇ ਇਹ ਯਕੀਨ ਕਰਕੇ ਦੇਖਿਓ, ਭਰੋਸਾ ਕਰਕੇ ਦੇਖਿਓ। ਚਲੋ ਜੀ, ਗੀਤ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਸਵਾਗਤ। ਇਸ ਵੇਲੇ ਤੁਸੀਂ ਸੁਣ ਰਹੇ ਹੋ ਸਾਡਾ ਮਾਰਨਿੰਗ ਸ਼ੋਅ ਲਹਿਰਾਂ ਸੋ ਲਹਿਰਾਂ ਪ੍ਰੋਗਰਾਮ। ਅੱਜ ਅਸੀਂ ਮੈਲਬਨ ਤੋਂ ਪ੍ਰਸਾਰਿਤ ਕਰ ਰਹੇ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਤੇ ਬਹੁਤ ਸਾਰੇ ਸਿਲਸਿਲੇ ਜਿਹੜੇ ਆ ਉਹ ਅਸੀਂ ਤੁਹਾਡੀ ਨਜ਼ਰ ਕਰਨੇ ਆ, ਤੇ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨਾ ਵੀ ਕਰ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜੀਆਂ ਨੂੰ ਕਹਿ ਲੈਂਦੇ ਹਾਂ। ਔਰ ਸਾਡੇ ਨਾਲ ਇਸ ਵੇਲੇ ਜਸਵਿੰਦਰ ਪਾਲ ਕੌਰ ਢਿੱਲੋਹਰੀ ਮੈਲਬਨ ਤੋਂ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਜਸਵਿੰਦਰ ਪਾਲ ਕੌਰ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ। ਤੇ ਕਹਿੰਦੇ ਵੈਰੀ ਨਾਈਸ ਵਿਚਾਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰ ਵੀ ਪਸੰਦ ਕੀਤਾ ਤੇ ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਔਰ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਵਿਰਸਾ ਤੇ ਇਤਿਹਾਸ ਦਾ। ਸੋ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਸਾਡੇ ਨਾਲ ਸਾਡਾ ਸਾਥ ਦਿੰਦੇ ਹੁੰਦੇ ਆ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ, ਅੱਜ ਵੀ US ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਦਿਲਬਰ ਸਾਹਿਬ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਲਹਿਰਾਂ ਸੁਣਦੇ ਸਾਰੇ ਸਰੋਤਿਆਂ ਨੂੰ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਗੁਰਫਤਿਹ, ਗੁਰਫਤਿਹ ਜੀ, ਹੋਰ ਸੁਣਾਓ ਕੀ ਹਾਲ ਚਾਲ ਨੇ?
ਹਾਂਜੀ, ਬਹੁਤ ਬੜੀ ਕਿਰਪਾ ਮਹਾਰਾਜ ਜੀ
ਜੀ। ਸੋ ਦਿਲਬਰ ਸਾਹਿਬ, ਸਾਡੇ ਆਸਟ੍ਰੇਲੀਆ ਦੇ ਵਿੱਚ ਈਸਟਰ ਲੌਂਗ ਵੀਕਐਂਡ ਲੰਘ ਕੇ ਗਿਆ, ਇਨ੍ਹਾਂ ਦਿਨਾਂ ਦੇ ਵਿੱਚ ਈਸਟਰ ਹੋਲੀਡੇਜ਼ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਔਰ ਜਿਹੜੇ ਬੱਚੇ ਨੇ ਉਹ ਇਨ੍ਹਾਂ ਦਿਨਾਂ ਦੇ ਵਿੱਚ ਘਰ ਨੇ। ਔਰ ਜਿਵੇਂ ਸਾਡੇ ਕੋਰੋਨਾ ਦੇ ਜਿਹੜੇ ਹਾਲਾਤ ਆ ਉਨ੍ਹਾਂ ਦੇ ਵਿੱਚ ਤਾਂ ਕਾਫੀ ਸੁਧਾਰ ਹੋ ਚੁੱਕੇ ਆ, ਤਕਰੀਬਨ ਜੇ ਅਸੀਂ ਆਪਣੇ ਸੂਬੇ ਦੀ ਗੱਲ ਕਰੀਏ ਵਿਕਟੋਰੀਆ ਦੇ ਵਿੱਚ ਟੋਟਲੀ ਜਿਹੜਾ ਕਾਬੂ ਆ ਪੂਰੀ ਤਰ੍ਹਾਂ ਪਾ ਲਿਆ ਗਿਆ, ਪਰ ਅਜੇ ਵੀ ਕੁਛ ਕੁ ਜਿਹੜੇ ਸੂਬੇ ਨੇ ਉਨ੍ਹਾਂ ਦੇ ਵਿੱਚ ਇੱਕਾ ਦੁੱਕਾ ਜਿਹੜੇ ਕੇਸ ਆ ਉਹ ਨਿਕਲਣ ਦੇ ਕਾਰਨ ਕਈ ਵਾਰ ਜਿਹੜੇ ਅਹਿਤਿਆਤ ਆ ਉਹ ਜ਼ਰੂਰੀ ਹੋ ਜਾਂਦੇ ਆ। ਔਰ ਜਦੋਂ ਤੱਕ ਕੋਰੋਨਾ ਵਾਲੀ ਜਿਹੜੀ ਆਫ਼ਤ ਆ ਪੂਰੀ ਤਰ੍ਹਾਂ ਦੇਸ਼ਾਂ ਦੇ ਵਿੱਚੋਂ ਨਿਕਲਦੀ ਨਹੀਂ, ਉਦੋਂ ਤੱਕ ਇੱਕ ਅਹਿਤਿਆਤ ਜਿਹੜੀ ਆ ਉਹ ਹਰ ਥਾਂ ਵਰਤਣੀ ਪੈਂਦੀ ਹੈ। ਤੇ ਇਹਦਾ ਜਿਹੜਾ ਇੱਕ ਅਸਰ ਆ ਉਹ ਇਹ ਹੋ ਰਿਹਾ ਕਿ ਬੱਚਿਆਂ ਨੂੰ ਕਿਤੇ ਬਹੁਤਾ ਆਉਣ ਜਾਣ ਦਾ ਜਿਹੜਾ ਮੌਕਾ ਆ ਉਹ ਨਹੀਂ ਮਿਲ ਰਿਹਾ ਬਹੁਤੇ ਮੁਲਕਾਂ ਦੇ ਵਿੱਚ। ਆਸਟ੍ਰੇਲੀਆ ਦੇ ਵਿੱਚ ਖੈਰ ਹਾਲਾਤ ਜਿਹੜੇ ਆ ਉਹ ਬਹੁਤ ਬਦਲ ਗਏ ਆ, ਪਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਜੇ ਵੀ ਆਉਣ ਜਾਣ ਦਾ ਜਿਹੜਾ ਮੌਕਾ ਉਹ ਨਹੀਂ ਮਿਲਦਾ ਹਨਾ। ਔਰ ਬੱਚੇ ਜਿਹੜੇ ਆ ਉਹ ਘਰਾਂ ਦੇ ਵਿੱਚ ਕੈਦ ਨੇ, ਔਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਹਾਲਾਤ ਇਹ ਹੈਗੇ ਆ ਕਿ ਜਦੋਂ 2019 ਤੋਂ ਜਿਹੜਾ ਇਹ ਪੈਂਡੈਮਿਕ ਸੀਗਾ ਸ਼ੁਰੂ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਤੱਕ ਵੀ ਲਗਾਤਾਰ ਸਕੂਲੀ ਪੜ੍ਹਾਈ ਜਿਹੜੀ ਆ ਉਹ ਆਨਲਾਈਨ ਹੀ ਚੱਲ ਰਹੀ ਹੈ ਹਨਾ। ਪਰ ਜਦਕਿ ਬਹੁਤ ਸਾਰੇ ਕੁਛ ਮੁਲਕ ਇਹੋ ਜਿਹੇ ਵੀ ਹੈਗੇ ਆ ਜਿੱਥੇ ਸਕੂਲਾਂ ਚ ਵਾਪਸੀ ਹੋਈ ਹੈ, ਮੁੜ ਕੇ ਛੁੱਟੀਆਂ ਹੁੰਦੀਆਂ ਤਾਂ ਬੱਚਿਆਂ ਦੇ ਲਈ ਕਈ ਵਾਰ ਮੁਸ਼ਕਲ ਹੋ ਜਾਂਦਾ। ਖੈਰ, ਅਸੀਂ ਰੇਡੀਓ ਦੇ ਜ਼ਰੀਏ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਜ਼ਰੂਰ ਬੱਚਿਆਂ ਨੂੰ ਵੀ ਐਂਟਰਟੇਨ ਕਰ ਸਕੀਏ ਔਰ ਹਰ ਉਮਰ ਵਰਗ ਜਿਹੜਾ ਸਾਡੇ ਨਾਲ ਜੁੜਦਾ ਉਹਨਾਂ ਨੂੰ ਅਸੀਂ ਐਂਟਰਟੇਨ ਜ਼ਰੂਰ ਕਰ ਸਕੀਏ ਆਪਣੇ ਰੇਡੀਓ ਪ੍ਰੋਗਰਾਮਾਂ ਦੇ ਜ਼ਰੀਏ। ਸੋ ਜਿਹੜਾ ਇਹ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ, ਇਹਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਆਪਣੇ ਸਿੱਖ ਵਿਰਸੇ ਤੇ ਇਤਿਹਾਸ ਦੇ ਨਾਲ ਜੁੜੀਆਂ ਜਿਹੜੀਆਂ ਕੁਝ ਅਹਿਮ ਘਟਨਾਵਾਂ ਆ ਜਾਂ ਜਿਹੜੇ ਇਤਿਹਾਸਕ ਜਿਹੜੀਆਂ ਘਟਨਾਵਾਂ ਜਿਹੜੀਆਂ ਸਾਡੇ ਲਈ ਕਾਫੀ ਮਹੱਤਵਪੂਰਨ ਨੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਅਸੀਂ ਸਾਂਝੀ ਕਰਦੇ ਰਹੀਏ ਸਾਡੇ ਖੁਦ ਲਈ ਵੀ ਔਰ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ, ਤਾਂ ਕਿ ਉਹ ਜਿਹੜੀ ਜਾਣਕਾਰੀ ਹੈ ਉਹ ਕੀਮਤੀ ਜਾਣਕਾਰੀ ਜਿਹੜੀ ਹੈ ਉਹ ਮੁਹੱਈਆ ਹੋ ਸਕੇ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਵੀ ਸਾਡੀ ਜਿਹੜੀ ਕੋਸ਼ਿਸ਼ ਇਹੀ ਹੈ ਕਿ ਪਿਛਲੇ ਦਿਨੀ ਜਿਹੜੇ ਖਾਸ ਦਿਹਾੜੇ ਨਿਕਲ ਕੇ ਗਏ ਆ ਔਰ ਉਹਨਾਂ ਦੇ ਬਾਰੇ ਚ ਅਸੀਂ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਆਪਣੇ ਸਰੋਤਿਆਂ ਦੇ ਅੱਗੇ ਰੱਖੀਏ। ਸੋ ਦਿਲਬਰ ਸਾਹਿਬ, 29 ਮਾਰਚ ਦਾ ਜਿਹੜਾ ਦਿਨ ਹੈ ਉਹ ਖਾਸ ਦਿਨ ਸਿੱਖ ਇਤਿਹਾਸ ਦੇ ਵਿੱਚ ਹੈ ਔਰ ਉਹਦੇ ਬਾਬਤ ਅੱਜ ਅਸੀਂ ਗੱਲ ਕਰਨੀ ਚਾਹਵਾਂਗੇ। ਦਿਨ ਤਾਂ ਨਿਕਲ ਚੁੱਕਿਆ ਪਰ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਜੀ।
ਮੈਂ ਸਰੋਤਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ, ਵੈਸੇ ਤੇ ਅਸੀਂ ਆਪਣੇ ਇਤਿਹਾਸ ਨੂੰ ਬਹੁਤ ਭੁੱਲ ਚੁੱਕੇ ਆ, ਜ਼ਿਆਦਾਤਰ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਆ, ਪਰ ਫਿਰ ਵੀ ਮੈਂ ਕਹਿੰਦਾ ਵੀ ਲਹਿਰਾਂ ਪ੍ਰੋਗਰਾਮ ਵਿੱਚ ਹਰਮਾ ਰੇਡੀਓ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਗਾਹੇ ਬਗਾਹੇ ਵਿਰਸਾ ਔਰ ਧਰਮ ਦੇ ਨਾਲ ਆਪਣੇ ਸਰੋਤਿਆਂ ਨੂੰ ਜੋੜਨ ਦਾ ਯਤਨ ਕਰਦੇ ਆ। 29 ਮਾਰਚ ਦਾ ਦਿਨ ਜਿਹੜਾ ਹੈ ਇਹ ਸਿੱਖ ਰਾਜ ਦੇ ਵਿੱਚ ਇੱਕ ਖਾਸ ਦਿਨ ਹੈ, ਕਿਉਂਕਿ ਇਸ ਦਿਨ 29 ਮਾਰਚ 1849 ਈਸਵੀ ਨੂੰ ਲਾਰਡ ਡਲਹੌਜ਼ੀ ਨੇ ਮਹਾਰਾਜਾ ਦਲੀਪ ਸਿੰਘ ਦੀ ਗਰਦਨ ਉੱਤੇ ਕਲਮ ਦੀ ਛੁਰੀ ਚਲਾ ਕੇ ਪੰਜਾਬ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ। ਉਹ ਲਾਹੌਰ ਜਿੱਥੇ ਖਾਲਸੇ ਦਾ ਕੇਸਰੀ ਝੰਡਾ ਝੁਲਦਾ ਸੀ ਉੱਥੇ ਯੂਨੀ ਜੈਕ ਚਲਾ ਦਿੱਤਾ ਗਿਆ। ਪੰਜਾਬ ਔਰ ਹਿੰਦੁਸਤਾਨ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ। ਹੁਣ ਇਹਦੇ ਵਾਸਤੇ ਮੈਂ ਬਿਲਕੁਲ ਆਪਣੇ ਸਰੋਤਿਆਂ ਨੂੰ ਪਿਛੋਕੜ ਵਿੱਚ ਲਿਜਾਣਾ ਚਾਹੁੰਦਾ ਵੀ ਅਨੰਦਪੁਰ ਦੀ ਪਹਾੜੀ ਤੋਂ ਇੱਕ ਨਾਰਾ ਬੁਲੰਦ ਕਰ ਦਿੱਤਾ ਗਿਆ ਸੀ ਕਿ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ, ਖੁਆਰ ਹੋਏ ਤੋਂ ਮਿਲੇਂਗੇ, ਬਚੇ ਸ਼ਰਨ ਲੋਹੇ। ਹੁਣ ਇਸ ਨਾਰੀ ਨੂੰ ਲੈ ਕੇ ਜਿਹੜਾ ਖਾਲਸਾ ਸੀ ਬੜੀ ਤੇਜ਼ੀ ਦੇ ਨਾਲ ਅੱਗੇ ਵਧਿਆ, ਪਰ ਇਸਦੇ ਵਿੱਚ ਬੜੇ ਵਿਖੜੇ ਪੈਂਡੇ ਆਏ, ਪਤੀਆਂ ਤਵੀਆਂ ਵੀ ਆਈਆਂ, ਉਬਲਦੀਆਂ ਤੀਜਾਂ ਵੀ ਆਈਆਂ, ਫਾਂਸੀ ਦੇ ਰੱਸੇ ਵੀ ਆਏ, ਆਰੇ ਦੇ ਗੰਢੇ ਵੀ ਆਏ, ਚੱਖੜੀਆਂ ਵੀ ਆਈਆਂ, ਲੇਕਿਨ ਹਰ ਮੁਸ਼ਕਲ ਨੂੰ ਅਬੂਰ ਕਰਦਾ ਖਾਲਸਾ ਆਪਣੀ ਮੰਜ਼ਿਲ ਵੱਧ ਵੱਧਦਾ ਚਲਾ ਗਿਆ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਜਿਉਂਦੀ ਕੌਮ ਦੀਆਂ ਤਿੰਨ ਨਿਸ਼ਾਨੀਆਂ ਹੁੰਦੀਆਂ ਨੇ, ਕੌਮ ਦਾ ਲੀਡਰ, ਕੌਮ ਦੀ ਰਾਜਧਾਨੀ ਔਰ ਕੌਮ ਦਾ ਝੰਡਾ। ਤੇ ਜਿਸ ਵੇਲੇ ਦੀ ਮੈਂ ਗੱਲ ਕਰ ਰਿਹਾ ਉਸ ਵੇਲੇ ਸਾਡਾ ਲੀਡਰ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਸਾਡੀ ਰਾਜਧਾਨੀ ਸੀ ਲਾਹੌਰ, ਸਾਡਾ ਝੰਡਾ ਸੀ ਕੇਸਰੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ 20 ਰਾਣੀਆਂ ਸੀ। ਆਖਰੀ ਸ਼ਰਤੀ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਦੇ ਨਾਲ ਕਰਵਾਈ। ਮਹਾਰਾਣੀ ਜਿੰਦ ਕੌਰ ਸਰਦਾਰ ਮੰਨਾ ਸਿੰਘ ਔਲਖ ਦੀ ਲੜਕੀ ਸੀ, ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਸਿਆਲਕੋਟ। ਬੜੀ ਸੁੰਦਰ, ਬੜੀ ਭਾਗਸ਼ਾਲੀ ਸੀ। ਉਹਨੇ ਪਹਿਲੀ ਨਜ਼ਰ ਦੇ ਨਾਲ ਸ਼ੇਰੇ ਪੰਜਾਬ ਦਾ ਮਨ ਮੋਹ ਲਿਆ ਤੇ ਸ਼ੇਰੇ ਪੰਜਾਬ ਦੀ ਖੁਸ਼ੀ ਵਿੱਚ ਆ ਕੇ ਉਹਨੂੰ ਮਹਿਬੂਬਾ ਦਾ ਖਿਤਾਬ ਦਿੱਤਾ, ਮੇਰੀ ਪ੍ਰਾਣ ਪਿਆਰੀ। ਮਹਾਰਾਣੀ ਜਿੰਦ ਕੌਰ ਨੇ ਸ਼ੇਰੇ ਪੰਜਾਬ ਦੇ ਮਨ ਉੱਤੇ ਇੰਨੀ ਅੱਛੀ ਤਰ੍ਹਾਂ ਰਾਜ ਕੀਤਾ, ਮੁੜ ਕੇ ਕਿਸੇ ਵੀ ਮੁਟਿਆਰ ਲੜਕੀ ਦੇ ਨਾਲ ਸ਼ੇਰੇ ਪੰਜਾਬ ਨੇ ਸ਼ਾਦੀ ਨਹੀਂ ਕਰਵਾਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 7 ਪੁੱਤਰ ਸੀ, ਸ਼ਹਿਜ਼ਾਦਾ ਖੜਕ ਸਿੰਘ, ਸ਼ੇਰ ਸਿੰਘ, ਕਸ਼ਮੀਰਾ ਸਿੰਘ, ਮੁਲਤਾਨਾ ਸਿੰਘ, ਪਿਤੌਰਾ ਸਿੰਘ, ਤਾਰਾ ਸਿੰਘ ਔਰ ਆਖਰੀ ਸੀ ਦਲੀਪ ਸਿੰਘ। 4 ਸਤੰਬਰ 1837 ਈਸਵੀ ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਇਸ ਕੰਵਰ ਦਲੀਪ ਸਿੰਘ ਦਾ ਜਨਮ ਹੋਇਆ। ਇੱਕ ਵਕਤ ਆਉਂਦਾ ਜੋ ਹਰ ਮਨੁੱਖ ਤੇ ਆਉਂਦਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈ ਗਿਆ। ਉਹਨੂੰ ਇਉਂ ਲੱਗਾ ਜਿਵੇਂ ਮੌਤ ਰਾਣੀ ਮੇਰੇ ਸਿਰ ਉੱਤੇ ਮੰਡਰਾ ਰਹੀ ਹੋਵੇ। ਸ਼ੇਰੇ ਪੰਜਾਬ ਨੇ ਲਾਹੌਰ ਦੇ ਹਜ਼ੂਰੀ ਬਾਗ ਦੇ ਵਿੱਚ ਇੱਕ ਕਹਿੰਦੇ ਨੇ ਰਿਸ਼ਤੇਦਾਰ, ਸਾਥ ਸੰਬੰਧੀ, ਦੋਸਤ ਮਿੱਤਰਾਂ ਦੀ ਇੱਕ ਮੀਟਿੰਗ ਸੱਦੀ। ਸ਼ੇਰੇ ਪੰਜਾਬ ਸਾਰੇ ਪੰਜਾਬੀਆਂ ਨੂੰ ਮੁਖਾਤਬ ਹੋਇਆ, ਕਹਿਣ ਲੱਗਾ ਵੀ ਪੰਜਾਬੀਓ, ਮੇਰੇ ਕੋਲ ਜਿੰਨੀ ਵੀ ਪੰਜਾਬ ਦੀ ਸੇਵਾ ਹੋ ਸਕੀ ਏ ਮੈਂ ਕਰ ਚੱਲਿਆ, ਪਰ ਮੈਂ ਪੀਲਾ ਪੀਲਾ ਜੋੜ ਕੇ ਇੱਕ ਆਸ਼ਿਆਨਾ ਕਾਇਮ ਕੀਤਾ ਕਿ ਅੱਜ ਤੁਹਾਡੀ ਤਲਵਾਰ ਦੀ ਜਿਹੜੀ ਧਾਂਤ ਹੈ ਸਾਰੀ ਦੁਨੀਆ ਦੀ ਪਈ ਹੋਈ ਏ ਔਰ ਮੈਂ ਚਾਹੁੰਦਾ ਹਾਂ ਕਿ ਮੇਰੀ ਮੌਤ ਪਿੱਛੋਂ ਕਿਤੇ ਇਹ ਤਲਵਾਰ ਤੁਹਾਡੇ ਘਰ ਵਿੱਚ ਨਾ ਖੜਕ ਪਵੇ, ਵੇਖਿਓ ਕਿਤੇ ਫੁੱਟ ਦਾ ਸ਼ਿਕਾਰ ਨਾ ਹੋ ਜਾਇਓ। ਸ਼ੇਰੇ ਪੰਜਾਬ ਨੇ ਸਾਰਿਆਂ ਦੇ ਸਾਹਮਣੇ ਗੱਲਾਂ ਕਰਦਾ ਕਰਦਾ ਬੇਹੋਸ਼ ਹੋ ਗਿਆ। ਫਿਰ ਹੋਸ਼ ਵਿੱਚ ਆਇਆ, ਉਹਨੇ ਧਿਆਨ ਸਿੰਘ ਡੋਗਰੀ ਨੂੰ ਸੱਦਿਆ ਤੇ ਆਪਣੇ ਪੁੱਤਰ ਖੜਕ ਸਿੰਘ ਨੂੰ ਸੱਦਿਆ। ਖੜਕ ਸਿੰਘ ਦਾ ਹੱਥ ਉਹਨੇ ਧਿਆਨ ਸਿੰਘ ਡੋਗਰੀ ਦੇ ਹੱਥ ਵਿੱਚ ਦਿੱਤਾ, ਕਹਿੰਦਾ ਵੀ ਮਿੱਤਰਾ ਲਾਜ ਰੱਖ ਲਈ। ਉਹਨੇ ਕਿਹਾ ਹਾਂ ਸਰਕਾਰ, ਇਹ ਲਾਜ ਧੁਰ ਤੱਕ ਰੱਖਾਂਗਾ, ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਵਕਤ ਖੜਕ ਸਿੰਘ ਦੀ ਬਾਂਹ ਡੋਗਰੀ ਦੇ ਹੱਥ ਵਿੱਚ ਫੜਾ ਕੇ ਚਲਾ ਗਿਆ ਔਰ ਉਹਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਕੋਹੀਨੂਰ ਦਾ ਹੀਰਾ ਭੇਟ ਕਰਨ ਦੀ ਆਗਿਆ ਮੰਗੀ, ਲੇਕਿਨ ਧਿਆਨ ਸਿੰਘ ਡੋਗਰੇ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਸਮਾਂ ਬੀਤਦਾ ਚਲਾ ਗਿਆ, ਆਖਿਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 27 ਜੂਨ 1858 ਈਸਵੀ ਨੂੰ ਇਸ ਦੁਨੀਆਂ ਤੋਂ ਸਦਾ ਵਾਸਤੇ ਕੂਚ ਕਰ ਗਿਆ। ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਫਿਰ ਪੰਜਾਬ ਦੇ ਰਾਜ ਭਾਗ ਦਾ ਮਾਲਕ ਬਣਿਆ ਇਹਦਾ ਪੁੱਤਰ ਸ਼ਹਿਜ਼ਾਦਾ ਖੜਕ
ਸਿੰਘ।
ਅਜੇ ਇਹਨੇ 3 ਮਹੀਨੇ ਤੇ 11 ਦਿਨ ਰਾਜ ਕੀਤਾ ਸੀ, ਇਹਨੂੰ ਕੈਦ ਕਰ ਲਿਆ ਗਿਆ ਤੇ ਇਹਦੀ ਗੱਦੀ ਦੇ ਉੱਤੇ ਇਹਦਾ ਪੁੱਤਰ ਕੰਵਰ ਨੌ ਨਿਹਾਲ ਸਿੰਘ ਬਿਠਾ ਦਿੱਤਾ ਗਿਆ। 1 ਸਾਲ 27 ਦਿਨ ਖੜਕ ਸਿੰਘ ਜੇਲ੍ਹ ਵਿਚ ਰਿਹਾ ਔਰ ਉਹ ਦੋਵਾਂ ਪਿਓ ਪੁੱਤਰਾਂ ਦਾ ਇੱਕੋ ਦਿਨ ਕਤਲ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਪੰਜਾਬ ਦੇ ਰਾਜ ਭਾਗ ਦੀ ਮਾਲਕ ਬਣੀ ਮਹਾਰਾਣੀ ਚੰਦ ਕੌਰ। ਇਹਨੇ 2 ਮਹੀਨੇ ਤੇ 2 ਦਿਨ ਰਾਜ ਕੀਤਾ, ਗੋਲੀਆਂ ਕੋਲੋਂ ਜ਼ਹਿਰ ਦੇ ਕੇ ਇਸ ਮਹਾਰਾਣੀ ਚੰਦ ਕੌਰ ਨੂੰ ਵੀ ਮਰਵਾ ਦਿੱਤਾ
ਜੀ।
ਮਹਾਰਾਣੀ ਚੰਦ ਕੌਰ ਤੋਂ ਬਾਅਦ ਫਿਰ ਪੰਜਾਬ ਦੇ ਰਾਜ ਭਾਗ ਦਾ ਮਾਲਕ ਬਣਿਆ ਸਰਦਾਰ ਸ਼ੇਰ ਸਿੰਘ। ਸ਼ੇਰ ਸਿੰਘ ਬੜਾ ਵਿਦਵਾਨ ਸ਼ਹਿਜ਼ਾਦਾ ਸੀ। ਉਹਨੇ 2 ਸਾਲ ਤੇ 7 ਮਹੀਨੇ 26 ਦਿਨ ਰਾਜ ਕੀਤਾ। ਆਖਿਰਕਾਰ ਇਹ ਸੰਧਾਂ ਵਾਲੀਏ ਸਰਦਾਰਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਤਿਹਾਸਕਾਰ ਲਿਖਦੇ ਨੇ ਕਿ ਉਸ ਦਿਨ ਰਾਜਾ ਧਿਆਨ ਸਿੰਘ ਡੋਗਰੇ ਦਾ ਵੀ ਕਤਲ ਹੋ ਗਿਆ
ਜੀ।
ਹੁਣ ਵੇਖੋ ਜਿਸ ਦਿਨ ਸ਼ੇਰੇ ਪੰਜਾਬ ਦੀ ਮੌਤ ਹੁੰਦੀ ਪਈ ਹੈ ਉਸ ਦਿਨ ਮਹਾਰਾਜਾ ਦਲੀਪ ਸਿੰਘ ਦੀ ਉਮਰ ਕੇਵਲ 9 ਮਹੀਨੇ ਤੇ 24 ਦਿਨਾਂ ਦੀ ਸੀ
ਜੀ।
ਅੱਜ 5 ਸਾਲ ਤੇ 11 ਦਿਨਾਂ ਦਾ ਹੋਇਆ ਕੁਦਰਤ ਰਾਣੀ ਨੇ ਉਹਨੂੰ ਪੰਜਾਬ ਦੇ ਰਾਜ ਭਾਗ ਦਾ ਮਾਲਕ ਬਣਾ ਦਿੱਤਾ
ਜੀ।
ਵੇਖੋ ਛੋਟੀ ਜੀ ਉਮਰ ਹੈ 5 ਸਾਲ 11 ਮਹੀਨੇ ਲੇਕਿਨ ਪੰਜਾਬ ਦੇ ਰਾਜ ਭਾਗ ਦਾ ਮਾਲਕ ਬਣਿਆ ਫਿਰ ਕੰਵਰ ਦਲੀਪ ਸਿੰਘ। ਉਹ ਨਾਬਾਲਗ ਸੀ ਉਹਦੇ ਵਾਸਤੇ ਵਜ਼ੀਰ ਨਿਯੁਕਤ ਕੀਤਾ ਗਿਆ। ਵਜ਼ੀਰ ਨਿਯੁਕਤ ਹੋਇਆ ਲਹਿਣਾ ਸਿੰਘ ਤੇ ਲਹਿਣਾ ਸਿੰਘ ਜਿਹੜਾ ਸੀ ਇਹ ਫਿਰ ਹੀਰਾ ਸਿੰਘ ਡੋਗਰੇ ਦੇ ਹੱਥੋਂ ਮਾਰਿਆ ਗਿਆ
ਜੀ।
ਤੇ ਦੂਸਰਾ ਵਜ਼ੀਰ ਬਣਿਆ ਹੀਰਾ ਸਿੰਘ ਡੋਗਰਾ। ਹੀਰਾ ਸਿੰਘ ਡੋਗਰੇ ਨੇ ਇਹ ਗਲਤੀ ਕਰ ਲਈ ਇਹਨੇ ਸ੍ਰੀ ਮਾਨ ਸੰਤ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਨੂੰ ਸ਼ਹੀਦ ਕਰਵਾ ਦਿੱਤਾ। ਸਿੱਖ ਫੌਜਾਂ ਭੜਕ ਉੱਠੀਆਂ। ਸਿੱਖ ਫੌਜਾਂ ਦੇ ਹੱਥੋਂ ਹੀਰਾ ਸਿੰਘ ਡੋਗਰੇ ਦਾ ਵੀ ਕਤਲ ਹੋ ਗਿਆ
ਜੀ।
ਹੀਰਾ ਸਿੰਘ ਡੋਗਰੇ ਤੋਂ ਬਾਅਦ ਫਿਰ ਇਹਦਾ ਮਾਮਾ ਕਮਰਦੀਪ ਦਾ ਮਾਮਾ ਜਵਾਹਰ ਸਿੰਘ ਹਰਿਆਣੀ ਜਿੰਦ ਕੌਰ ਦਾ ਭਰਾ ਇਹਦਾ ਵਜ਼ੀਰ ਬਣਿਆ। ਇਹਨੇ ਗਲਤੀ ਇਹ ਕੀਤੀ ਇਹਨੇ ਅਰਕ ਦੇ ਕਿਲੇ ਵਿਚ ਪਿਛੌਰਾ ਸਿੰਘ ਦਾ ਕਤਲ ਕਰਵਾ ਦਿੱਤਾ। ਫਿਰ ਪੰਜਾਬ ਦਾ ਪੁੱਤਰ ਸੀ ਪਿਛੌਰਾ ਸਿੰਘ। ਜਦੋਂ ਪਿਛੌਰਾ ਸਿੰਘ ਦਾ ਕਤਲ ਹੋ ਗਿਆ ਫੌਜਾਂ ਭੜਕ ਉੱਠੀਆਂ। ਸਿੱਖ ਫੌਜਾਂ ਦੇ ਹੱਥੋਂ ਫਿਰ ਇਹ ਜਵਾਹਰ ਸਿੰਘ ਵੀ ਮਾਰਿਆ ਗਿਆ
ਜੀ।
ਫਿਰ ਕਹਿੰਦੇ ਨੇ ਕੋਈ ਇਹਦਾ ਵਜ਼ੀਰ ਬਣਨ ਵਾਸਤੇ ਤਿਆਰ ਨਾ ਹੋਵੇ। ਫਿਰ 2 ਬ੍ਰਾਹਮਣ ਮੈਦਾਨ ਵਿਚ ਆਏ ਲਾਲ ਸਿੰਘ ਤੇ ਤੇਜ ਸਿੰਘ
ਜੀ।
ਜਿਹੜਾ ਲਾਲ ਸਿੰਘ ਸੀ ਇਹ ਤੇ ਵਜ਼ੀਰ ਬਣ ਗਿਆ। ਜਿਹੜਾ ਤੇਜ ਸਿੰਘ ਸੀ ਇਹ ਫੌਜਾਂ ਦਾ ਪ੍ਰਧਾਨ ਸੈਨਾਪਤੀ ਬਣ ਗਿਆ। ਇਹਨਾਂ ਨੇ ਦੋਹਾਂ ਵੀਰਾਂ ਨੇ ਬੈਠ ਕੇ ਆਪਸ ਵਿਚ ਸਲਾਹ ਕਰ ਲਈ ਚੱਕ ਚੁਕਾ ਕੇ ਅੰਗਰੇਜ਼ਾਂ ਔਰ ਸਿੱਖਾਂ ਦੀ ਜੰਗ ਕਰਾ ਦਈਏ। ਜਿਹੜੀ ਫੌਜ ਮਰ ਜਾਵੇ ਤੋਂ ਮਰ ਜਾਵੇ ਬਾਕੀ ਫੌਜ ਨੂੰ ਐਲਾਨੀਆ ਤੌਰ ਤੇ ਲਾਹੌਰ ਵਿਚੋਂ ਕੱਢ ਦਿੱਤਾ ਜਾਵੇ। ਅੰਗਰੇਜ਼ਾਂ ਦੀ ਛਤਰ ਛਾਇਆ ਹੇਠ ਬੇਖੌਫ ਰਾਜ ਕਰੀਏ
ਜੀ।
ਬੜੀ ਵੱਡੀ ਦੇਸ਼ਦਾਰੀ ਦੀ ਸਕੀਮ ਸੀ ਲੇਕਿਨ ਇਹਨਾਂ 2 ਬ੍ਰਾਹਮਣਾਂ ਨੇ ਸੋਚ ਲਈ। ਮੈਂ ਗੱਲ ਲੰਮੀ ਨਾ ਕਰਾਂ ਕਿਉਂਕਿ ਸਮਾਂ ਬੜਾ ਸੀਮਿਤ ਹੁੰਦਾ ਹੈ। ਅੰਗਰੇਜ਼ਾਂ ਔਰ ਸਿੱਖਾਂ ਦੀਆਂ ਫਿਰ 5 ਲੜਾਈਆਂ ਹੋਈਆਂ
ਜੀ।
ਬਹੁਤ ਘੱਟ ਸੰਗਤਾਂ ਨੂੰ ਛੱਡ ਚੁੱਕੇ ਬੱਚਿਆਂ ਨੂੰ ਤੇ ਪਤਾ ਹੀ ਨਹੀਂ ਕਿ ਕਦੀ ਸਾਡਾ ਸਿੱਖ ਰਾਜ ਹੁੰਦਾ ਸੀ। ਔਰ ਸਿੱਖ ਰਾਜ ਦੇ ਵਿਚ 5 ਲੜਾਈਆਂ ਵੀ ਹੋਈਆਂ ਅੰਗਰੇਜ਼ਾਂ ਔਰ ਸਿੱਖਾਂ ਦੀਆਂ। ਪਹਿਲੀ ਜੰਗ 17 ਨਵੰਬਰ 1845 ਨੂੰ ਹੋਈ ਮੁਦਕੀ ਦੇ
ਜੀ।
ਉਸ ਤੋਂ ਬਾਅਦ ਹੇਮੂ ਸਾਹਿਬ ਦੀ ਜੰਗ ਹੋਈ, ਫਿਰ ਬਦੋਵਾਲ ਦੀ ਜੰਗ ਹੋਈ, ਫਿਰ ਆਲੀਵਾਲ ਦੀ ਜੰਗ ਹੋਈ
ਜੀ।
ਜਦੋਂ ਮੁਦਕੀ ਦੀ ਜੰਗ ਹਾਰ ਗਏ, ਬਦੋਵਾਲ ਦੀ ਜੰਗ ਹਾਰ ਗਏ, ਆਲੀਵਾਲ ਦੀ ਜੰਗ ਹਾਰ ਗਏ, ਹੇਮੂ ਸਾਹਿਬ ਦੀ ਜੰਗ ਹਾਰ ਗਏ ਤੇ ਫਿਰ ਮਹਾਰਾਣੀ ਜਿੰਦ ਕੌਰ ਤਿਲ ਮਿਲਾ ਉੱਠੀ। ਉਹਨੇ 4 ਚਫੇਰਾ ਖੜ ਕੇ ਵੇਖਿਆ ਵੀ ਹੁਣ ਕਿਹੜਾ ਜਿਹੜਾ ਮੇਰੇ ਪੰਜਾਬ ਦੇ ਰਾਜ ਭਾਗ ਨੂੰ ਬਚਾ ਸਕੇ। ਉਹਦੀ ਨਜ਼ਰ ਫਿਰ ਇੱਕ ਬੁੱਢੇ ਜਰਨੈਲ ਸਿੰਘ ਅਟਾਰੀ ਦੇ ਚਿਹਰੇ ਉੱਤੇ ਆਈ। ਉਹਨੇ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਭੇਜੀ। ਸ਼ਾਮ ਸਿੰਘ ਅਟਾਰੀ ਚਿੱਠੀ ਪੜ੍ਹਦੇ ਸਾਰੀ ਜਲਾਲ ਵਿਚ ਆ ਗਿਆ ਤੇ ਉਹਨੇ ਕਿਹਾ ਵੀ ਹੁਣ ਪੰਜਾਬ ਦੇ ਰਾਜ ਭਾਗ ਨੂੰ ਬਚਾ ਤੇ ਕੋਈ ਨੀ ਸਕਦਾ, ਅਗਰ ਅਕਾਲ ਪੁਰਖ ਰਹਿਮਤ ਕਰ ਦੇਵੇ ਸ਼ਾਇਦ ਬਚ ਜਾਵੇ। ਉਹਨੇ ਕਿਹਾ ਵੀ ਮੈਂ ਹੁਣ ਸਭਰਾਵਾਂ ਦਾ ਜੰਗ ਜਰੂਰ ਲੜਾਂਗਾ
ਜੀ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੇ ਕਿਤੇ ਹਰੀ ਸਿੰਘ ਨਲਵਾ, ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ ਵਿਚੋਂ ਕਿਸੇ ਇੱਕ ਨੂੰ ਰਾਜ ਭਾਗ ਦਾ ਮਾਲਕ ਬਣਾ ਜਾਂਦਾ ਸ਼ਾਇਦ ਦੁਨੀਆਂ ਦਾ ਇਤਿਹਾਸ ਹੀ ਅੱਜ ਹੋਰ ਅੱਖਰਾਂ ਚ ਲਿਖਿਆ ਜਾਣਾ ਸੀ। ਪਰ ਖੈਰ ਪੁੱਤਰ ਮੋਹ ਦੇ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਪੁੱਤਰ ਖੜਕ ਸਿੰਘ ਨੂੰ ਗੱਦੀ ਦੇ ਕੇ ਗਿਆ ਸੀ। ਜਦੋਂ ਸਭਰਾਵਾਂ ਪਹੁੰਚਿਆ ਅੱਗੋਂ ਗਦਾਰ ਲਾਲ ਸਿੰਘ ਤੇ ਤੇਜ ਸਿੰਘ ਤੇ ਮਿਲੇ, ਕਹਿੰਦੇ ਜੀ ਆਪਾਂ ਨੂੰ ਜਗੀਰਾਂ ਮਿਲਣਗੀਆਂ, ਆਪਾਂ ਲੜਾਈਆਂ ਲੜ ਕੇ ਕੀ ਲੈਣਾ। ਮੈਂ ਕਦੀ ਕਦੀ ਬੜਾ ਇਤਿਹਾਸ ਜਦੋਂ ਪੜ੍ਹਦਾ ਮੈਂ ਵਾਚਦਾ ਮੈਂ ਵੇਖਦਾ ਵੀ ਅੰਗਰੇਜ਼ਾਂ ਵਿਚ ਵੇਖੋ ਕਿਤਨੀ ਵਫਾਦਾਰੀ ਹੈ। ਅੰਗਰੇਜ਼ਾਂ ਦਾ ਜਿਹੜਾ ਜਰਨੈਲ ਹੈ, ਜਿਹੜਾ ਉਹਨਾਂ ਦਾ ਜਨਰਲ ਹੈ
ਜੀ,
ਉਹ ਲੜਨ ਲਈ ਤਿਆਰ ਹੋ ਗਯਾ ਤੇ ਸਾਡੇ ਇਧਰ ਕੁਝ ਜਗੀਰਾਂ ਦੇ ਬਦਲੇ ਕੌਮ ਦੇ ਨਾਲ ਗਦਾਰੀ ਕਰਨ ਵਾਸਤੇ ਤਿਆਰ ਬੈਠੇ ਸੀ। ਖੈਰ ਘਬਰਾਵਾਂ ਵਿਚ ਬੜਾ ਕਹਿ ਗੱਚ ਜੰਗ ਹੋਇਆ। ਆਖਿਰਕਾਰ ਸ਼ਾਮ ਸਿੰਘ ਜੀ ਅਟਾਰੀ ਸ਼ਹੀਦੀ ਪ੍ਰਾਪਤ ਕਰ ਗਏ। ਫਿਰ ਜਦੋਂ ਸਾਰਾ ਕੁਝ ਹੋ ਗਿਆ ਫਿਰ ਸਾਰਾ ਖਰਚਾ ਇਹ ਸਿੱਖ ਰਾਜ ਦੇ ਉੱਤੇ ਪਾ ਦਿੱਤਾ ਗਿਆ। ਇਤਿਹਾਸਕਾਰਾਂ ਨੇ ਲਿਖਿਆ ਵੀ ਫਿਰ ਇੱਕ ਭਰੋਵਾਲ ਦਾ ਅਹਿਦਨਾਮਾ ਤਿਆਰ ਕੀਤਾ ਗਿਆ। ਭਰੋਵਾਲ ਦੇ ਅਹਿਦਨਾਮੇ ਦੇ ਵਿੱਚ ਫਿਰ ਸਾਰਾ ਕੁਝ ਤੈਅ ਕੀਤਾ ਗਿਆ। ਮਹਾਰਾਜਾ ਜਿਹੜਾ ਕੰਵਰ ਦਲੀਪ ਸਿੰਘ ਸੀ ਇਹਨੂੰ ਲਾਹੌਰ ਸੱਦਿਆ ਗਿਆ। ਲੁਲਿਆਣੀ ਪਹੁੰਚਿਆ ਆਪਣੀ ਗੁਲਾਬ ਸਿੰਘ ਲੈ ਕੇ ਤੇ ਇਹ ਫਿਰ ਸਾਰੇ ਅੰਗਰੇਜ਼ ਲਾਹੌਰ ਆ ਗਏ। ਇੱਕ ਪਾਸੇ ਸਰਦਾਰ ਬੈਠੇ ਨੇ ਇੱਕ ਪਾਸੇ ਅੰਗਰੇਜ਼ ਬੈਠੇ ਨੇ। ਦੇਖੋ ਗੁਲਾਮੀ ਤੇ ਆਜ਼ਾਦੀ ਦਾ ਬੜਾ ਫਰਕ ਹੋਇਆ ਕਰਦਾ ਤੇ ਉਸ ਵੇਲੇ ਫਿਰ ਸਾਰੇ ਜਿਹੜੇ ਸੀ ਐਲਾਨ ਕਰ ਦਿੱਤਾ ਗਿਆ ਪੰਜਾਬ ਦੀ ਪੰਜਾਬ ਇਹਨਾਂ ਨੇ ਕਿਹਾ ਵੀ ਮਹਾਰਾਣੀ ਜਿੰਦ ਕੌਰ ਨੂੰ ਇਥੋਂ ਦੇਸ਼ ਨਿਕਾਲਾ ਦਿੱਤਾ ਜਾਵੇ। ਬੜੀ ਮਹਾਰਾਣੀ ਜਿੰਦ ਕੌਰ ਨੂੰ ਦੇਖੋ ਦੇਸ਼ ਨਿਕਾਲਾ ਕਿਵੇਂ ਦਿੱਤਾ। ਇਧਰ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਉੱਤੇ ਬਿਠਾਇਆ। ਇਹਦੇ ਜਦੋਂ ਤਿਲਕ ਲਾਉਣ ਦਾ ਵਕਤ ਆਇਆ ਨਾ ਤੇ ਕਹਿੰਦੇ ਨੇ ਤਿਲਕ ਲਾਇਆ ਗਿਆ। ਫਿਰ ਅੰਗਰੇਜ਼ਾਂ ਨੇ ਸੋਚਿਆ ਵੀ ਗੁਲਾਬ ਸਿੰਘ ਨੇ ਸਾਡੀ ਬੜੀ ਮਦਦ ਕੀਤੀ ਏ, ਇਹਨੂੰ ਰਾਜੇ ਦੇ ਖਿਤਾਬ ਨਾਲ ਸਨਮਾਨਿਤ ਕਰਨਾ ਸੀ
ਜੀ।
ਤੇ ਜਿਹਨੂੰ ਰਾਜੇ ਦੀ ਮਹਾਰਾਜਾ ਰਾਜੇ ਦੀ ਸਨਮਾਨਿਤ ਕਰਨਾ ਹੁੰਦਾ ਸੀ ਉਹਨੂੰ ਫਿਰ ਜਿਹੜਾ ਮਹਾਰਾਜਾ ਤਿਲਕ ਲਾਉਂਦਾ ਸੀ
ਜੀ।
ਤੇ ਮਹਾਰਾਣੀ ਜਿੰਦ ਕੌਰ ਨੇ ਡੇਢ ਘੰਟਾ ਲੇਟ ਮਹਾਰਾਜਾ ਦਲੀਪ ਸਿੰਘ ਨੂੰ ਦਰਬਾਰ ਵਿਚ ਭੇਜਿਆ
ਜੀ।
ਤੇ ਅੰਗਰੇਜ਼ ਸਮਝ ਗਏ ਇਹ ਸਾਰੀ ਮਹਾਰਾਣੀ ਜਿੰਦ ਕੌਰ ਦੀ ਸ਼ਰਾਰਤ ਹੈ। ਤੇ ਜਦੋਂ ਤਿਲਕ ਲਾਉਣ ਦਾ ਵਕਤ ਆਇਆ ਤੇ ਮਹਾਰਾਜਾ ਦਲੀਪ ਸਿੰਘ ਨੇ ਨਿੱਕੇ ਨਿੱਕੇ ਹੱਥ ਆਪਣੇ ਪਿੱਛੇ ਨੂੰ ਕਰ ਲਏ, ਕਹਿੰਦਾ ਮੈਂ ਤਿਲਕ ਨਹੀਂ ਲਾਵਾਂਗਾ। ਤੇ ਅੰਗਰੇਜ਼ ਸਮਝ ਗਏ ਕਿ ਇਹ ਸਾਰੀ ਮਹਾਰਾਣੀ ਜਿੰਦ ਕੌਰ ਦੀ ਸ਼ਰਾਰਤ ਹੈ। ਇੱਕ ਪ੍ਰੋਧ ਕੋਲੋਂ ਗੁਲਾਬ ਸਿੰਘ ਨੂੰ ਤਿਲਕ ਲਾ ਦਿੱਤਾ ਗਿਆ, ਉਹਨੂੰ ਰਾਜੇ ਦਾ ਖਿਤਾਬ ਦੇ ਦਿੱਤਾ ਗਿਆ। ਫਿਰ ਅੰਗਰੇਜ਼ਾਂ ਨੇ ਇੱਕ ਗੋਦ ਗੁੰਦੀ, ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਜਾਓ ਸ਼ਾਲੀਮਾਰ ਬਾਗ ਦੀ ਸੈਰ ਕਰਕੇ ਆਓ। ਉਹਦੇ ਨਾਲ ਕੁਝ ਪਤਵੰਤੇ ਸੱਜਣ ਭੇਜੇ। ਜਦੋਂ ਕਹਿੰਦੇ ਸ਼ਾਲੀਮਾਰ ਬਾਗ ਪਹੁੰਚਿਆ, ਨੌਕਰ ਚਾਕਰ ਖਾਣਾ ਬਣਾ ਰਹੇ ਸੀ, ਅੱਜ ਮਾਂ ਤੋਂ ਪਹਿਲੇ ਦਿਨ ਵਿਛੜਿਆ ਸੀ। ਤੇ ਇਧਰ ਮਹਾਰਾਜਾ ਦਲੀਪ ਸਿੰਘ ਦੇ ਦਸਕਤਾਂ ਹੇਠ ਮਹਾਰਾਣੀ ਜਿੰਦ ਕੌਰ ਨੂੰ ਇਸ ਲਾਹੌਰ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਮਹਾਰਾਣੀ ਜਿੰਦ ਕੌਰ ਨੂੰ ਪਹਿਲੇ ਸ਼ੇਖੂਪੁਰ ਵਿਚ ਕੈਦ ਕੀਤਾ, ਸ਼ੇਖੂਪੁਰ ਤੋਂ ਬਾਅਦ ਇਹਨੂੰ ਬਨਾਰਸ ਭੇਜਿਆ। ਬਨਾਰਸ ਵੇਖੋ ਉਸ ਕਿਲੇ ਦਾ ਇੰਚਾਰਜ ਮਿਸਟਰ ਮੈਕਰੇਗਰ ਆਪਣੀ ਸਵੈ ਜੀਵਨੀ ਦੇ ਵਿਚ ਲਿਖਦਾ ਕਿ ਮਹਾਰਾਣੀ ਜਿੰਦ ਕੌਰ ਦੇ ਕੋਲੋਂ ਜਦੋਂ ਤਲਾਸ਼ੀ ਲਈ ਗਈ ਤਾਂ ਇਹਦੇ ਕੋਲੋਂ 33 ਚਿੱਠੀਆਂ ਬਰਾਮਦ ਹੋਈਆਂ। ਕਿਸੇ ਵੀ ਚਿੱਠੀ ਦੇ ਵਿਚ ਅੰਗਰੇਜ਼ ਦੇ ਖਿਲਾਫ਼ ਇੱਕ ਵੀ ਲਫ਼ਜ਼ ਨਹੀਂ ਸੀ। ਅੰਗਰੇਜ਼ਾਂ ਨੇ ਦੋ ਅੰਗਰੇਜ਼ ਔਰਤਾਂ ਭੇਜੀਆਂ, ਐਨੀ ਅਸਟੈਮਲੀ। ਇਹ ਦੋਵਾਂ ਅੰਗਰੇਜ਼ ਔਰਤਾਂ ਨੇ ਆਣ ਕੇ ਮਹਾਰਾਣੀ ਜਿੰਦ ਕੌਰ ਨੂੰ ਨਿਰਵਸਤਰ ਕਰਕੇ ਇਹਦੀ ਜਦੋਂ ਤਲਾਸ਼ੀ ਲਈ ਸਾਰੇ ਪੰਜਾਬ ਚ ਫਿਰ ਹਾਹਾਕਾਰ ਮੱਚ ਗਈ, ਪੰਜਾਬ ਵਿਚ ਬਗਾਵਤ ਹੋ ਗਈ। ਇਸ ਤੋਂ ਬਾਅਦ ਫਿਰ ਮਹਾਰਾਣੀ ਜਿੰਦ ਕੌਰ ਨੂੰ ਚਨਾਰ ਭੇਜ ਦਿੱਤਾ ਗਿਆ। ਚਨਾਰ ਦੇ ਵਿਚ ਮਹਾਰਾਣੀ ਜਿੰਦ ਕੌਰ ਬਹੁਤਾ ਸਮਾਂ ਨਾ ਰਹਿ ਸਕੀ। ਉਹਨੇ ਮਨ ਵਿਚ ਫੈਸਲਾ ਕਰ ਲਿਆ ਵੀ ਉਹ ਚਨਾਰ ਦੇ ਕਿਲੇ ਵਿਚ ਨਹੀਂ ਰਹੇਗੀ। ਉਹਨੇ ਇੱਕ ਗੋਲੀ ਦੇ ਨਾਲ ਸੌਦਾ ਕੀਤਾ, ਕਹਿਣ ਲੱਗੀ ਵੀ ਜੇ ਮੈਂ ਜਿਉਂਦੀ ਰਹੀ ਤੇਰੀ ਵਫਾ ਦਾ ਮੁੱਲ ਪਾ ਦਿਆਂਗੀ, ਤੂੰ ਇਸ ਤਰ੍ਹਾਂ ਕਰ ਆਪਣੇ ਕੱਪੜੇ ਮੈਨੂੰ ਦੇ ਦੇ ਤੇ ਮੇਰੇ ਕੱਪੜੇ ਤੂੰ ਪਾ ਲੈ। ਉਹਨੂੰ ਰਾਣੀਆਂ ਵਾਲੇ ਕੱਪੜੇ ਪਹਿਨਾ ਦਿੱਤੇ, ਸੋਨਾ ਨਾਲ ਲੱਦ ਦਿੱਤੀ। ਉਹਨੂੰ ਕਹਿੰਦੀ ਵੀ ਤੂੰ ਇਸ ਪਲੰਘ ਦੇ ਉੱਤੇ ਲੇਟ ਜਾ, ਬਸ ਜਿਹੜੇ ਪਹਿਰੇਦਾਰ ਨੇ ਉਹਨੇ ਤੇਰੀ ਚੂੜੇ ਵਾਲੀ ਬਾਂਹ ਵੇਖਣੀ, ਇਸ ਤੋਂ ਵੱਧ ਕੁਛ ਨੇ। ਤੇ ਮਹਾਰਾਣੀ ਜਿੰਦ ਕੌਰ ਨੇ ਗੋਲੀ ਵਾਲੇ ਕੱਪੜੇ ਪਾ ਲੈ ਤੇ ਜਦੋਂ ਕਹਿੰਦੇ ਨੇ ਉਹਨੇ ਆਪਣਾ ਕਾਲਖ ਤੋਂ ਰੰਗ ਕਾਲਾ ਜਿਹਾ ਕੀਤਾ, ਦੀਵੇ ਦੀ ਕਾਲਖ ਤੋਂ ਰੰਗ ਮਾੜਾ ਜਿਹਾ ਕਾਲਾ ਕੀਤਾ ਤਾਂ ਕਿ ਗੋਰੇ ਰੰਗ ਦੀ ਭਾਅ ਨਾ ਪਵੇ। ਜਦੋਂ ਬਾਹਰ ਨਿਕਲੀ ਪਹਿਰੇਦਾਰ ਪਹਿਰਾ ਦੇ ਰਹੇ ਤੇ ਉਹਨਾਂ ਨੇ ਕਿਹਾ ਤੂੰ ਕੌਣ ਹੈ? ਉਹ ਕਹਿੰਦੀ ਮੈਂ ਉਦਾਸੀ ਸੰਤਨੀ ਹੂੰ, ਮਹਾਰਾਣੀ ਜਿੰਦ ਕੌਰ ਕੋ ਉਪਦੇਸ਼ ਕਰਨੀ ਆਈ ਸੀ, ਲੇਕਿਨ ਕੱਲ ਲੇਟ ਸਮਾਂ ਲੇਟ ਮਿਲਾ, ਇਸ ਲਈ ਲੇਟ ਆਈ ਹੂੰ, ਲੇਟ ਜਾ ਰਹੀ ਹੂੰ। ਉਹਨਾਂ ਨੇ ਜਦੋਂ ਸੁਣਿਆ ਵੀ ਇਹ ਲੇਟ ਆਈ ਹੈ ਤੇ ਲੇਟ ਜਾ ਰਹੀ ਹੈ, ਵੀ ਜੇ ਵੱਡੇ ਅਫਸਰਾਂ ਨੂੰ ਪਤਾ ਲੱਗ ਗਿਆ ਸਾਨੂੰ ਤੇ ਸਾਨੂੰ ਤਾਂ ਕੁੱਲ ਵਿਚ ਪੀੜ ਦੇਣਗੇ। ਉਹਨਾਂ ਨੇ ਧੱਕਾ ਦਿੱਤਾ, ਕਹਿੰਦੇ ਖਬਰਦਾਰ ਜੇ ਮੁੜ ਕੇ ਆਈ। ਉਹਨੇ ਧੱਕਾ ਦਿੱਤਾ, ਮਾਂ ਅੱਗੇ ਨਦੀ ਵਗ ਰਹੀ ਸੀ ਮਹਾਰਾਣੀ ਜਿੰਦ ਕੌਰ ਨੇ, ਆਖਿਰਕਾਰ ਪੰਜਾਬ ਦੀ ਜੱਟੀ ਸੀ, ਨਦੀ ਪਾਰ ਕਰਕੇ ਤੇ ਫਿਰ ਮੰਜ਼ਲਾਂ ਤੈਅ ਕਰਦੀ ਹੋਈ ਰਾਮਨਗਰ ਵਿਚੋਂ ਦੀ ਹੁੰਦੀ ਹੁੰਦੀ ਰੋਂਦੀ ਕਰਾਉਂਦੀ ਡਿੱਗਦੀ ਢਹਿੰਦੀ ਜਦੋਂ ਰਾਮਨਗਰ ਪਹੁੰਚੀ
ਜੀ
ਉੱਥੇ ਬਾਹਰ ਮੰਦਿਰ ਦੇ ਵਿੱਚ ਥੱਲੇ ਕੁਝ ਕਹਿੰਦੇ ਨੇ ਭਿਖਾਰੀ ਬੈਠੇ ਸੀ ਤੇ ਮਹਾਰਾਣੀ ਜਿੰਦ ਕੌਰ ਵੀ ਉਹ ਭਿਖਾਰੀਆਂ ਦੇ ਵਿੱਚ ਜਾ ਕੇ ਬੈਠ ਗਈ ਤੇ ਜਦੋਂ ਮੰਦਿਰ ਦਾ ਪੁਜਾਰੀ ਮੁੱਠ ਮੁੱਠ ਚੌਲ ਦੇਣ ਵਾਸਤੇ ਆਇਆ ਤੇ ਮਹਾਰਾਣੀ ਜਿੰਦ ਕੌਰ ਦੇ ਚੌਲ ਲੈਣ ਲੱਗਿਆ ਹੱਥ ਕੰਬ ਰਹੇ ਸੀ ਦੇਖੋ ਤਖਤਾ ਤਾਜਾਂ ਦੀ ਮਾਲਕ ਸੀ ਕਦੀ ਘੂਰੀ ਦੇ ਨਾਲ ਲੱਖਾਂ ਸਿਪਾਹੀਆਂ ਦੀਆਂ ਕਮਾਨਾਂ ਝੁਕ ਜਾਂਦੀਆਂ ਸੀ ਲੇਕਿਨ ਅੱਜ ਉਹ ਭਿਖਾਰੀ ਬਣ ਕੇ ਚੌਲ ਲੈ ਰਹੀ ਸੀ ਤੇਰੇ ਰਾਣਾ ਜੰਗ ਬਹਾਦਰ ਦੇ ਖਮੰਡੂ ਪਹੁੰਚਦੀ ਹੈ ਉੱਥੇ ਜਾ ਕੇ ਇੰਨੀ ਝੋਲੀ ਅੱਡ ਕੇ ਧੀ ਸਮੰਗੀ ਤੇ ਉਹਨੂੰ ਤਰਸ ਆ ਗਿਆ ਉਹਨੇ ਫਿਰ 12 ਸਾਲ ਕਠਮੰਡੂ ਮਹਾਰਾਣੀ ਜਿੰਦ ਕੌਰ ਨੂੰ ਪਨਾਹ ਦੇ ਕੇ ਰੱਖੀ ਫਿਰ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਲਿਆ ਗਿਆ ਇਹਨੂੰ ਇੰਗਲੈਂਡ ਭੇਜ ਦਿੱਤਾ ਗਿਆ ਹਲਫ ਲੈਲਾ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਉਹਦਾ ਦਿਮਾਗ ਵਾਸ਼ ਕਰ ਦਿੱਤਾ ਤੇ ਉਸ ਨੂੰ ਤੇ ਪਤਾ ਹੀ ਨਹੀਂ ਸੀ ਕਿ ਮੇਰਾ ਸਾਡਾ ਰਾਜ ਕੀ ਹੈ ਉਹਦੇ ਕੋਲ ਕੋਹੇ ਨੂਰ ਹੀਰਾ ਵੀ ਖੋ ਲਿਆ ਗਿਆ ਕਿਉਂਕਿ ਬੱਚਾ ਸੀ ਸਿਆਸਤ ਨਹੀਂ ਸੀ ਸਮਝਦਾ ਆਖਿਰਕਾਰ ਫਿਰ ਮਹਾਰਾਣੀ ਜਿੰਦ ਕੌਰ ਦੀ ਮੁਲਾਕਾਤ ਵੀ ਹੋਈ ਮੁਲਾਕਾਤ ਵੇਖਣ ਜਦੋਂ ਕਰਨ ਆਇਆ ਤਾਂ ਉਹਦੇ ਸਿਰ ਦੇ ਉੱਤੇ ਵਾਲ ਖਤਮ ਸਨ ਲੇਕਿਨ ਮਹਾਰਾਣੀ ਜਿੰਦ ਕੌਰ ਨੇ ਕਿਹਾ ਮੇਰਾ ਭਾਵੇਂ ਸਾਰਾ ਕੁਝ ਚਲਾ ਗਿਆ ਵੀ ਅੱਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਵੀ ਏ ਇਸ ਘਰ ਵਿਚੋਂ ਚਲੀ ਗਈ ਤਾਂ ਫਿਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰਾ ਰਾਜ ਭਾਗ ਕੇ ਤੈਨੂੰ ਵਾਪਸ ਨਹੀਂ ਕਰ ਸਕਦਾ ਪਰ ਮੈਂ ਸਿੱਖੀ ਇਸ ਘਰ ਵਿਚ ਜਰੂਰ ਵਾਪਸ ਲੈ ਆਵਾਂਗਾ ਫਿਰ ਉਹਨੇ ਅਦਨ ਜਾ ਕੇ ਅੰਮ੍ਰਿਤ ਪਾਨ ਕੀਤਾ ਤੇ ਫਿਰ ਦੁਬਾਰਾ ਉਹਨੇ ਇਸ ਘਰ ਵਿਚ ਸਿੱਖੀ ਲਿਆਂਦੀ ਫਿਰ ਆਖਿਰਕਾਰ ਅੰਗਰੇਜ਼ ਜੋ ਚੱਲਦਾ ਚਲਾ ਗਿਆ ਆਪਣੀਆਂ ਗੋਂਦਾਂ ਚੱਲਦਾ ਗਿਆ 80 ਮਾਰਚ 1849 ਈਸਵੀ ਨੂੰ ਫਿਰ ਲਾਰਡ ਡਲਹੌਜ਼ੀ ਨੇ ਪੰਜਾਬ ਦੀ ਜ਼ਬਤੀ ਦਾ ਐਲਾਨ ਕੀਤਾ
ਜੀ
ਵੈਸੇ ਸਿੱਖ ਰਾਜ ਕਿਵੇਂ ਕਿਹਾ ਬੜਾ ਦਿਲਚਸਪ ਇਤਿਹਾਸ ਹੈ ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ ਹੈ ਮੈਂ ਵੈਸੇ ਸਰੋਤਿਆਂ ਨੂੰ ਕਹਾਂਗਾ ਕਿ ਜਰੂਰ ਪੜ੍ਹਨ ਉਹ ਕਿਤਾਬ ਦਾ ਨਾਂ ਹੈ ਦੁਖੀਏ ਮਾਂ ਪੁੱਤ ਸਿਰਫ 80-85 ਪੰਨਿਆਂ ਦੀ ਕਿਤਾਬ ਹੈ ਪੰਨਿਆਂ ਦੀ ਕਿਤਾਬ ਹੈ ਛੋਟੀ ਜਿਹੀ ਬੁੱਕ ਹੈ ਲੇਕਿਨ ਜਿਉਂ ਜਿਉਂ ਤੁਸੀਂ ਪੜ੍ਹਦੇ ਜਾਓਗੇ ਤੁਹਾਡੀਆਂ ਅੱਖਾਂ ਵਿਚ ਪਾਣੀ ਵਹਿੰਦਾ ਚਲਾ ਜਾਏਗਾ ਇਤਨਾ ਦਰਦਨਾਕ ਇਤਿਹਾਸ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਕਲਮ ਨੇ ਲਿਖਿਆ ਔਰ ਸੱਚਮੁੱਚ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਨੂੰ ਬੜੇ ਤਸੀਹੇ ਦਿੱਤੇ ਨੇ ਸਿੱਖ ਰਾਜ ਜਿਹਨੂੰ ਅਸੀਂ ਧਰਮ ਨਿਰਪੱਖ ਰਾਜ ਕਹਿੰਦੇ ਹਾਂ ਕਿਉਂਕਿ ਦੁਨੀਆਂ ਵਿਚ ਬਾਦਸ਼ਾਹ ਬੜੇ ਹੋਏ ਨੇ ਲੇਕਿਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੱਚਮੁੱਚੀ ਧਰਮ ਨਿਰਪੱਖ ਰਾਜ ਸੀ ਉਹਦੇ ਰਾਜ ਵਿਚ ਕਿਸੇ ਨੂੰ ਕਦੀ ਫਾਂਸੀ ਦੀ ਸਜ਼ਾ ਦਿੱਤੀ ਹੋਈ ਔਰ ਸਾਰੀਆਂ ਧਰਮਾਂ ਦਾ ਉਹ ਆਦਰ ਕਰਦਾ ਸੀ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਔਰ ਸ਼ੇਰੇ ਪੰਜਾਬ ਖਾਲਸਾ ਰਾਜ ਖਵਾ ਕੇ ਬੜਾ ਖੁਸ਼ ਹੁੰਦਾ ਸੀ ਸੋ ਸਮਾਂ ਹੈ ਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਕਾਸ਼ ਮੈਂ ਕਦੀ ਸੋਚਿਆ ਕਰਦਾ ਕਿ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਜਾਂ ਹਰੀ ਸਿੰਘ ਨਲਵਾ ਜਾਂ ਸ਼ਾਮ ਸਿੰਘ ਅਟਾਰੀ ਨੂੰ ਕਿਤੇ ਰਾਜ ਭਾਗ ਦੇ ਜਾਂਦਾ ਤਾਂ ਦੁਨੀਆਂ ਦਾ ਇਤਿਹਾਸ ਹੋਰ ਅੱਖਰਾਂ ਵਿਚ ਲਿਖਿਆ ਜਾਂਦਾ
ਸੋ ਬਹੁਤ ਹੀ ਵਿਸਥਾਰ ਦੇ ਵਿਚ ਦਿਲਬਰ ਸਾਹਿਬ ਤੁਸੀਂ ਇਹ ਜਿਹੜਾ ਇਤਿਹਾਸ ਹੈ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਔਰ ਉਮੀਦ ਕਰਦੇ ਹਾਂ ਕਿ ਸਰੋਤੇ ਜਿਹੜੇ ਆ ਜ਼ਰੂਰ ਇਸ ਇਤਿਹਾਸ ਨੂੰ ਸੁਣ ਕੇ ਕਿਉਂਕਿ ਹੋ ਸਕਦਾ ਜਿਹੜੇ ਸਾਡੀ ਉਮਰ ਤੋਂ ਪਹਿਲਾਂ ਦੇ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਸੁਣਦੇ ਆ ਉਹਨਾਂ ਨੂੰ ਇਸ ਇਤਿਹਾਸ ਦੇ ਬਾਰੇ ਪਤਾ ਵੀ ਹੋਵੇ ਪਰ ਸਾਡੀ ਉਮਰ ਦੇ ਜਾਂ ਸਾਡੀ ਉਮਰ ਵਰਗ ਤੋਂ ਬਾਅਦ ਵਾਲੇ ਜਿਹੜੇ ਬਹੁਤੇ ਜਿਹੜੇ ਪੀੜੀ ਜਿਹੜੀ ਸਾਡੀ ਆਉਣ ਵਾਲੀ ਉਹਨਾਂ ਨੂੰ ਸ਼ਾਇਦ ਇਤਿਹਾਸ ਦੇ ਬਾਰੇ ਕੋਈ ਬਹੁਤੀਆਂ ਜ਼ਿਆਦਾ ਪਰਤਾਂ ਦਾ ਪਤਾ ਨਹੀਂ ਹੈ ਸੋ ਇਸ ਕਰਕੇ ਸਾਡਾ ਇਹ ਮਕਸਦ ਵੀ ਹੈ ਕਿ ਅਸੀਂ ਇਹ ਜਿਹੜਾ ਇਤਿਹਾਸ ਆ ਉਹਨੂੰ ਸਮੇਂ ਸਮੇਂ ਤੇ ਜ਼ਰੂਰ ਦੁਹਰਾਉਂਦੇ ਰਹੀਏ ਅਸੀਂ ਜਾਣੂ ਕਰਵਾਉਂਦੇ ਰਹੀਏ ਤਾਂ ਕਿ ਜ਼ਰੂਰ ਸਾਨੂੰ ਆਪਣਾ ਉਹ ਗੌਰਵਮਈ ਵਿਰਸਾ ਜਿਹੜਾ ਆ ਉਹ ਸਾਨੂੰ ਉਤਸ਼ਾਹਿਤ ਵੀ ਕਰਦਾ ਰਹੇ ਕਿ ਅਸੀਂ ਚੰਗੇ ਕਾਰਜਾਂ ਵੱਲ ਪ੍ਰੇਰਿਤ ਹੋਈਏ ਪਰ ਨਾਲੋ ਨਾਲ ਸਾਡੀਆਂ ਕੀ ਕਮੀਆਂ ਰਹੀਆਂ ਔਰ ਸਾਡੀ ਤਰਾਸਦੀ ਕਿੱਥੇ ਰਹੀ ਹੈ ਔਰ ਕੀ ਬਦਕਿਸਮਤੀ ਰਹੀ ਹੈ ਕਿ ਅਸੀਂ ਆਪਣਾ ਜਿਹੜਾ ਰਾਜ ਆ ਉਹ ਉਸਨੂੰ ਦੁਬਾਰਾ ਉਸੇ ਹੀ ਜਾਹੋ ਜਲਾਲ ਦੇ ਨਾਲ ਕਾਇਮ ਨਹੀਂ ਕਰ ਪਾਏ ਹਨਾ ਔਰ ਉਹਨਾਂ ਕਮੀਆਂ ਤੋਂ ਜ਼ਰੂਰ ਅਸੀਂ ਜਾਣੂ ਹੁੰਦੇ ਰਹੀਏ ਤਾਂ ਕਿ ਸੁਧਾਰ ਦੀ ਜਿਹੜੀ ਆ ਇੱਕ ਸੰਭਾਵਨਾ ਬਣੀ ਰਹੇ ਖੈਰ ਇਹ ਸੀ ਜੀ ਵਿਰਸਾ ਤੇ ਇਤਿਹਾਸ
ਜੀ ਅਸੀਂ ਸਿੱਖ ਰਾਜ ਕਿਵੇਂ ਗਿਆ ਸਾਡੇ ਲੀਡਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਿੱਖ ਰਾਜ ਕਿਵੇਂ ਗਿਆ ਪਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਲੀਡਰ ਹੈ, ਅਕਾਲੀ ਲੀਡਰ ਹੈ, ਉਹਨਾਂ ਨੇ ਕਦੀ ਇਤਿਹਾਸ ਨੀ ਪੜਿਆ ਹੋਵੇਗਾ ਕਿ ਸਿੱਖ ਰਾਜ ਕਿਵੇਂ ਗਿਆ। ਸਿਰਫ ਆਪਣੀਆਂ ਗੱਡੀਆਂ ਦੇ ਲਾਸ਼ ਵਿਚ ਬੈਠੇ ਨੇ, ਜੇ ਕਿਤੇ ਉਹ ਪੜ੍ਹ ਲੈਣ ਕਿਵੇਂ ਸਿੱਖ ਰਾਜ ਗਿਆ ਤੇ ਸ਼ਾਇਦ ਉਹਨਾਂ ਨੂੰ ਅਕਲ ਆ ਜਾਵੇ, ਉਹ ਇੱਕ ਕੇਸਰੀ ਝੰਡੇ ਥੱਲੇ ਇਕੱਠੇ ਹੋ ਕੇ ਆਪਣੇ ਪੰਜਾਬ ਦੇ ਰਾਜ ਭਾਗ ਨੂੰ ਬਚਾ ਸਕਦੇ।
ਜੀ 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 ਬਿਲਕੁਲ,
ਖੁੱਦ ਦਾ ਸ਼ਿਕਾਰ ਹੋਵੇ, ਅਸੀਂ ਉਸ ਵੇਲੇ ਵੀ ਖੁੱਦ ਦਾ ਸ਼ਿਕਾਰ ਹੋਏ, ਅੱਜ ਵੀ ਅਸੀਂ ਸਿੱਖ ਕੌਮ ਖੁੱਦ ਦਾ ਸ਼ਿਕਾਰ ਹੈ। ਖੁੱਦ ਦੇ ਸ਼ਿਕਾਰ ਕਾਰਨ ਅਸੀਂ ਕੁਛ ਵੀ ਕਿਸੇ ਕੋਲੋਂ ਆਪਣੀ ਝੋਲੀ ਚ ਕੁਝ ਵੀ ਨੀ ਪਵਾ ਸਕੇ। ਪੰਜਾਬ ਦੇ ਨਾਲ ਇੰਨੀਆਂ 85% ਕੁਰਬਾਨੀਆਂ ਕਰਨ ਵਾਲਾ ਜਿਹੜਾ ਸਿੱਖ ਹੈ ਉਹ ਅੱਜ ਦਰ ਦਰ ਤੇ ਮਤਲਬ ਇੱਕ ਅਸਲ ਦੀ ਕੇਂਦਰ ਸਰਕਾਰ ਤੋਂ ਭੀਖ ਮੰਗਦਾ ਫਿਰਦਾ ਹੈ।
ਬਿਲਕੁਲ,
ਸਾਡੀ ਕਦਰ ਨੀ ਪਾਈ ਗਈ ਕਿ ਸਿੱਖ ਕੌਮ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਇਹਨਾਂ ਦੀ ਕਦਰ ਪਾਉਣੀ ਚਾਹੀਦੀ ਹੈ।
ਬਿਲਕੁਲ ਜੀ, ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਸਾਡੇ ਨਾਲ ਵਿਤਕਰਾ ਹੁੰਦਾ, ਕਿਤੇ ਨਾ ਕਿਤੇ ਸਾਡੇ ਨਾਲ ਓਪਰਿਆਂ ਵਾਲਾ ਜਿਹੜਾ ਸਲੂਕ ਹੈ ਉਹ ਸਾਡੀ ਆਪਣੀ ਹਕੂਮਤ ਵੱਲੋਂ ਕੀਤਾ ਜਾਂਦਾ। ਜਦੋਂ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਆਪਣੀਆਂ ਕਮੀਆਂ ਦੇ ਵੱਲ ਵੀ ਧਿਆਨ ਜਿਹੜਾ ਉਹ ਜ਼ਰੂਰ ਦੇਣਾ ਪੈਣਾ। ਸੋ ਇਤਿਹਾਸ ਜਿਹੜਾ ਇਸ ਨੂੰ ਸਾਂਝਾ ਕਰਨ ਦਾ ਜਿਹੜਾ ਮਕਸਦ ਵੀ ਇਹੀ ਹੈ ਕਿ ਜ਼ਰੂਰ ਅਸੀਂ ਆਪਣੀਆਂ ਊਣਤਾਈਆਂ, ਆਪਣੀਆਂ ਜਿਹੜੀਆਂ ਕਮੀਆਂ ਉਹਨਾਂ ਦੇ ਵਿੱਚ ਲਗਾਤਾਰ ਸੁਧਾਰ ਲਿਆਉਂਦੇ ਰਹੀਏ ਔਰ ਸਾਡੇ ਵਿਰਸੇ ਦੇ ਵਿੱਚ ਕੀ ਗੌਰਵਮਈ ਸੀ, ਕੀ ਮਾਣ ਮੱਤਾ ਸੀ ਉਹਦੇ ਉੱਤੇ ਵੀ ਅਸੀਂ ਮਾਣ ਕਰਦੇ ਰਹੀ ਹੈ। ਇਸ ਸਿਲਸਿਲੇ ਦੇ ਵਿੱਚ ਦਿਲਬਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਨਾਲ ਸਾਂਝਾ ਕਰਦੇ ਹੋ, ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ, ਤੁਹਾਡਾ ਵੀ ਬੇਹੱਦ ਧੰਨਵਾਦ।
ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸੀ ਸਾਡਾ ਖਾਸ ਸਿਲਸਿਲਾ ਵਿਰਸਾ ਤੇ ਇਤਿਹਾਸ, ਜਿਸ ਸਿਲਸਿਲੇ ਜ਼ਰੀਏ ਅਸੀਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਕੁਝ ਘਟਨਾਵਾਂ ਔਰ ਵਿਰਸਾ ਜਿਹੜਾ ਸਾਡਾ ਉਹਦੇ ਬਾਰੇ ਚ ਤੁਹਾਨੂੰ ਜਾਣੂ ਕਰਵਾਉਂਦੇ ਰਹਿੰਦੇ ਹਾਂ। ਤੇ ਇਹ ਸਿਲਸਿਲਾ ਹੁਣ ਇੱਥੇ ਰੋਕਦੇ ਹਾਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵਧਣਾ ਔਰ ਅਗਲੇ ਸਿਲਸਿਲੇ ਦੇ ਵਿੱਚ ਕੁਝ ਖਾਸ ਭਾਈਚਾਰਕ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ, ਕਿਉਂਕਿ ਅਗਲੇ ਸਿਲਸਿਲਿਆਂ ਦੇ ਵਿੱਚ ਸਾਡੇ ਨਾਲ ਹੋਮ ਕੇਅਰ ਪ੍ਰੋਵਾਈਡਰਸ ਜਿਹੜੇ ਆ ਜੁੜਨ ਜਾ ਰਹੇ ਆ। ਆਸਟ੍ਰੇਲੀਆ ਦੇ ਵਿੱਚ ਹੋਮ ਕੇਅਰ ਜਿਹੜੀ ਹੈ ਉਹ ਕਿਵੇਂ ਕੰਮ ਕਰਦੀ ਆ, ਕਿਹੜੀਆਂ ਕਿਹੜੀਆਂ ਸੁਵਿਧਾਵਾਂ ਜਿਹੜੀਆਂ ਉਹ ਆਮ ਲੋਕਾਂ ਤੱਕ ਪਹੁੰਚਦੀਆਂ ਨੇ ਇਹਦੇ ਜ਼ਰੀਏ, ਔਰ ਕਿਹੜੇ ਲੋਕ ਉਹਨਾਂ ਸੁਵਿਧਾਵਾਂ ਦਾ ਫਾਇਦਾ ਲੈ ਸਕਦੇ ਆ, ਇਹਦੇ ਬਾਰੇ ਸਾਡੇ ਨਾਲ ਬਹੁਤ ਜਲਦ ਕੁਝ ਜਿਹੜੇ ਸਰਵਿਸ ਪ੍ਰੋਵਾਈਡਰਸ ਆ ਉਹ ਜੁੜਨ ਜਾ ਰਹੇ ਆ। ਮੈਂ ਉਹਨਾਂ ਦੇ ਬਾਰੇ ਦੱਸ ਹੀ ਦਿੰਦੀ ਹਾਂ, ਸਾਡੇ ਨਾਲ ਬਹੁਤ ਜਲਦ ਜੁੜਨ ਜਾ ਰਹੇ ਨੇ ਸਤਿਕਾਰਯੋਗ ਸਰਦਾਰ ਸਤਿੰਦਰ ਚਾਵਲਾ ਹੁਰੀ ਔਰ ਇਹਦੇ ਨਾਲ ਹੀ ਸਾਡੇ ਨਾਲ ਜਿਹੜੇ ਹੋਮ ਕੇਅਰ ਪ੍ਰੋਵਾਈਡਰ ਨੇ ਉਹਨਾਂ ਦੇ ਨਾਲ ਜੁੜਨਗੇ ਜੀ ਨੀਲਮ ਰਾਏ ਹੁਰੀ। ਸੋ ਉਹ ਦੋਵੇਂ ਸਾਨੂੰ ਦੱਸਣਗੇ ਇਹਨਾਂ ਸੇਵਾਵਾਂ ਦੇ ਬਾਰੇ, ਪਰ ਉਸ ਤੋਂ ਵੀ ਪਹਿਲਾਂ ਤੁਹਾਡੇ ਨਾਲ ਇੱਕ ਹੋਰ ਖਾਸ ਜਾਣਕਾਰੀ ਜਿਹੜੀ ਉਹ ਵੀ ਸਾਂਝੀ ਕਰਦੀ ਜਾਵਾਂ, ਕਿਉਂਕਿ ਅੱਜ 6 ਅਪ੍ਰੈਲ ਹੈ। 6 ਅਪ੍ਰੈਲ ਜਿਹੜਾ ਆ ਇਸ ਦਿਨ ਨੂੰ ਇੰਟਰਨੈਸ਼ਨਲ ਡੇ ਆਫ ਸਪੋਰਟ ਫਾਰ ਡਿਵੈਲਪਮੈਂਟ ਐਂਡ ਪੀਸ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਕਿਉਂਕਿ ਇਹ ਦਿਨ ਜਿਹੜਾ ਆ ਇਹ ਯੂ ਐਨ ਜਨਰਲ ਅਸੈਂਬਲੀ ਦੇ ਵਿੱਚ 2013 ਦੇ ਵਿੱਚ ਘੋਸ਼ਿਤ ਕੀਤਾ ਗਿਆ ਸੀ। ਇਹਨੂੰ ਮਨਾਉਣ ਹਿੱਤੇ ਇੱਕ ਮਤਾ ਜਿਹੜਾ ਸੀ ਉਹ ਪਾਸ ਕੀਤਾ ਗਿਆ ਸੀ 2013 ਦੇ ਵਿੱਚ, ਤੇ ਇਹਦਾ ਜਿਹੜਾ ਮਕਸਦ ਜਾਂ ਇਹਦਾ ਜਿਹੜਾ ਉਦੇਸ਼ ਸੀ ਉਹ ਇਹ ਸੀ ਕਿ ਖੇਡਾਂ ਜਿਹੜੀਆਂ ਆ ਉਹ ਸਮਾਜਿਕ ਤੌਰ ਤੇ ਲੋਕਾਂ ਨੂੰ ਨੇੜੇ ਲਿਆਉਣ ਦਾ ਇੱਕ ਮਜ਼ਬੂਤ ਤੇ ਸ਼ਕਤੀਸ਼ਾਲੀ ਸੰਦ ਦਾ ਕੰਮ ਕਰਦੀਆਂ ਆ ਤੇ ਸਮਾਜਿਕ ਵਿਕਾਸ ਦੇ ਲਈ ਸ਼ਾਂਤੀ, ਸਹਿਯੋਗ, ਏਕਤਾ ਇਹੋ ਜਿਹਾ ਵਾਤਾਵਰਨ ਕਾਇਮ ਕਰਦੀਆਂ ਆ। ਤੇ ਖੇਡਾਂ ਦੇ ਜ਼ਰੀਏ ਅਸੀਂ ਆਪਣੇ ਜਿਹੜੇ ਹੁਨਰ ਨੇ, ਜਿਹੜੇ ਅਸੀਂ ਨਿੱਜੀ ਤੌਰ ਦੇ ਉੱਤੇ ਜਿਹੜੇ ਹੁਨਰ ਰੱਖਦੇ ਆ ਉਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਅਸੀਂ ਵਰਤ ਸਕਦੇ ਆ ਸਮਾਜ ਦੇ ਵਿੱਚ ਸਿਹਤ ਸੁਧਾਰ ਤੇ ਭਲਾਈ ਦੇ ਕਾਰਜਾਂ ਨੂੰ ਵੀ ਖੇਡਾਂ ਤੇ ਸਰੀਰਕ ਗਤੀਵਿਧੀਆਂ ਦੇ ਰਾਹੀਂ ਉਤਸ਼ਾਹਿਤ ਕੀਤਾ ਜਾ ਸਕਦਾ ਆ। ਤੇ ਇਸ ਕਰਕੇ ਜਿਹੜਾ ਇਹ ਦਿਨ ਆ ਖੇਡਾਂ ਤੇ ਸਰੀਰਕ ਗਤੀਵਿਧੀਆਂ ਰਾਹੀਂ ਵੱਖ ਵੱਖ ਭਾਈਚਾਰਿਆਂ ਤੇ ਦੁਨੀਆਂ ਭਰ ਦੇ ਲੋਕਾਂ ਨੂੰ ਨੇੜੇ ਆਉਣ ਦਾ ਜਿਹੜਾ ਮੌਕਾ ਆ ਇਹ ਵੀ ਪ੍ਰਦਾਨ ਕਰਦਾ ਆ। ਤੰਦਰੁਸਤ ਸਮਾਜ ਸਿਰਜਣ ਦਾ ਜਿਹੜਾ ਕੰਮ ਹੈ ਉਹ ਖੇਡਾਂ ਕਰਦੀਆਂ ਨੇ ਅਸੀਂ ਸਾਰੇ ਜਾਣਦੇ ਹਾਂ, ਪਰ ਪਿਛਲੇ ਜਿਹੜੇ ਸਾਲਾਂ ਦੇ ਵਿੱਚ 2019 ਦੇ ਵਿੱਚ 2020 ਦੇ ਵਿੱਚ ਜਿਹੜਾ ਪੈਂਡੈਮਿਕ ਆ ਯਾਨੀ ਕਿ ਕੋਵਿਡ ਦੀ ਜਿਹੜੀ ਸ਼ੁਰੂਆਤ ਹੋਈ ਆ, ਸੋ ਉਸ ਸ਼ੁਰੂਆਤ ਦੇ ਕਾਰਨ ਖੇਡਾਂ ਤੇ ਹੋਰ ਗਤੀਵਿਧੀਆਂ ਜਿਹੜੀਆਂ ਆ ਉਹਨਾਂ ਨੂੰ ਜਾਰੀ ਰੱਖਣਾ ਮੁਸ਼ਕਲ ਹੋ ਗਿਆ ਸੀ। ਸੋ ਸਾਲ 2021 ਦੇ ਵਿੱਚ ਜਿਹੜਾ ਇਹ 6 ਅਪ੍ਰੈਲ ਦਾ ਦਿਨ ਆ ਇੰਟਰਨੈਸ਼ਨਲ ਡੇ ਆਫ ਸਪੋਰਟ ਫਾਰ ਡਿਵੈਲਪਮੈਂਟ ਐਂਡ ਪੀਸ ਇਹਨੂੰ ਸਮਰਪਿਤ ਕੀਤਾ ਗਿਆ ਆ ਜੀ, ਓਨਲੀ ਟੁਗੈਦਰ ਵੀ ਵਿਲ ਪਲੇ ਅਗੇਨ। ਸੋ ਅਸੀਂ ਸਾਂਝੇ ਤੌਰ ਦੇ ਉੱਤੇ ਜਿਹੜਾ ਇਹਦਾ ਉਦੇਸ਼ ਆ ਓਹਨੂੰ ਅਸੀਂ ਇਹਦਾ ਜਿਹੜਾ ਗੋਲ ਹੈ ਇਹਦਾ ਜਿਹੜਾ ਟੀਚਾ ਹੈ ਉਹ ਤਾਂ ਹੀ ਹਾਸਲ ਕਰ ਸਕਾਂਗੇ ਜੇਕਰ ਅਸੀਂ ਸਾਂਝੇ ਤੌਰ ਦੇ ਉੱਤੇ ਕੋਸ਼ਿਸ਼ਾਂ ਜਾਰੀ ਰੱਖਾਂਗੇ। ਸੋ ਇਹਦਾ ਜਿਹੜਾ ਟੀਚਾ ਇਸ ਵਾਰ ਦਾ ਇਹੀ ਰੱਖਿਆ ਗਿਆ ਕਿ ਓਨਲੀ ਟੁਗੈਦਰ ਹੈਸ਼ਟੈਗ ਵੀ ਜਿਹੜਾ ਆ ਉਹ ਵੀ ਚਲਾਇਆ ਗਿਆ ਆ ਓਨਲੀ ਟੁਗੈਦਰ ਵੀ ਵਿਲ ਪਲੇ ਅਗੇਨ। ਇਸ ਵਾਰ ਦਾ ਟੀਚਾ ਇਹ ਹੈ ਕਿ ਸਾਰੇ ਇਹ ਯਕੀਨੀ ਬਣਾਈਏ ਕਿ ਅਸੀਂ ਸਾਰੇ ਕੋਵਿਡ ਵੈਕਸੀਨ ਹਾਸਲ ਕਰ ਸਕਦੇ ਹਾਂ ਤੇ ਅਸੀਂ ਆਪਣੇ ਖੇਡ ਹੁਨਰਾਂ ਵੱਲ ਤੇ ਆਮ ਜੀਵਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵੱਲ ਦੁਬਾਰਾ ਵੱਧ ਸਕਦੇ ਹਾਂ, ਚਾਹੇ ਉਹ ਸਾਡੇ ਖੇਡ ਟੂਰਨਾਮੈਂਟਸ ਆ, ਖੇਡਾਂ ਦੇ ਨਾਲ ਸਰੀਰਕ ਗਤੀਵਿਧੀਆਂ ਦੇ ਨਾਲ ਜੁੜੀਆਂ ਹੋਈਆਂ ਹੋਰ ਜਿਹੜੀਆਂ ਚੀਜ਼ਾਂ ਨੇ ਜਾਂ ਈਵੈਂਟਸ ਨੇ। ਸੋ ਇੰਟਰਨੈਸ਼ਨਲ ਡੇ ਆਫ ਸਪੋਰਟ ਫਾਰ ਡਿਵੈਲਪਮੈਂਟ ਐਂਡ ਪੀਸ 2021 ਜਿਹੜਾ ਆ ਉਹ ਓਨਲੀ ਟੁਗੈਦਰ ਹੈਸ਼ਟੈਗ ਨੂੰ ਸਮਰਪਿਤ ਕੀਤਾ ਗਿਆ ਆ। ਖੈਰ ਜਿਹੜੀਆਂ ਖੇਡਾਂ ਆ ਉਹ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਪੁਰਾਤਨ ਕਾਲ ਤੋਂ ਚੱਲਦੀਆਂ ਆ ਰਹੀਆਂ ਹਨਾ। ਸੋ ਸਰੀਰਕ ਗਤੀਵਿਧੀਆਂ ਜਿਹੜੀਆਂ ਆ ਖੇਡਾਂ ਦੇ ਰੂਪ ਦੇ ਵਿਚ, ਚਾਹੇ ਅਸੀਂ ਦੇਸੀ ਖੇਡਾਂ ਕਹਿ ਲਈਏ ਚਾਹੇ ਅਸੀਂ ਅੰਗਰੇਜ਼ੀ ਖੇਡਾਂ ਕਹਿ ਲਈਏ ਹਨਾ, ਉਹ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਆ। ਔਰ ਇਹ ਸਾਰੇ ਜਾਣਦੇ ਆ ਕਿ ਜਿਹੜੀਆਂ ਖੇਡਾਂ ਆ ਇਹ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਵੀ ਇੱਕ ਰਾਹ ਪੱਧਰਾ ਕਰਦੀਆਂ, ਕਿਉਂਕਿ ਜਦੋਂ ਟੀਮਾਂ ਦੇ ਰੂਪ ਦੇ ਵਿਚ ਅਸੀਂ ਆਲੇ ਦੁਆਲੇ ਤੋਂ ਜੁੜਦੇ ਆ ਇੱਕ ਸੋਹਣਾ ਸਮਾਜ ਜਿਹੜਾ ਆ ਉੱਥੇ ਸਿਰਜਿਆ ਜਾਂਦਾ ਆ, ਏਕਤਾ ਦੀ ਭਾਵਨਾ ਸਾਡੇ ਅੰਦਰ ਪੈਦਾ ਹੁੰਦੀ ਆ, ਸਹਿਯੋਗ ਦੀ ਭਾਵਨਾ ਪੈਦਾ ਹੁੰਦੀ ਆ, ਵਿਕਾਸ ਦੀ ਜਿਹੜੀ ਭਾਵਨਾ ਵਿਕਾਸ ਦਾ ਜਿਹੜਾ ਵਾਤਾਵਰਣ ਆ ਉਹ ਕਾਇਮ ਹੁੰਦਾ ਆ। ਸੋ ਇਹ ਸਮਾਜਿਕ ਸੰਬੰਧਾਂ ਨੂੰ ਵੀ ਮਜ਼ਬੂਤ ਬਣਾਉਣ ਦੇ ਵਿਚ ਕੰਮ ਕਰਦੀਆਂ। ਸੋ ਇਸੇ ਕਰਕੇ 6 ਅਪ੍ਰੈਲ ਦਾ ਦਿਨ ਜਿਹੜਾ ਆ ਉਹ UN ਵੱਲੋਂ ਡੈਡੀਕੇਟ ਕੀਤਾ ਗਿਆ ਹੈ ਜੀ ਇੰਟਰਨੈਸ਼ਨਲ ਡੇ ਆਫ ਸਪੋਰਟ ਫਾਰ ਡਿਵੈਲਪਮੈਂਟ ਐਂਡ ਪੀਸ ਦੇ ਲਈ। ਤੇ ਇਹ ਸੀ ਜੀ ਛੋਟੀ ਜਿਹੀ ਜਾਣਕਾਰੀ ਤੇ ਹੁਣ ਪ੍ਰੋਗਰਾਮ ਦੇ ਵਿਚ ਆਪਾਂ ਅੱਗੇ ਵਧਦੇ ਹਾਂ। ਪ੍ਰੋਗਰਾਮ ਚ ਸਾਡੇ ਨਾਲ ਮਨਦੀਪ ਮਾਨਹੁਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਦੀਪ ਜੀ ਪ੍ਰੋਗਰਾਮ ਦੇ ਵਿਚ। ਜੀ ਆਇਆਂ ਨੂੰ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ। ਪ੍ਰੋਗਰਾਮ ਦੇ ਵਿਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਪ੍ਰੋਗਰਾਮ ਦੇ ਵਿਚ ਅਜੇ ਬਹੁਤ ਕੁਝ ਜਿਹੜਾ ਅਸੀਂ ਸਾਂਝਾ ਕਰਨਾ। ਔਰ ਇਸ ਤੋਂ ਵੀ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਜਿਹੜੀ ਬੁਝਾਰਤ ਆ ਉਹ ਵੀ ਸਾਂਝੀ ਕਰਨੀ ਸੀਗੀ, ਥੋੜੀ ਜਿਹੀ ਲੇਟ ਹੋ ਗਈ ਆ। ਬੁਝਾਰਤ ਹੈ ਜੀ ਕਿ ਇਹ ਕਿਹੜੀ ਚੀਜ਼ ਹੈ, ਖੈਰ ਮੈਂ ਉਹ ਚੀਜ਼ ਵੱਲੋਂ ਹੀ ਸੰਬੋਧਨ ਹੁੰਦੀ ਆ ਤੁਹਾਨੂੰ। ਕਹਿੰਦੇ ਕਿ ਮੇਰੇ ਵਿਚ ਸ਼ਹਿਰ ਵੀ ਹੈਗੇ ਆ ਪਰ ਘਰ ਨਹੀਂ ਹੈ, ਮੇਰੇ ਕੋਲ ਪਰਬਤ ਵੀ ਹੈਗੇ ਆ ਪਰ ਦਰਖਤ ਨਹੀਂ ਹੈ, ਮੇਰੇ ਕੋਲ ਪਾਣੀ ਤਾਂ ਹੈ ਪਰ ਉਹਦੇ ਵਿਚ ਜਿਹੜੇ ਪਾਣੀ ਵਾਲੇ ਜੀਵ ਆ ਉਹ ਨਹੀਂ ਆ, ਮੈਂ ਇਹੋ ਜਿਹੀ ਕਿਹੜੀ ਚੀਜ਼ ਆ? ਤੁਸੀਂ ਦੱਸਣਾ ਜੀ ਚੀਜ਼ ਦਾ ਨਾਮ ਕਿ ਮੇਰੇ ਕੋਲ ਸ਼ਹਿਰ ਨੇ, ਮੇਰੇ ਕੋਲ ਘਰ ਨਹੀਂ ਆ, ਮੇਰੇ ਕੋਲ ਪਰਬਤ ਨੇ ਪਰ ਪਰਬਤਾਂ ਤੇ ਦਰਖਤ ਨਹੀਂ ਆ, ਮੇਰੇ ਕੋਲ ਪਾਣੀ ਹੈ ਪਰ ਪਾਣੀ ਦੇ ਵਿਚ ਪਾਣੀ ਵਾਲੇ ਜੀਵ ਨਹੀਂ ਆ। ਸੋ ਮੈਂ ਇਹੋ ਜਿਹੀ ਕਿਹੜੀ ਚੀਜ਼ ਆ? ਤੁਸੀਂ ਇਹ ਬੁਝਾਰਤ ਬੁਝਣੀ ਹੈ ਤੇ ਪ੍ਰੋਗਰਾਮ ਦੇ ਰਹਿੰਦੇ ਸਮੇਂ ਦੇ ਵਿਚ ਆਪਣੇ ਜਵਾਬ ਜਿਹੜੇ ਉਹ ਸਾਡੇ ਤੱਕ ਪਹੁੰਚਦੇ ਕਰਿਓ। ਤੇ ਆਪਾਂ ਵਧਦੇ ਆ ਹੁਣ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ, ਅਗਲਾ ਸਿਲਸਿਲਾ ਜਿਹੜਾ ਬਹੁਤ ਜਲਦ ਲੈ ਕੇ ਆਵਾਂਗੇ। ਫਿਲਹਾਲ ਪ੍ਰੋਗਰਾਮ ਦੇ ਵਿਚ ਵਕਤ ਇੱਕ ਬ੍ਰੇਕ ਦਾ ਹੋ ਚੁੱਕਿਆ, ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਦੌਰਾਨ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਤੁਹਾਡੀ ਨਜ਼ਰ ਕਰਾਂਗੇ, ਬਹੁਤ ਜਲਦ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਆ ਅਗਲੇ ਸਿਲਸਿਲੇ ਦੇ ਵਿਚ।
ਬਾਪੂ ਦੀ ਟੌਰ ਬਣਾਉਣੀ ਆ,
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106। 5394
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਬਾਬਾ ਬੇਲੀ ਦੀ ਆਵਾਜ਼ ਦੇ ਵਿਚ ਇਸ ਤੋਂ ਪਹਿਲਾਂ ਕੁਝ ਇਸ਼ਤਿਹਾਰ ਤੁਹਾਡੀ ਨਜ਼ਰ ਕੀਤੇ ਸਨ ਸਾਡੇ ਸਹਿਯੋਗੀਆਂ ਦੇ ਸਾਡੇ ਸਪਾਂਸਰਸ ਦੇ ਜਿਹੜੇ ਸਪਾਂਸਰਸ ਸਾਡੀ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ ਤੇ ਬ੍ਰੇਕ ਤੋਂ ਬਾਅਦ ਤੇ ਗੀਤ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਦੇ ਵਿਚ ਕੁਝ ਖਾਸ ਸਿਲਸਿਲੇ ਜਿਹੜੇ ਆ ਉਹ ਅਸੀਂ ਵਾਰੋ ਵਾਰੀ ਤੁਹਾਡੀ ਨਜ਼ਰ ਕਰ ਰਹੇ ਹਾਂ ਇਸ ਵੇਲੇ ਸਮਾਂ ਮੈਲਬਰਨ ਤੇ ਸਿਡਨੀ ਸਮੇਂ ਮੁਤਾਬਕ ਹੋ ਚੁੱਕਿਆ ਜੀ 9:05 ਦਾ ਔਰ ਇਸ ਵਕਤ ਇੱਕ ਖਾਸ ਸਿਲਸਿਲਾ ਜਿਹੜਾ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕੁਝ ਖਾਸ ਜਾਣਕਾਰੀਆਂ ਦੇ ਨਾਲ ਭਰਪੂਰ ਹੈ ਜੀ ਇਹ ਸਿਲਸਿਲਾ ਔਰ ਇਹ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਹਾਸਲ ਕਰਨ ਜਾ ਰਹੇ ਹਾਂ ਹੋਮ ਕੇਅਰਿੰਗ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਨੇ ਸਪੈਸ਼ਲਿਸਟ ਨੇ ਇਸ ਖੇਤਰ ਦੇ ਵਿਚ ਉਹਨਾਂ ਤੋਂ ਇਹ ਜਿਹੜੀਆਂ ਜਾਣਕਾਰੀਆਂ ਉਹ ਅਸੀਂ ਲਵਾਂਗੇ ਸੋ ਹੋਮ ਕੇਅਰਿੰਗ ਅਸਲ ਦੇ ਵਿਚ ਕੀ ਹੈ ਕਿਉਂਕਿ ਜਿਵੇਂ ਜਿਵੇਂ ਅਸੀਂ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਅਸੀਂ ਪਰਿਵਾਰਾਂ ਦੇ ਨਾਲ ਜੁੜ ਰਹੇ ਆ ਜਾਂ ਫਿਰ ਜਿਹੜੇ ਸਾਡੇ ਪਿਛਲੇ ਪਰਿਵਾਰ ਆ ਉਹ ਇੱਥੇ ਪਹੁੰਚ ਰਹੇ ਆ, ਸਾਡੇ ਮਾਂ ਬਾਪ ਜਿਹੜੇ ਆ ਉਹ ਇੱਥੇ ਪਰਮਾਨੈਂਟ ਹੋ ਰਹੇ ਆ ਜਾਂ ਫਿਰ ਜਿਹੜੇ ਪਹਿਲਾਂ ਤੋਂ ਇੱਥੇ ਪਰਮਾਨੈਂਟ ਰਹਿ ਰਹੇ ਆ, ਉਹਨਾਂ ਪਰਿਵਾਰਾਂ ਦੇ ਨਾਲ ਕੁਛ ਜਿਹੜੀਆਂ ਜੁੜੀਆਂ ਹੋਈਆਂ ਲੋੜਾਂ ਨੇ, ਉਹਨਾਂ ਲੋੜਾਂ ਨੂੰ ਕਿਸ ਤਰ੍ਹਾਂ ਪੂਰੀਆਂ ਕੀਤਾ ਜਾਂਦਾ ਔਰ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਾਨੂੰ ਲੋੜਾਂ ਜਿਹੜੀਆਂ ਮੁਹੱਈਆ ਕਰਦੀ ਆ, ਇਹਦੇ ਬਾਰੇ ਦੇ ਵਿੱਚ ਬਹੁਤ ਸਾਰੇ ਸਾਡੇ ਭਾਈਚਾਰੇ ਦੇ ਆਪਣੇ ਸਵਾਲ ਹੁੰਦੇ ਆ, ਪਰ ਉਹ ਸਵਾਲ ਜਿਹੜੇ ਆ ਉਦੋਂ ਤੱਕ ਸਵਾਲ ਬਣੇ ਰਹਿੰਦੇ ਆ ਜਦੋਂ ਤੱਕ ਉਹਨਾਂ ਦੇ ਜਵਾਬ ਜਿਹੜੇ ਆ ਉਹਨਾਂ ਤੱਕ ਨਹੀਂ ਪਹੁੰਚਦੇ। ਔਰ ਸਾਡਾ ਭਾਈਚਾਰਾ ਜਿਹੜਾ ਆ ਉਹ ਬਹੁਤਾ ਖੁੱਲ੍ਹ ਕੇ ਗੱਲ ਕਰਨ ਦੇ ਵਿੱਚ ਵੀ ਪਿੱਛੇ ਰਹਿ ਜਾਂਦਾ ਆ। ਸੋ ਅਸੀਂ ਪ੍ਰੋਗਰਾਮਾਂ ਦੇ ਜ਼ਰੀਏ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਹੋ ਜਿਹੀਆਂ ਜਿਹੜੀਆਂ ਜਾਣਕਾਰੀਆਂ ਉਹ ਅਸੀਂ ਜ਼ਰੂਰ ਆਪਣੇ ਭਾਈਚਾਰੇ ਦੇ ਨਾਲ ਸਾਂਝੀਆਂ ਕਰਦੇ ਰਹੀਏ ਤਾਂ ਕਿ ਉਹ ਇਨ੍ਹਾਂ ਸੁਵਿਧਾਵਾਂ ਦਾ ਜਿਹੜਾ ਫਾਇਦਾ ਆ ਉਹ ਜ਼ਰੂਰ ਲੈ ਸਕਣ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਹੋਮ ਕੇਅਰਿੰਗ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ। ਸੋ ਹੋਮ ਕੇਅਰਿੰਗ ਦੇ ਨਾਲ ਕੰਮ ਕਰਨ ਵਾਲੇ ਖਾਸ ਤੌਰ ਦੇ ਉੱਤੇ ਐਡਵਾਈਜ਼ਰ ਤੇ ਐਡਵੋਕੇਟ ਸਾਡੇ ਨਾਲ ਜੁੜਨ ਜਾ ਰਹੇ ਨੇ ਨੀਲਮ ਰਾਏ ਹੁਰੀ, ਔਰ ਉਹਨਾਂ ਦੇ ਨਾਲ ਹੀ ਸਾਡੇ ਨਾਲ ਐਡਵਾਈਜ਼ਰ ਜਿਹੜੇ ਸਰਦਾਰ ਸਤਿੰਦਰ ਚਾਵਲਾ ਹੁਰੀ ਉਹ ਵੀ ਜੁੜ ਰਹੇ ਨੇ। ਸੋ ਪਹਿਲਾਂ ਤਾਂ ਅਸੀਂ ਦੋਵਾਂ ਦਾ ਹੀ ਸਵਾਗਤ ਕਰਦੇ ਹਾਂ, ਨੀਲਮ ਹੁਰੀ ਜਿਹੜੇ ਕਿ ਨੀਲਮ ਰਾਏ ਖਾਸ ਤੌਰ ਦੇ ਉੱਤੇ ਨਾਰਥ ਵੈਸਟ ਜਿਹੜਾ ਖੇਤਰ ਆ ਇਹਦੇ ਵਿੱਚ ਸੇਵਾਵਾਂ ਮੁਹੱਈਆ ਵੀ ਕਰਦੇ ਨੇ ਔਰ ਸਾਡੇ ਲੋਕਾਂ ਨੂੰ ਸੁਚੇਤ ਵੀ ਕਰਦੇ ਨੇ ਉਹਨਾਂ ਸੇਵਾਵਾਂ ਦੇ ਲਈ। ਸੋ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ। ਸੋ ਬਹੁਤ ਬਹੁਤ ਸਵਾਗਤ ਨੀਲਮ ਜੀ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ ਇਸ ਵੇਲੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਨੀਲਮ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਹੋਮ ਕੇਅਰਿੰਗ ਦੇ ਬਾਰੇ ਦੱਸੋ, ਕਿਉਂਕਿ ਭਾਈਚਾਰੇ ਦੇ ਵਿੱਚ ਬਹੁਤ ਵਾਰ ਕੁਛ ਇਹੋ ਜਿਹੀਆਂ ਜਿਹੜੀਆਂ ਸੇਵਾਵਾਂ ਆ ਜਿਨ੍ਹਾਂ ਦੇ ਬਾਰੇ ਚ ਜਾਣਕਾਰੀ ਜਿਹੜੀ ਆ ਉਹ ਨਹੀਂ ਆ। ਸੋ ਇੱਕ ਤਾਂ ਸਾਡਾ ਜਿਹੜਾ ਭਾਈਚਾਰਾ ਆ ਉਹ ਬਹੁਤਾ ਪੁਰਾਣਾ ਨਹੀਂ ਆ ਇਸ ਦੇਸ਼ ਦੇ ਵਿੱਚ, ਹੋ ਸਕਦਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਿਹੜੇ ਲੋਕ ਹੈ ਉਹ ਆਮ ਤੌਰ ਦੇ ਉੱਤੇ ਫੈਮਿਲੀਅਰ ਹੋਣ ਇਹੋ ਜਿਹੀਆਂ ਸੇਵਾਵਾਂ ਦੇ ਨਾਲ, ਪਰ ਸਾਡਾ ਭਾਈਚਾਰਾ ਜਿਹੜਾ ਬਹੁਤਾ ਪੁਰਾਣਾ ਨਾ ਹੋਣ ਕਰਕੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਆ ਉਹਨਾਂ ਤੋਂ ਕਾਫੀ ਅਣਜਾਣ ਰਹਿੰਦਾ। ਸੋ ਸਭ ਤੋਂ ਪਹਿਲਾਂ ਦੱਸੋ ਕਿ ਹੋਮ ਕੇਅਰਿੰਗ ਅਸਲ ਦੇ ਵਿੱਚ ਕੀ ਆ।
ਅੱਛਾ, ਆਪਾਂ ਗੱਲ ਕਰੀਏ ਹੋਮ ਕੇਅਰਿੰਗ। ਹੋਮ ਕੇਅਰਿੰਗ ਆਪਾਂ ਜਿਹੜਾ ਭਾਈਚਾਰਾ ਆਪਾਂ ਜਦੋਂ ਆਪਦੇ ਦੇਸੀ ਮੁਲਕਾਂ ਜਾ ਕੇ ਰਹਿ ਰਹੇ ਹਾਂ ਆਪਾਂ ਏਜ ਕੇਅਰ ਬਾਰੇ ਤਾਂ ਜਾਣਦੇ ਹਾਂ ਕਿ ਜਿਵੇਂ ਕਿ ਜਦੋਂ ਮਾਂ ਪਿਓ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਏਜ ਕੇਅਰ ਦੇ ਅੰਦਰ ਭੇਜ ਦਿੰਦੇ ਨੇ ਬੱਚੇ ਕਿ ਉੱਥੇ ਉਹਨਾਂ ਦੀ ਜ਼ਿਆਦਾ ਸੇਵਾ ਹੋ ਸਕੇ। ਤੇ ਹੋਮ ਕੇਅਰਿੰਗ ਬਹੁਤ ਸਿੰਪਲ ਅਕਸਰ ਮੈਂ ਦੱਸੂੰਗੀ ਕਿ ਇੱਥੇ ਅਸੀਂ ਆਪਣੇ ਮਾਂ ਪਿਓ ਨੂੰ ਏਜ ਕੇਅਰ ਚ ਭੇਜਣ ਦੀ ਜ਼ਰੂਰਤ ਨਹੀਂ ਹੈ, ਅਸੀਂ ਘਰ ਦੇ ਅੰਦਰ ਹੀ ਉਹ ਸਾਰੀਆਂ ਸੇਵਾਵਾਂ ਮਾਂ ਪਿਓ ਲਈ ਉਹ ਸਾਰੀਆਂ ਸੇਵਾਵਾਂ ਜਿਹੜੀਆਂ ਕਿ ਏਜ ਕੇਅਰ ਹੋਈਆਂ ਅਸੀਂ ਘਰ ਦੇ ਅੰਦਰ ਉਹਨਾਂ ਨੂੰ ਮੁਹੱਈਆ ਕਰਾਉਂਦੇ ਹਾਂ
ਜੀ।
ਤੇ ਇਹਦੇ ਕੀ ਆਪਣਾ ਜੀ ਆਪਣੇ ਬਜ਼ੁਰਗ ਮਾਂ ਪਿਓ ਜਦੋਂ 65 ਸਾਲ ਤੋਂ ਉੱਤੇ ਹੋ ਜਾਂਦੇ ਨੇ ਤੇ ਉਹ ਇਸ ਚੀਜ਼ ਲਈ ਕੁਆਲੀਫਾਈ ਕਰਦੇ ਨੇ। ਇਹ ਗਵਰਨਮੈਂਟ ਸਬਸਿਡਾਈਜ਼ ਪ੍ਰੋਗਰਾਮ ਹੈ
ਜੀ।
ਇਹਦੇ ਚ ਸਾਡੇ ਮਾਂ ਪਿਓ ਸਾਡੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਆਪਣੀ ਜੇਬ ਤੋਂ ਕੁਛ ਵੀ ਖਰਚਾ ਕਰਨ ਦੀ ਜ਼ਰੂਰਤ ਨਹੀਂ, ਇਹ ਗਵਰਨਮੈਂਟ ਸਬਸਿਡਾਈਜ਼ ਪ੍ਰੋਗਰਾਮ ਹੈ ਤੇ ਅਸੀਂ ਉਹਨਾਂ ਨੂੰ ਸਾਰੀਆਂ ਸੇਵਾਵਾਂ ਜਿਵੇਂ ਅਲਾਈਡ ਹੈਲਥ ਉਹਨਾਂ ਦਾ ਫਿਜੀਓਥੈਰੇਪੀ ਹੋ ਗਿਆ, ਆਕੂਪੇਸ਼ਨਲ ਥੈਰੇਪੀ ਹੋ ਗਿਆ, ਉਹਨਾਂ ਨੂੰ ਕਮਿਊਨਿਟੀ ਦੇ ਅੰਦਰ ਜਾਣ ਲਈ ਗੱਡੀ ਚਲਾਉਣ ਲਈ ਔਖ ਹੈਗੀ ਆ, ਉਹ ਬਾਹਰ ਕਿਸੇ ਨੂੰ ਮਿਲਣ ਨਹੀਂ ਸਕਦੇ, ਗੱਡੀ ਨਹੀਂ ਚਲਾ ਸਕਦੇ, ਉਹਨਾਂ ਦੀ ਮੋਬਿਲਿਟੀ ਇੰਨੀ ਵਧੀਆ ਨਹੀਂ ਹੈਗੀ ਆ, ਤੇ ਫਿਰ ਡੋਮੈਸਟਿਕ ਹੈਲਪ ਹੋ ਗਈ, ਗਾਰਡਨਿੰਗ ਹੋ ਗਈ, ਜਿਹੜੀ ਉਹ ਆਪ ਨਹੀਂ ਇਸ ਟਾਈਮ ਦੇ ਉੱਤੇ ਉਮਰ ਦੇ ਤਕਾਜ਼ੇ ਨਾਲ ਨਹੀਂ ਕਰ ਸਕਦੇ ਕਿਉਂਕਿ ਉਮਰ ਦੇ ਤਕਾਜ਼ੇ ਨਾਲ ਬਹੁਤ ਸਾਰੀਆਂ ਤਕਲੀਫਾਂ ਆਪਾਂ ਨੂੰ ਘੇਰ ਲੈਂਦੀਆਂ। ਉਹ ਸਾਰੀਆਂ ਸਬਜੈਕਟ ਦੇ ਅੰਦਰ ਗਵਰਨਮੈਂਟ ਨੇ ਇੱਕ ਸਬਸਿਡਾਈਜ਼ ਪ੍ਰੋਗਰਾਮ ਬਣਾਇਆ ਆਪਣੇ ਸੀਨੀਅਰ ਸਿਟੀਜ਼ਨ ਲਈ ਤੇ ਉਹਦੇ ਚ ਆਹ ਸਾਰੀਆਂ ਸੇਵਾਵਾਂ ਅਸੀਂ ਉਹਨਾਂ ਨੂੰ ਮੁਹੱਈਆ ਕਰਾਉਂਦੇ ਹਾਂ।
ਠੀਕ, ਸੋ ਇਹ ਕਾਫੀ ਆਪਣੇ ਆਪ ਦੇ ਵਿੱਚ ਜੀ 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 ਕੰਟੀਨਿਊ।
ਇਹਦੇ ਚ ਸਪੈਸ਼ਲਾਈਜ਼ ਨਰਸਿੰਗ ਕੇਅਰ ਹੋ ਗਿਆ, ਹੈਲਥ ਕੇਅਰ ਹੋ ਗਿਆ, ਡਿਮੈਂਸ਼ੀਆ ਕੇਅਰ ਹੋ ਗਿਆ, ਕੋਈ ਵੂੰਡ ਕੇਅਰ ਹੋ ਗਿਆ, ਉਹਨਾਂ ਦੇ ਮੈਡੀਕੇਸ਼ਨ ਵਾਸਤੇ ਹੋ ਗਿਆ, ਕਈ ਵਾਰ ਹੁੰਦਾ ਬੱਚਿਆਂ ਨੇ ਘੁੰਮਣ ਜਾਣਾ ਹੁੰਦਾ ਪਰ ਪਿੱਛੇ ਬਜ਼ੁਰਗ ਮਾਂ ਪਿਓ ਹੁੰਦੇ ਆ ਤਾਂ ਉਹਨਾਂ ਦਾ ਕੋਈ ਧਿਆਨ ਰੱਖਣ ਲਈ ਨਹੀਂ ਹੁੰਦਾ ਤੇ ਅਸੀਂ ਉਸ ਟਾਈਮ ਤੇ ਆਪਣੇ ਸਟਾਫ ਨੂੰ ਭੇਜਦੇ ਹਾਂ, ਉਹ ਮਾਂ ਪਿਓ ਦੇ ਨਾਲ ਰਹਿ ਸਕਦੇ ਦਿਨ ਰਾਤ ਤੇ ਬੱਚੇ ਆਪਣਾ ਆਪ ਆਪਣੇ ਕੰਮ ਕਰ ਸਕਦੇ, ਆਪਣਾ ਘੁੰਮਣ ਵੀ ਜਾ ਸਕਦੇ। ਪੈਲੀਏਟਿਵ ਕੇਅਰ ਹੁੰਦੀ ਆ ਜਦੋਂ ਕਿ ਤੁਸੀਂ ਜ਼ਿੰਦਗੀ ਦੇ ਆਖਰੀ ਤੇ ਆਉਂਦੇ ਹੋ, ਉਹ ਕੇਅਰ ਵੀ ਪੂਰੀ ਕਰਦੇ ਹੈਗੇ ਘਰ ਦੀ, ਇਨਫੈਕਟ ਘਰ ਦੇ ਬਿਲਕੁਲ ਘਰ ਦੇ ਅੰਦਰ ਡਾਇਬਟੀਜ਼ ਮੈਨੇਜਮੈਂਟ ਕਰਦੇ ਆ
ਜੀ,
ਆਕੂਪੇਸ਼ਨਲ ਥੈਰੇਪਿਸਟ, ਪੋਡਾਇਟ੍ਰਿਸਟ, ਹਰ ਇੱਕ ਸੇਵਾ ਅਸੀਂ ਘਰ ਦੇ ਅੰਦਰ ਮੁਹੱਈਆ ਕਰਾਉਂਦੇ ਹਾਂ।
ਠੀਕ। ਅੱਛਾ ਨੀਲਮ ਜੀ, ਵੈਸੇ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ, ਸਾਡੀ ਇੰਡੀਅਨ ਕਮਿਊਨਿਟੀ ਜਿਹੜੀ ਹੈ ਥੋੜੀ ਜਿਹੀ ਸ਼ਾਈ ਕਮਿਊਨਿਟੀ ਵੀ ਸਮਝੀ ਜਾਂਦੀ ਹੈ, ਕਿਉਂਕਿ ਅਸੀਂ ਬਹੁਤ ਵਾਰ ਇਹ ਮੰਨਦੇ ਹਾਂ ਕਿ ਸਾਡੇ ਜਿਹੜੇ ਕੁਛ ਸੰਸਕਾਰ ਆ, ਕੁਛ ਸਭਿਆਚਾਰਕ ਰਹੋ ਰੀਤਾਂ ਐਸੀਆਂ ਬਣੀਆਂ ਹੋਈਆਂ ਕਿ ਜਿਹੜੇ ਸਾਡੇ ਬਜ਼ੁਰਗ ਆ ਉਹ ਸਾਡੇ ਨਾਲ ਰਹਿਣ। ਸੋ ਹੋਮ ਕੇਅਰ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਸੁਵਿਧਾ ਆ ਉਹਨਾਂ ਦੇ ਲਈ ਜਿਹੜੇ ਲੋਕ ਇਹੋ ਜਿਹਾ ਸੋਚਦੇ ਆ, ਕਿਉਂਕਿ ਜਿਹੜਾ ਆਸਟ੍ਰੇਲੀਅਨ ਕਲਚਰ ਆ ਉਹਦੇ ਵਿੱਚ ਏਜ ਕੇਅਰ ਜਿਹੜਾ ਉਹ ਇਸੇ ਕਰਕੇ ਸਥਾਪਿਤ ਹੋਇਆ, ਕਿਉਂਕਿ ਜਿਹੜੇ ਬਜ਼ੁਰਗ ਲੋਕ ਆ ਉਹ ਵੀ ਆਪਣੀ ਜ਼ਿੰਦਗੀ ਅਲੱਗ ਜੀਣੀ ਚਾਹੁੰਦੇ ਆ, ਹਨਾ, ਔਰ ਇੱਥੇ ਇੰਟਰਫੇਰੈਂਸ ਜਿਹੜੀ ਆ ਬਹੁਤ ਘੱਟ ਆ ਪਰਿਵਾਰਾਂ ਦੇ ਵਿੱਚ, ਆਪਸੀ ਦਖਲ ਅੰਦਾਜ਼ੀ ਘੱਟ ਹੋਣ ਕਰਕੇ ਜਿਹੜੇ ਏਜ ਕੇਅਰ ਦੇ ਵਿੱਚ ਰਹਿਣ ਵਾਲੇ ਇੱਕ ਉਮਰ ਹਮ ਉਮਰ ਦੇ ਜਿਹੜੇ ਲੋਕ ਆ ਉਹ ਉੱਥੇ ਹੁੰਦੇ ਆ, ਹਨਾ। ਪਰ ਜਦੋਂ ਅਸੀਂ ਆਪਣੇ ਸਭਿਆਚਾਰ ਦੀ ਗੱਲ ਕਰਦੇ ਹਾਂ, ਸਾਡੀਆਂ ਕੁਛ ਰਾਹੋ ਰੀਤਾਂ ਜਿਹੜੀਆਂ ਉਹ ਇਹ ਕਹਿੰਦੀਆਂ ਕਿ ਸਾਡੇ ਬਜ਼ੁਰਗਾਂ ਨੇ ਆਪਣੇ ਬੱਚਿਆਂ ਦੇ ਨਾਲ ਰਹਿਣਾ ਹੁੰਦਾ, ਜਾਂ ਫਿਰ ਬੱਚੇ ਜਿਹੜੇ ਆ ਬਜ਼ੁਰਗਾਂ ਦੇ ਨਾਲ ਰਹਿੰਦੇ ਆ, ਤਾਂ ਕਿ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਜਿਹੜੀ ਉਹਨਾਂ ਦੀ ਬੌਂਡਿੰਗ ਆ ਉਹ ਬਣੀ ਰਹੇ। ਖੈਰ, ਇਹੋ ਜਿਹੇ ਮਾਹੌਲ ਨੂੰ ਸਥਾਪਿਤ ਰੱਖਣ ਦੇ ਵਿੱਚ ਹੋਮ ਕੇਅਰਿੰਗ ਜਿਹੜੀ ਆ ਉਹ ਇੱਕ ਬਹੁਤ ਸੋਹਣਾ ਜਿਹੜਾ ਪਾਰਟ ਆ ਅਦਾ ਕਰ ਰਹੀ ਹੈ, ਇੱਕ ਰੋਲ ਜਿਹੜਾ ਆ ਉਹ ਅਦਾ ਕਰ ਰਹੀ ਹੈ। ਜਿਵੇਂ ਤੁਸੀਂ ਦੱਸਿਆ ਕਿ ਘਰ ਦੇ ਅੰਦਰ ਹੀ ਸਾਰੀਆਂ ਜਿਹੜੀਆਂ ਸਹੂਲਤਾਂ ਆ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਆ, ਹਨਾ। ਔਰ ਜਦੋਂ ਅਸੀਂ ਹੋਮ ਕੇਅਰਿੰਗ ਦੀ ਗੱਲ ਕਰਦੇ ਹਾਂ, ਤਾਂ ਇੱਥੇ ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਵਧੀਆ ਲੱਗੀ ਆ ਕਿ ਤੁਸੀਂ ਜਿਵੇਂ ਦੱਸਿਆ ਕਿ ਇੱਥੋਂ ਤੱਕ ਕਿ ਜੇ ਕਿਸੇ ਨੂੰ ਘਾਹ ਕੱਟਣ ਦੀ ਜ਼ਰੂਰਤ ਆ, ਜੇਕਰ ਘਰ ਦੀ ਸਫਾਈ ਲਈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਵੀ ਇੱਥੇ ਜਿਹੜੇ ਹਸਬੈਂਡ ਵਾਈਫ ਆ ਦੋਵੇਂ ਹਨਾ ਫੁੱਲ ਟਾਈਮ ਜੋਬ ਕਰਦੇ ਆ ਜ਼ਿਆਦਾਤਰ, ਬੱਚੇ ਜਿਹੜੇ ਆ ਉਹ ਪੜ੍ਹਾਈਆਂ ਦੇ ਵਿੱਚ ਮਸ਼ਰੂਫ ਨੇ, ਸੋ ਬਹੁਤਾ ਸਮਾਂ ਜਿਹੜਾ ਆ ਉਹ ਨਹੀਂ ਦੇ ਪਾਉਂਦੇ ਘਰਾਂ ਦੇ ਵਿੱਚ ਵੀ, ਹਨਾ। ਸੋ ਇਸ ਕਰਕੇ ਜੇਕਰ ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਹੋਮ ਕੇਅਰਿੰਗ ਜਿਹੜਾ ਇੱਕ ਬਹੁਤ ਸੋਹਣਾ ਪਾਰਟ ਅਦਾ ਕਰਦੀ ਹੈ। ਪਰ ਇੱਥੇ ਹੁਣ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਜਿਵੇਂ ਤੁਸੀਂ ਉਮਰ ਤਾਂ ਦੱਸ ਦਿੱਤੀ ਕਿ 65 ਵਾਲੇ ਜਿਹੜੇ ਏਜ ਗਰੁੱਪ ਵਾਲੇ ਲੋਕ ਜਿਹੜੇ ਆ ਉਹ ਇਹਦੇ ਲਈ ਐਲੀਜੀਬਲ ਹੁੰਦੇ ਆ, ਹੋਰ ਕਿਹੜੀਆਂ ਜਿਹੜੀਆਂ ਸ਼ਰਤਾਂ ਨੇ ਇਹਦੇ ਲਈ ਕਿ ਇੱਕ ਏਜ ਹੀ ਆ ਜਿਹੜੀ ਜ਼ਰੂਰੀ ਸ਼ਰਤ ਹੈ, ਜਾਂ ਫਿਰ ਇਸ ਤੋਂ ਇਲਾਵਾ ਜਿਵੇਂ ਪਰਮਾਨੈਂਟ ਸਿਟੀਜ਼ਨ ਹੋਣਾ ਜਾਂ ਕੁਛ ਇਹੋ ਜਿਹੀਆਂ ਕੁਛ ਹੋਰ ਕੀ ਸ਼ਰਤਾਂ ਹੁੰਦੀਆਂ ਇਹਦੀਆਂ?
ਜੀ, ਇੱਕ ਤਾਂ ਉਮਰ 65 ਪਲੱਸ ਦੇ ਹੋਣ ਦੇ ਬਾਅਦ ਤੁਸੀਂ ਐਲੀਜੀਬਲ ਕੁਆਲੀਫਾਈ ਕਰਦੇ ਹੋ, ਤੇ ਦੂਜੀ ਸ਼ਰਤ ਪਰਮਾਨੈਂਟ ਰੈਜੀਡੈਂਟ ਹੋਣੇ ਚਾਹੀਦੇ ਨੇ ਆਸਟ੍ਰੇਲੀਆ ਦੇ।
ਜੀ ਠੀਕ, ਤੇ ਇਸ ਤੋਂ ਇਲਾਵਾ ਨੀਲਮ ਜੀ ਅਸੀਂ ਤੁਹਾਡੇ ਤੋਂ ਹੋਰ ਜਾਣਨਾ ਚਾਹਾਂਗੇ ਜਿਵੇਂ ਕਿ ਤੁਸੀਂ ਖਾਸ ਤੌਰ ਦੇ ਉੱਤੇ ਕੁਛ ਖਾਸ ਜਿਹੜੇ ਇਲਾਕੇ ਨੇ ਉਹਨਾਂ ਨੂੰ ਕਵਰ ਕਰਦੇ ਹੋ, ਤੇ ਜੇ ਅਸੀਂ ਆਸਟ੍ਰੇਲੀਅਨ ਹੋਮ ਕੇਅਰਿੰਗ ਦੀ ਗੱਲ ਕਰੀਏ, ਸਪੈਸ਼ਲੀ ਹੁਣ ਆਪਾਂ ਵਿਕਟੋਰੀਆ ਦੇ ਵਿੱਚ ਰਹਿ ਰਹੇ ਹਾਂ, ਵਿਕਟੋਰੀਆ ਦੇ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਕਿਹੜੇ ਡਿਪਾਰਟਮੈਂਟ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਹੋ ਜਿਹੀਆਂ ਜਿਹੜੀਆਂ ਸੁਵਿਧਾਵਾਂ ਦੀ ਲੋੜ ਹੈ?
ਜੀ, ਇਲਾਕੇ ਦੀ ਜੇ ਆਪਾਂ ਗੱਲ ਕਰੀਏ ਤਾਂ ਇਨਫੈਕਟ ਵਿਕਟੋਰੀਆ ਦਾ ਜੇ ਸਾਨੂੰ ਕਿਸੇ ਵੀ ਪੂਰੇ ਵਿਕਟੋਰੀਆ ਚੋਂ ਕਿਤੇ ਵੀ ਮੈਲਬਨ ਚੋਂ ਕਾਲ ਆਉਂਦੀ ਆ, ਅਸੀਂ ਉਸ ਇਲਾਕੇ ਨੂੰ ਕਵਰ ਕਰ ਸਕਦੇ ਹਾਂ। ਬਟ ਮੇਨਲੀ ਕੋਵਿਡ ਕਰਕੇ ਅਸੀਂ ਨੌਰਥ ਦੇ ਅੰਦਰ ਹੀ ਇਨਫੈਕਟ, ਕਿਉਂਕਿ ਰਿਮੋਟਲੀ ਕੰਮ ਕਰ ਰਹੇ ਸਾਰੇ ਜਣੇ, ਤੇ ਆਫਿਸ ਸਾਡੇ ਅਸੀਂ ਨੌਰਥ ਤੋਂ ਹੀ ਆਪਰੇਟ ਕਰ ਰਹੇ ਹਾਂ, ਤੇ ਲੋਕਲੀ ਅਸੀਂ ਕ੍ਰਿਸਬਨ, ਰੌਕਸਟਰ ਪਾਰਕ, ਕੈਲ ਕੈਲੋ, ਮਿਕਲਮ, ਡੋਨੀ ਬ੍ਰੁਕ, ਏਅਰਪੋਰਟ ਵੈਸਟ, ਟੇਲਰਸ ਲੇਕ, ਗੈਲਮੋਰੀਨ, ਇਹ ਸਾਰੇ ਕੈਂਬਸਾਰੇ ਇਲਾਕੇ ਦੇਖ ਰਹੇ ਹਾਂ। ਬਟ ਓਵਰਆਲ ਮੈਲਬਨ ਤੋਂ ਕਿਤੇ ਵੀ ਕਿਸੇ ਨੂੰ ਵੀ ਜ਼ਰੂਰਤ ਹੈਗੀ ਉਹ ਸਾਨੂੰ ਫੋਨ ਕਰ ਸਕਦੇ ਨੇ, ਤੇ ਅਸੀਂ ਮੈਲਬਨ ਦੇ ਕਿਸੇ ਵੀ ਇਲਾਕੇ ਤੇ ਸੁਵਿਧਾਵਾਂ ਜਿਹੜੀਆਂ ਹੈਗੀਆਂ ਆਪਾਂ ਦੇ ਸਕਦੇ ਹਾਂ।
ਜੀ, ਹੁਣ ਅਸੀਂ ਖੇਤਰਾਂ
ਦੀ ਗੱਲ ਕਰੀਏ,
ਜੇ ਅਸੀਂ ਖੇਤਰਾਂ ਦੀ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਡਿਸੇਬਿਲਿਟੀ ਜਿਹੜੀ ਹੈ ਉਹਨੂੰ ਵੀ ਤੁਸੀਂ ਕਵਰ ਕਰਦੇ ਹੋ, ਨਾਲ ਨਾਲ ਕੁਝ ਹੋਰ ਖੇਤਰ ਜਿਹੜੇ ਨੇ, ਹਨਾ, ਜਿਹੜੀਆਂ ਮੈਡੀਕਲ ਸਰਵਿਸਿਜ਼ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਖਿਆਲ ਕਰਦੇ ਹਾਂ ਉਹ ਸਰਵਿਸਿਜ਼ ਜਿਹੜੀਆਂ ਆ ਉਹ ਵੀ ਪ੍ਰੋਵਾਈਡ ਹੁੰਦੀਆਂ ਆ, ਤੇ ਇਹ ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜਾ ਸਾਰਾ ਖਰਚਾ ਆ ਅਸਲ ਦੇ ਵਿੱਚ ਉਹ ਸਰਕਾਰ ਦੇ ਸਹਿਯੋਗ ਦੇ ਨਾਲ ਹੁੰਦਾ ਆ, ਕਿ ਜਿਹੜਾ ਪਰਿਵਾਰ ਜਿਹੜਾ ਵੀ ਇਹ ਸੁਵਿਧਾ ਲੈਣਾ ਚਾਹੁੰਦਾ ਆ ਕਿ ਉਹਨੂੰ ਥੋੜੇ ਬਹੁਤੇ ਜਿਹੜੇ ਇਹਦੇ ਲਈ ਜਿਹੜੇ ਫਾਈਨੈਂਸ਼ੀਅਲਸ ਆ ਉਹ ਵੀ ਚਾਹੀਦੇ ਹੁੰਦੇ ਆ, ਜਾਂ ਫਿਰ ਪੂਰੇ ਦੇ ਪੂਰਾ ਜਿਹੜਾ ਇਹ ਖਰਚਾ ਆ ਉਹ ਸਰਕਾਰ ਦੇ ਦੁਆਰਾ ਹੀ ਕੀਤਾ ਜਾਂਦਾ ਆ?
ਅੱਛਾ, ਚਲੋ ਆਪਾਂ ਇੱਕ ਵਾਰ ਥੋੜਾ ਜਿਹਾ ਮੈਂ ਸਟਾਰਟਿੰਗ ਤੋਂ ਸ਼ੁਰੂ ਕਰਦੀ ਹਾਂ। ਹੋਮ ਕੇਅਰਿੰਗ ਕ੍ਰੈਡੀਬਲ ਜਿਹੜੇ ਆਪਣੇ ਸਰਵਿਸ ਪ੍ਰੋਵਾਈਡਰ, ਇਹਨੂੰ ਅਸੀਂ ਕਹਿੰਦੇ ਅਸੀਂ ਸਰਵਿਸ ਪ੍ਰੋਵਾਈਡਰ ਆ ਹੋਮ ਕੇਅਰ ਕ੍ਰੈਡੀਬਲ, ਠੀਕ ਹੈ ਜੀ, ਤੇ ਇਹ ਡਿਸਪੈਬਿਲਿਟੀ ਐਂਡ ਏਜ ਕੇਅਰ ਸਪੈਸ਼ਲਿਸਟ ਆ।
ਆਪਾਂ ਹਜੇ ਗੱਲ ਕੀਤੀ ਏਜ ਕੇਅਰ ਦੀ, ਮੈਂ ਤੁਹਾਨੂੰ ਇੱਕ ਛੋਟੇ ਜਿਹੇ ਉਹਦੇ ਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤੇ ਏਜ ਕੇਅਰ ਸਰਵਿਸਿਸ ਜਿਹੜੀਆਂ ਹੈਗੀਆਂ ਉਹ ਆਪਾਂ 65 ਤੋਂ ਪਲੱਸ ਦੇ ਬਾਅਦ ਦਿੰਦੇ ਹਾਂ। ਤੇ ਡਿਸਬਿਲਿਟੀ ਆਉਂਦੀ ਹੈ, ਡਿਸਬਿਲਿਟੀ 7 ਤੋਂ 65 ਸਾਲ ਦੇ ਜਿਹੜੇ ਹੁੰਦੇ ਆ, ਜਿਹੜੇ ਕਿ ਫਿਜ਼ੀਕਲ ਜਾਂ ਮੈਂਟਲ ਡਿਸੇਬਲ ਹੁੰਦੇ ਆ, ਉਹਨਾਂ ਨੂੰ ਉਹ ਸਰਵਿਸਿਸ ਦਿੰਦੇ ਆ।
ਠੀਕ
ਹੈ ਜੀ। ਤੇ ਇਹ ਇੱਕ ਗਵਰਨਮੈਂਟ ਸਬਸਿਡਾਈਜ਼ ਪ੍ਰੋਗਰਾਮ ਆ। ਆਪਾਂ ਹੁਣ ਏਜ ਕੇਅਰ ਦੀ ਗੱਲ ਕਰੀਏ, ਏਜ ਕੇਅਰ ਜਿਹੜਾ ਹੈਗਾ 10 ਲੈਵਲ ਜਿਹੜਾ, ਜਦੋਂ ਤੁਸੀਂ ਟੈਸਟ ਦੀ ਗੱਲ ਕਰ ਰਹੇ ਹੋ ਕਿ ਕੁਛ ਖਰਚਣਾ ਪੈਂਦਾ, ਇਹ ਜਦੋਂ ਏਕੈਟ ਟੀਮ ਅਸੈਸ ਕਰਦੀ ਆ, ਜਦੋਂ ਕੋਈ ਵੀ ਅਪਲਾਈ ਕਰਦਾ ਜੀ, ਠੀਕ ਹੈ ਮੈਨੂੰ ਏਜ ਕੇਅਰ ਸਰਵਿਸਿਸ ਚਾਹੀਦੀ, ਸਾਡੀ ਕੰਪਨੀ ਅਪਲਾਈ ਕਰਦੀ ਹੈ, ਤੇ ਉਹਦੇ ਚ ਅਸੀਂ ਫਿਰ ਏਕੈਟ ਟੀਮ ਆ ਕੇ ਅਸੈਸ ਕਰਦੀ ਆ, ਵਿਚ ਇਜ ਏਜ ਕੇਅਰ ਅਸੈਸਮੈਂਟ ਟੀਮ। ਠੀਕ ਹੈ, ਤੇ ਜਦੋਂ ਅਸੈਸ ਕਰਦੇ ਆ ਕਿੰਨੀ ਜ਼ਰੂਰਤ ਹੈ, ਕਿਉਂਕਿ ਹਰ ਕੋਈ 65 ਸਾਲ ਦੇ ਬਾਅਦ ਉਹਨਾਂ ਦੀ ਯਾਨੀ ਕਿ ਮੋਬਿਲਿਟੀ ਆ ਬਹੁਤ ਲੋਕੀ ਨੇ ਜਿਹੜੇ ਇੰਡੀਪੈਂਡੈਂਟ ਰਹਿੰਦੇ ਨੇ ਕਾਫੀ ਦੇਰ ਤੱਕ, ਤੇ ਉਹ ਅਸੈਸਮੈਂਟ ਦੇ ਬਾਅਦ ਇੱਕ ਲੈਵਲ ਉਹਨਾਂ ਨੂੰ ਦਿੱਤਾ ਜਾਂਦਾ, ਲੈਵਲ 1, ਲੈਵਲ 2, ਲੈਵਲ 3, ਲੈਵਲ 4। ਲੈਵਲ 4 ਦਾ ਮਤਲਬ ਹੈ ਕਿ ਬਹੁਤ ਹੀ ਹਾਈ ਟੈਸਟ ਕੰਪਲੈਕਸ ਨੀਡਸ ਨੇ ਉਹਨਾਂ ਦੀ, ਤੇ ਗਵਰਨਮੈਂਟ ਜਿਹੜੇ ਹੈਗੇ ਆ ਪੈਕੇਜ ਦਿੰਦੀ ਜਿਹੜਾ ਸਬਸਿਡਾਈਜ਼ ਪ੍ਰੋਗਰਾਮ ਹੈ। ਲੈਵਲ 1 ਜੇ ਹੋ ਤਾਂ ਮੋਸਟਲੀ ਯੂਅਰ ਇੰਡੀਪੈਂਡੈਂਟ, ਹੈ ਨਾ, ਕਿ ਤੁਸੀਂ ਇੰਡੀਪੈਂਡੈਂਟ ਹੁੰਦੇ ਹੋ, ਬਟ ਫਿਰ ਵੀ ਤੁਹਾਨੂੰ ਜਿਵੇਂ ਡੋਮੈਸਟਿਕ ਹੈਲਪ ਜਾਂ ਗਾਰਡਨਿੰਗ ਦੀ ਜ਼ਰੂਰਤ ਹੈਗੀ, ਉਹਦੇ ਗਵਰਨਮੈਂਟ ਲੈਵਲ 1 ਤੇ 9,000 ਦਾ ਪੈਕੇਜ ਦਿੰਦੀ ਹੈ ਗਵਰਨਮੈਂਟ ਫੰਡਿੰਗ।
ਠੀਕ।
ਲੈਵਲ 2 ਦੀ ਤੁਸੀਂ ਕਰਦੇ ਹੋ ਜਿਹੜਾ ਥੋੜਾ, ਉਹ ਹੈਗਾ 15,750 ਦਾ।
ਠੀਕ।
ਲੈਵਲ 3 ਹੈਗਾ 34,250 ਦਾ, ਤੇ ਲੈਵਲ 4 ਹੈਗਾ 52,000 ਦਾ।
ਠੀਕ।
ਤੁਹਾਡੀ ਗਰੋਸਰੀਜ਼ ਜਾਂ ਤੁਹਾਡੇ ਰੈਂਟ ਇਹ ਨਹੀਂ ਪੇ ਕਰਦੀ ਸਰਕਾਰ, ਇਹ ਤੁਹਾਨੂੰ ਸਿਰਫ ਸੁਵਿਧਾਵਾਂ ਦਿੰਦੀ ਹੈ ਕਿ ਜਿਹੜਾ ਤੁਹਾਡੇ ਡੇਲੀ ਮਜ਼ਾ ਦੇ ਜਿਹੜਾ ਤੁਹਾਨੂੰ ਕਿ ਤੁਸੀਂ ਆਪਣਾ, ਈਵਨ ਜੇ ਤੁਸੀਂ ਓਲਡ ਹੋਗੇ ਡਜ਼ਨਟ ਮੀਨ ਕਿ ਤੁਹਾਡਾ ਤੁਸੀਂ ਤੁਹਾਨੂੰ ਇੰਡੀਪੈਂਡੈਂਟ ਰੱਖਣ ਦੀ ਕੋਸ਼ਿਸ਼ ਕਰਦੀ ਹੈ
ਜੀ। ਜੀ,
ਇਹ ਸਾਰੀਆਂ ਸੁਵਿਧਾ ਮਤਲਬ ਜਿੰਨਾ ਇੰਡੀਪੈਂਡੈਂਟ ਰਹਿ ਸਕੋ, ਇੱਕ ਆਪਾਂ ਬਰਡਨ ਨਾ ਬਣੀਏ ਕਿਸੇ ਦੇ ਉੱਤੇ।
ਬਿਲਕੁਲ।
ਡਿਸਬਿਲਿਟੀ ਦੇ ਅੰਦਰ ਕੋਈ ਬੱਚੇ ਜਿਹੜੇ 7 ਸਾਲ ਤੋਂ ਸ਼ੁਰੂ ਕਰਕੇ 65 ਸਾਲ ਤੱਕ ਦੀ ਉਮਰ ਦੇ, ਜੇ ਕੋਈ ਫਿਜ਼ੀਕਲ ਜਾਂ ਮੈਂਟਲ ਡਿਸਬਿਲਿਟੀ ਹੈਗੀ ਆ ਕਿਸੇ ਵੀ ਪ੍ਰਕਾਰ ਦੀ, ਤੇ ਉਹਨੂੰ ਗਵਰਨਮੈਂਟ 50,000 ਤੋਂ ਲੈ ਕੇ $1,000,000 ਤੱਕ ਦਾ ਪੈਕੇਜ ਦਿੰਦੀ ਆ, ਡਿਪੈਂਡਿੰਗ ਕਿ ਉਹਨਾਂ ਦੀ ਕੀ ਕੰਡੀਸ਼ਨ।
ਠੀਕ।
ਤੇ ਜਿਹੜੇ ਡਿਸਏਬਲ ਜਿਹੜੇ ਯੰਗ ਬੱਚੇ ਨੇ ਉਹਨਾਂ ਨੂੰ ਅਸੀਂ ਕਮਿਊਨਿਟੀ ਪਾਰਟੀਸਿਪੇਸ਼ਨ ਤੋਂ ਲੈ ਕੇ ਉਹਨਾਂ ਦੀ ਇੰਪਲੋਇਮੈਂਟ ਤੋਂ ਲੈ ਕੇ ਉਹਨਾਂ ਦੀ ਐਜੂਕੇਸ਼ਨ ਤੋਂ ਲੈ ਕੇ ਉਹਨਾਂ ਦੇ GP, ਉਹਨਾਂ ਦੀਆਂ ਅਲਾਈਡ ਹੈਲਥ, ਜੋ ਵੀ ਉਹਨਾਂ ਨੂੰ ਅਸੀਂ ਸਭ ਚੀਜ਼ਾਂ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਸਪਲਾਈ ਕਰਦੇ ਹਾਂ, ਤੇ ਉਹਨਾਂ ਨੂੰ ਲਾਈਫ ਚ ਇੰਡੀਪੈਂਡੈਂਟ ਬਣਾ ਦੇ, ਜੇ ਉਹਨਾਂ ਨੂੰ ਘਰ ਦੀ ਜ਼ਰੂਰਤ ਆ ਉਹਨਾਂ ਨੂੰ ਘਰ ਲਈ ਅਸੀਂ ਐਡਵੋਕੇਸੀ ਕਰਨੀ ਚਾਹੀਦੀ ਆ, ਜੇ ਉਹਨਾਂ ਨੂੰ ਸਕੂਟਰ ਚਾਹੀਦਾ ਆ, ਉਹਨਾਂ ਨੂੰ ਕੁਛ ਵੀ ਚੀਜ਼ ਦੀ ਜ਼ਰੂਰਤ ਆ ਆਪਣੀ ਜ਼ਿੰਦਗੀ ਚ ਇੰਡੀਪੈਂਡੈਂਟ ਲਾਈਫ ਜੀਣ ਲਈ, ਉਹ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਮੁਹੱਈਆ ਕਰਾਉਣੀ।
ਜੀ ਜੀ, ਠੀਕ। ਅੱਛਾ, ਜਿਵੇਂ ਡਿਸਏਬਿਲਿਟੀ ਦੀ ਗੱਲ ਹੋਈ ਹੈ ਵੀ 7 ਸਾਲ ਤੋਂ ਲੈ ਕੇ, ਹੈ ਨਾ, ਵੱਡੀ ਉਮਰ ਤੱਕ ਜਿਨ੍ਹਾਂ ਲੋਕਾਂ ਨੂੰ ਅਸਲ ਦੇ ਵਿੱਚ ਲੋੜ ਹੁੰਦੀ ਆ ਜਿਹੜੀਆਂ ਸੇਵਾਵਾਂ ਉਹ ਮੁਹੱਈਆ ਕੀਤੀਆਂ ਜਾਂਦੀਆਂ, ਜਦਕਿ ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤਾਂ 65 ਤੋਂ ਬਾਅਦ ਜਿਹੜੇ ਲੋਕ ਅਸਲ ਦੇ ਵਿੱਚ ਲੋੜਵੰਦ ਨੇ, ਪਰ ਇਹ ਸਾਰਿਆਂ ਦੇ ਲਈ ਨਹੀਂ ਆ, ਕਿਉਂਕਿ ਕਈ ਵਾਰ ਅਸੀਂ ਇਹ ਵੀ ਉਮੀਦ ਕਰਨ ਲੱਗ ਜਾਂਦੇ ਹਾਂ ਕਿ ਜੇ ਹੋਮ ਕੇਅਰ ਅਵੇਲੇਬਲ ਆ ਤਾਂ ਵਾਈ ਨਾਟ ਅਸੀਂ ਲਈਏ, ਪਰ ਜਦੋਂ ਤੱਕ ਅਸੀਂ ਜੋ ਵੀ ਕਰਨ ਦੇ ਯੋਗ ਆ ਉਦੋਂ ਤੱਕ ਕਰਦੇ ਰਹਿਣਾ ਜ਼ਰੂਰੀ ਆ, ਔਰ ਅਸੈਸਮੈਂਟ ਦੇ ਵਿੱਚੋਂ ਜੇਕਰ ਤੁਸੀਂ ਨਿਕਲਦੇ ਹੋ ਤਾਂ ਹੀ ਤੁਸੀਂ ਉਹਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਇਹ ਵੀ ਜਿਹੜਾ ਪੁਆਇੰਟ ਆ ਇਹ ਇੱਕ ਨੋਟ ਕਰਨ ਵਾਲਾ, ਕਿਉਂਕਿ ਬਹੁਤੇ ਇਹੋ ਜਿਹੇ ਜਿਹੜੇ ਸਵਾਲ ਆ ਸਾਡੇ ਲੋਕਾਂ ਦੇ ਲਈ ਬਣੇ ਰਹਿੰਦੇ ਆ, ਕਈ ਚੀਜ਼ਾਂ ਜਿਹੜੀਆਂ ਬਹੁਤੀਆਂ ਸਪਸ਼ਟ ਨਹੀਂ ਹੁੰਦੀਆਂ। ਸੋ ਬਹੁਤ ਸੋਹਣਾ ਨੀਲਮ ਜੀ, ਤੁਸੀਂ ਸਪਸ਼ਟ ਕਰ ਰਹੇ ਹੋ ਇਹ, ਔਰ ਇਹਦੇ ਨਾਲ ਨਾਲ ਹੋਰ ਕਿਹੜੀਆਂ ਜਿਹੜੀਆਂ ਸੁਵਿਧਾਵਾਂ ਦੇ ਵਿੱਚ, ਜਿਵੇਂ ਤੁਸੀਂ ਡਿਸਏਬਿਲਿਟੀ ਦੀ ਵੀ ਗੱਲ ਕੀਤੀ ਆ, ਜਿਵੇਂ ਤੁਸੀਂ ਹੋਮ ਕੇਅਰਿੰਗ ਦੇ ਅੰਦਰ ਜਿਹੜੀਆਂ ਹੋਰ ਸੁਵਿਧਾਵਾਂ ਆਉਂਦੀਆਂ, ਸੇਵਾਵਾਂ ਆਉਂਦੀਆਂ, ਉਹਨਾਂ ਦੇ ਬਾਰੇ ਵੀ ਗੱਲ ਕੀਤੀ ਆ, ਪਰ ਜੇ ਭਾਈਚਾਰੇ ਨੂੰ ਤੁਸੀਂ ਦੱਸਣਾ ਚਾਹੋ ਕਿ ਕਿਹੜੀਆਂ ਗੱਲਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਪਏਗਾ, ਕਿਉਂਕਿ ਬਹੁਤ ਵਾਰ ਅਸੀਂ ਇਹਨਾਂ ਸੇਵਾਵਾਂ ਨੂੰ ਹਾਸਲ ਤਾਂ ਕਰਨਾ ਚਾਹੁੰਦੇ ਹਾਂ ਪਰ ਅਸੈਸਮੈਂਟ ਜਿਹੜੀ ਹੈ ਉਹਦੇ ਬਾਰੇ ਅਸੀਂ ਜਾਣੂ ਨਹੀਂ ਹੁੰਦੇ ਵੀ ਹਾਂ ਸਾਨੂੰ ਉਸ ਅਸੈਸਮੈਂਟ ਦੇ ਵਿੱਚੋਂ ਵੀ ਨਿਕਲਣਾ ਪੈਣਾ ਆ। ਸੋ ਇੰਡੀਪੈਂਡੈਂਟ ਰਹਿਣਾ ਇਹ ਤਾਂ ਬਹੁਤ ਵਧੀਆ ਗੱਲ ਹੈ, ਔਰ ਜਦੋਂ ਤੱਕ ਵੈਸੇ ਵੀ ਅਸੀਂ ਸਿਹਤਮੰਦ ਆ ਤਾਂ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਾ ਪਵੇ, ਇਹੋ ਜਿਹੀਆਂ ਸੇਵਾਵਾਂ ਦੀ ਲੋੜ ਨਾ ਪਵੇ, ਪਰ ਜਦੋਂ ਕਦੇ ਜਦੋਂ ਸਾਨੂੰ ਲੋੜ ਹੈ, ਜਦੋਂ ਅਸੀਂ ਜ਼ਰੂਰਤਮੰਦ ਆ ਇਸ ਚੀਜ਼ ਦੇ ਲਈ, ਤਾਂ ਫੇਰ ਕਿਸ ਤਰ੍ਹਾਂ ਅਪਰੋਚ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ, ਸਹੀ ਢੰਗ ਕੀ ਹੈ।
ਜੀ ਬਿਲਕੁਲ, ਪਹਿਲੀ ਗੱਲ ਕਿ ਇਹ ਬਿਲਕੁਲ ਵੀ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਇਹ ਸੁਵਿਧਾਵਾਂ ਜਦੋਂ ਅਸੀਂ ਜ਼ਰੂਰਤਮੰਦ ਹਾਂ ਤਾਂ ਹੀ ਇਹ, ਬਿਕੋਜ਼ ਇਹ ਪੈਸਾ ਨਹੀਂ ਦਿੰਦੀ ਗਵਰਨਮੈਂਟ, ਇਹ ਗਵਰਨਮੈਂਟ ਸਾਨੂੰ ਸੁਵਿਧਾਵਾਂ ਦਿੰਦੀ
ਜੀ,
ਠੀਕ ਹੈ ਜੀ, ਤੇ ਉਹ ਸੁਵਿਧਾਵਾਂ ਜਿਹੜੀਆਂ ਹੈਗੀਆਂ ਜਦੋਂ ਅਸੀਂ ਜ਼ਰੂਰਤਮੰਦ ਹਾਂ, ਤੇ ਇਨਫੈਕਟ ਜ਼ਰੂਰਤਮੰਦ ਮੈਂ ਇਹ ਨਹੀਂ ਕਹੂੰਗੀ ਕਿ ਕਿਸੇ ਚੀਜ਼ ਤੋਂ ਸਫ਼ਰ ਕਰ ਰਹੇ ਹੋ, ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਜੇ ਸਪੋਜ਼ ਕੋਈ ਜਿਵੇਂ ਬਜ਼ੁਰਗ ਹੁੰਦੇ ਨੇ ਕੋਈ ਫਾਲ ਹੋ ਗਿਆ
ਜੀ,
ਉਹ ਡਿੱਗ ਗਏ ਨੇ, ਠੀਕ ਹੈ, ਤੇ ਉਹ ਇੰਡੀਪੈਂਡੈਂਟ ਸੀਗੇ, ਅਚਾਨਕ ਦਿਨ ਹੁਣ ਉਹ ਬੈਡ ਰੈਡਿੰਗ ਹੋ ਗਏ,
ਠੀਕ
ਹੈ, ਹੁਣ ਕੀ ਹੋਏਗਾ ਕਿ ਬੱਚਿਆਂ ਤੋਂ ਲੈ ਕੇ ਹਰ ਬੰਦਾ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਏਗਾ,
ਠੀਕ
ਹੈ, ਹੁਣ ਬੱਚਿਆਂ ਨੂੰ ਕੀ ਕਰਨਾ ਪਏਗਾ, ਯਾਦ ਆਪਣੀ ਜੋਬ ਤੋਂ ਛੁੱਟੀ ਲੈਣੀ ਪਏਗੀ,
ਠੀਕ ਹੈ,
ਫਿਰ ਟੋਇਲਟਿੰਗ ਦੀਆਂ ਕਿੰਨੀਆਂ ਵੱਧ ਜਾਂਦੀਆਂ ਨੇ,
ਠੀਕ
ਹੈ, ਹੁਣ ਇੱਦਾਂ ਦੀ ਸਿਚੁਏਸ਼ਨ ਦੇ ਅੰਦਰ ਪੂਰੀ ਫੈਮਿਲੀ ਅਪਸੈਟ ਹੋ ਜਾਂਦੀ ਹੈ,
ਠੀਕ
ਹੈ, ਹੁਣ ਇੱਦਾਂ ਦੀ ਫੈਮਿਲੀ ਵਿੱਚ ਜੇ ਸਾਡੇ ਕੋਲ ਹੋਮ ਕੇਅਰਿੰਗ ਸਰਵਿਸਿਜ਼ ਮੌਜੂਦ ਨੇ, ਤੁਸੀਂ ਇੱਦਾਂ ਦੀ ਸਿਚੁਏਸ਼ਨ ਸਾਨੂੰ ਨਰਸ ਤੁਹਾਡੇ ਘਰੇ ਆਏਗੀ, ਸਾਨੂੰ ਸਪੋਰਟ ਵਰਕਰ ਤੁਹਾਡੇ ਘਰੇ ਆਣਗੇ, ਸਾਡੀ ਲਾਈਫ ਡਿਸਟਰਬ ਨਹੀਂ ਹੁੰਦੀ, ਇੱਕ ਆਮ ਫੈਮਿਲੀ ਦੀ ਲਾਈਫ, ਬੱਚੇ ਆਪਣੀ ਜੋਬ ਕਰ ਸਕਦੇ ਨੇ ਆਪਣੇ ਕੰਮਾਂ ਤੇ ਐਗਜੈਕਟਲੀ ਜਿਵੇਂ ਤੇ ਉਵੇਂ ਰਹਿ ਸਕਦੇ ਨੇ, ਬਟ ਬਜ਼ੁਰਗਾਂ ਦੀ ਸੇਵਾ ਦੀ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਕਿਉਂਕਿ ਜੇ ਉਹਨਾਂ ਨੂੰ ਉਸ ਟਾਈਮ ਹੈਲਪ ਦੀ ਜ਼ਰੂਰਤ ਹੈ ਉਹਨਾਂ ਨੂੰ ਪੂਰੀ ਹੈਲਪ ਦਿੱਤੀ ਜਾਏਗੀ, ਤੇ ਇਹਦੇ ਲਈ ਉਹ ਹਮੇਸ਼ਾ ਕੰਟੈਕਟ ਕਰਦੇ ਨੇ ਏਜ ਕੇਅਰ ਦੇ ਅੰਦਰ 1800200422 ਜਿਹੜਾ ਕਿ ਫ੍ਰੀ ਕਾਲ ਸਰਵਿਸ ਹੈ, ਤੇ ਉਹ ਆਪਣੇ ਆਪ ਇੱਥੇ ਰਜਿਸਟਰ ਕਰਵਾ ਸਕਦੇ ਨੇ, ਤੇ ਰਜਿਸਟਰ ਕਰਵਾਉਣ ਲਈ ਤੁਹਾਨੂੰ ਉਸ ਸਮੇਂ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ, ਮੈਂ ਹਮੇਸ਼ਾ ਇਹੀ ਇਨਕਰੇਜ ਕਰਦੀ ਹਾਂ ਕਿ ਤੁਸੀਂ 65 ਪਲੱਸ ਹੁੰਦੇ ਹੀ ਆਪਣੇ ਆਪ ਨੂੰ ਰਜਿਸਟਰ ਕਰਵਾ ਦੋ ਮਾਈ ਏਜ ਕੇਅਰ ਪੋਰਟਲ ਦੇ ਉੱਤੇ, ਤਾਂ ਕਿ ਜ਼ਿੰਦਗੀ ਚ ਕਦੀ ਵੀ ਸਾਨੂੰ ਜੇ ਜ਼ਰੂਰਤ ਪਵੇ ਤੇ ਤੁਹਾਨੂੰ ਪੂਰਾ ਪ੍ਰੋਸੈਸ ਉਸ ਟਾਈਮ ਨਹੀਂ ਕਰਨਾ ਪਏਗਾ, ਤੁਸੀਂ ਉਸ ਟਾਈਮ ਤੇ ਰਜਿਸਟਰਡ ਹੋਵੋਗੇ ਤਾਂ ਤੁਹਾਨੂੰ ਉਸ ਟਾਈਮ ਜਦੋਂ ਵੀ ਜ਼ਰੂਰਤ ਪਵੇ ਉਹ ਸੇਵਾਵਾਂ ਤੁਹਾਡੇ ਲਈ ਐਮਰਜੈਂਸੀ ਵਿੱਚ ਅਵੇਲੇਬਲ ਹੋਣਗੀਆਂ, ਕਿਉਂਕਿ ਜਦੋਂ ਐਮਰਜੈਂਸੀ ਹੋਵੇ ਜੇ ਅੱਜ ਤੁਸੀਂ ਉਹ ਸੇਵਾਵਾਂ ਦੇ ਵੱਲ ਦੇਖੋਗੇ ਤੇ ਇੱਥੇ ਤੁਹਾਨੂੰ ਪਤਾ ਹਰ ਚੀਜ਼ ਦਾ ਬਹੁਤ ਪ੍ਰੋਸੈਸ ਆ,
ਬਿਲਕੁਲ,
ਤੇ ਤਦ ਤੁਸੀਂ ਫੋਨ ਮਾਸਟਰ ਨੂੰ ਰਜਿਸਟਰ ਹੋਣ ਲਈ ਟਾਈਮ ਲੱਗੇਗਾ, ਫਿਰ ਉਹਦੇ ਬਾਅਦ ਅਸੈਸਮੈਂਟ ਟੀਮ ਲਈ ਟਾਈਮ ਲੱਗੇਗਾ, ਉਹ ਸਾਰਾ ਲੰਬਾ ਪ੍ਰੋਸੈਸ ਹੈ, ਤੇ ਜਦੋਂ ਤੁਸੀਂ 65 ਦੇ ਹੋਣ, ਮੇਰੀ ਸਾਰਿਆਂ ਨੂੰ ਇਹੀ ਦਰਖਾਸਤ ਹੈ ਕਿ ਤੁਸੀਂ ਆਪਣੇ ਆਪ ਨੂੰ ਮਾਈ ਏਜ ਕੇਅਰ ਪੋਰਟਲ ਤੇ ਰਜਿਸਟਰ ਕਰਵਾਓ, ਤਾਂ ਕਿ ਤੁਸੀਂ ਉਸ ਪੋਰਟਲ ਦੇ ਉੱਤੇ ਬੈਠ ਕੇ ਜਦੋਂ ਤੁਹਾਨੂੰ ਜ਼ਰੂਰਤ ਪਵੇ ਤਾਂ ਤੁਸੀਂ ਉਹ ਸੁਵਿਧਾਵਾਂ ਦਾ ਆਨੰਦ ਚੁੱਕ ਸਕੋ।
ਜੀ ਜੀ, ਸੋ ਨੀਲਮ ਜੀ, ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਬੜੇ ਵਿਸਥਾਰ ਦੇ ਵਿੱਚ ਤੁਸੀਂ ਹੋਮ ਕੇਅਰਿੰਗ ਦੇ ਬਾਰੇ ਸਾਡੇ ਸਰੋਤਿਆਂ ਨੂੰ ਜਿਹੜੀ ਜਾਣਕਾਰੀ ਹੈ ਉਹ ਪਹੁੰਚਾ ਰਹੇ ਹੋ, ਔਰ ਅਸੀਂ ਉਮੀਦ ਵੀ ਕਰਦੇ ਹਾਂ ਕਿ ਜਿਹੜੇ ਸਰੋਤੇ ਇਸ ਵੇਲੇ ਸਾਨੂੰ ਸੁਣ ਰਹੇ ਨੇ ਉਹ ਜ਼ਰੂਰ ਇਸ ਜਾਣਕਾਰੀ ਤੋਂ ਜਿਹੜਾ ਫਾਇਦਾ ਆ ਉਹ ਜ਼ਰੂਰ ਉਠਾਉਣਗੇ, ਔਰ ਜਿਵੇਂ ਤੁਸੀਂ ਕਿਹਾ ਕਿ ਆਪਣੇ ਆਪ ਨੂੰ ਮਾਈ ਹੋਮ ਕੇਅਰ ਤੇ ਜਿਹੜਾ ਪੋਰਟਲ ਆ ਉਹਦੇ ਉੱਤੇ ਰਜਿਸਟਰ ਕਰਾਉਣ ਦੀ ਜਿਹੜੀ ਆ ਉਹ ਲੋੜ ਵੀ ਜ਼ਰੂਰੀ ਹੈ, ਹਨਾ, ਸੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਰੱਬ ਨਾ ਕਰੇ ਹਨਾ ਇਹੋ ਜਿਹੀ ਜਿਹੜੀ ਸਮੱਸਿਆ ਆਵੇ ਤਾਂ ਅਸੀਂ ਪਹਿਲਾਂ ਹੀ ਜੇ ਉੱਥੇ ਰਜਿਸਟਰ ਹੈਗੇ ਹਾਂ ਤਾਂ ਸਾਡੇ ਲਈ ਥੋੜਾ ਜਿਹਾ ਹੋਰ ਸੌਖਾ ਹੋ ਜੇ। ਅੱਛਾ, ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਤਿੰਦਰ ਚਾਵਲਾ ਹੁਰੀ ਵੀ ਜੁੜੇ ਹੋਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ, ਸਤਿੰਦਰ ਚਾਵਲਾ ਹੁਰੀ ਜਿਹੜੇ ਕਿ ਹੋਮ ਕੇਅਰਿੰਗ ਦੇ ਵਿੱਚ ਐਡਵਾਈਜ਼ਰ ਨਿਯੁਕਤ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਚਾਵਲਾ ਸਾਹਿਬ ਵਧਾਈ ਵੀ ਹੈ ਤੁਹਾਨੂੰ ਤੇ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਹੀ ਆਇਆਂ।
ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੁਹਾਨੂੰ ਤੇ ਹਰਮਨ ਜੀ ਕੇ ਸੁਣਨ ਵਾਲੇ ਸਾਰੇ ਸ਼ਰਤਾਵਾਂ
ਜੀ। ਸੋ ਚਾਵਲਾ ਸਾਹਿਬ, ਜਿਵੇਂ ਨੀਲਮ ਰਾਏ ਹੋਰਾਂ ਨੇ ਕਾਫੀ ਵਿਸਥਾਰ ਦੇ ਵਿੱਚ ਹੋਮ ਕੇਅਰਿੰਗ ਦੇ ਬਾਰੇ ਜਾਣਕਾਰੀ ਦਿੱਤੀ, ਔਰ ਤੁਹਾਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਇਸ ਸੁਵਿਧਾ ਦੇ ਨਾਲ ਜੁੜਨ ਦਾ ਜਿਹੜਾ ਸੁਭਾਗ ਹੈ ਉਹ ਪ੍ਰਾਪਤ ਹੋਇਆ, ਸੋ ਤੁਸੀਂ ਜ਼ਰੂਰ ਦੱਸੋ ਕਿ ਤੁਹਾਡਾ ਇਹਦੇ ਬਾਰੇ ਚ ਕੀ ਤਜਰਬਾ ਰਿਹਾ, ਔਰ ਇਸ ਤਜਰਬੇ ਦੇ ਨਾਲ ਭਾਈਚਾਰੇ ਦੇ ਲੋਕਾਂ ਨੂੰ ਇਹ ਜਿਹੜੀ ਜਾਣਕਾਰੀ ਹੈ ਮੁਹੱਈਆ ਕਰਨ ਦੇ ਵਿੱਚ ਕਿੰਨਾ ਕੁ ਜ਼ਿਆਦਾ ਜਿਹੜਾ ਇਹ ਰੋਲ ਹੈ ਕਾਰਗਰ ਸਿੱਧ ਹੋਏਗਾ।
ਦੇਖੋ ਜੀ, ਮੇਰੇ ਕੋਲ ਤਕਰੀਬਨ ਇੱਕ ਮਹੀਨਾ ਪਹਿਲੇ ਨੀਲਮ ਰਾਏ ਮੇਰੇ ਘਰੇ ਆਏ ਤੇ ਉਹਨਾਂ ਨੇ ਪੁੱਛਿਆ ਕਿ ਅਭੀ ਅੰਕਲ ਤੁਸੀਂ 65 ਦੇ ਹੋ ਗਏ ਹੋ ਤੇ ਤੁਸੀਂ ਹੋਮ ਕੇਅਰ ਵਾਸਤੇ ਯੂ ਕੈਨ ਅਪਲਾਈ
ਜੀ।
ਦੈਟ ਸ਼ੁੱਡ ਐਟ ਦ ਮੋਮੈਂਟ ਆਈ ਐਮ ਨਾਟ 65 ਪਲੱਸ ਥੋੜਾ ਜਿਹਾ ਮੈਂ ਅਜੇ ਮੋਬਾਈਲ ਆ ਵਾਹਿਗੁਰੂ ਦੀ ਬੜੀ ਮਿਹਰ
ਹੈ,
ਉਸ ਹਿਸਾਬ ਨਾਲ ਮੈਂ ਅਜੇ ਐਲੀਜੀਬਲ ਵੀ ਨਹੀਂ ਸੀ। ਫਿਰ ਮੈਨੂੰ ਨੀਲਮ ਰਾਏ ਨੇ ਕਿਹਾ ਕਿ ਹਾਂ ਵੀ ਅੰਕਲ ਜੇ ਤੁਸੀਂ ਐਲੀਜੀਬਲ ਨਹੀਂ ਹੋ ਤੇ ਤੁਸੀਂ ਆਲਰੇਡੀ ਸੋਸਾਇਟੀ ਵਿੱਚ ਸੇਵਾਵਾਂ ਦੇ ਰਹੇ ਹੋ, ਸੋਸ਼ਲ ਵਰਕ ਕਰ ਰਹੇ ਹੋ, ਵਾਈ ਨਾਟ ਯੂ ਜੁਆਇਨ ਐਜ਼ ਏ ਐਡਵਾਈਜ਼ਰ? ਤੇ ਫਿਰ ਮੈਂ ਐਜ਼ ਏ ਐਡਵਾਈਜ਼ਰ ਮੈਂ ਕਿਹਾ ਹਾਂਜੀ ਬਿਲਕੁਲ ਠੀਕ ਗੱਲ ਹੈ, ਤੇ ਕਿਉਂਕਿ ਜਦੋਂ ਉਹ ਮੇਰੇ ਕੋਲ ਆਏ ਸੀ ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਵਟ ਇਜ਼ ਹੋਮ ਕੇਅਰ ਜਾਂ ਐਲਡੀਆਈਐਸ ਕੀ ਚੀਜ਼ ਹੈ। ਫਿਰ ਮੈਂ ਸੋਚਿਆ ਜੇ ਮੈਨੂੰ ਨਹੀਂ ਪਤਾ ਤੇ ਮੇਰੇ ਵਰਗੇ ਹੋਰ ਕਿੰਨੇ ਬੰਦਿਆਂ ਨੂੰ ਨਹੀਂ ਪਤਾ ਹੋਏਗਾ।
ਜੀ ਬਿਲਕੁਲ।
ਸੋ ਫਿਰ ਮੈਂ ਇਸ ਨੂੰ ਡੀਪਲੀ ਆਪਣਾ ਨੀਲਮ ਜੀ ਕੋਲ ਸਾਰੀ ਚੀਜ਼ਾਂ ਪੁੱਛੀਆਂ, ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਲ ਇੱਕ ਆਪਣਾ ਵਟ ਯੂ ਕਾਲ ਇੱਕ ਟਾਈਮ ਲਗਾਇਆ ਤੇ ਉਸ ਤੋਂ ਬਾਅਦ ਅਪੁਆਇੰਟਡ ਐਜ਼ ਅੰਬੈਸਡਰ।
ਜੀ ਜੀ।
ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਵਿਚਰਨਾ ਸ਼ੁਰੂ ਕੀਤਾ ਤੇ ਮੈਂ ਦੇਖਿਆ ਕਿ ਹਾਂ ਵੀ ਮੇਰੇ ਆਲੇ ਦੁਆਲੇ ਜਿੰਨੇ ਵੀ ਬੰਦੇ ਨੇ ਉਹ ਨੋਬਡੀ ਨੋਜ਼ ਇਟ। ਤੇ ਫਿਰ ਇਹ ਮੁਹਿੰਮ ਚਲਾਇਆ ਮੈਂ ਤੇ ਹੁਣ ਅਸੀਂ ਇੱਕ ਮਹੀਨੇ ਦੇ ਦੌਰਾਨ ਤਕਰੀਬਨ 4 ਬੰਦੇ ਇਹਦੇ ਵਿੱਚ ਅਸੀਂ ਐਨਰੋਲ ਕਰਦੇ ਨੇ ਤੇ 2 ਬੰਦਿਆਂ ਨੂੰ ਉਹਨਾਂ ਦੀ ਫੈਸਿਲਿਟੀ ਵੀ ਮਿਲਣੀ ਸ਼ੁਰੂ ਹੋ ਜਾਣੀ ਹੈ।
ਠੀਕ। ਸੋ ਕਾਫੀ ਜਿਹੜਾ
ਹਾਂਜੀ ਹਾਂਜੀ ਬਿਲਕੁਲ ਇਫੈਕਟਿਵ ਰੋਲ ਹੈ। ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਮੈਂ ਇਸ ਬਾਰੇ ਨਾ ਇੱਕ ਆਪਣੇ ਫੇਸਬੁੱਕ ਤੇ ਸੈਨੀ ਗੇਲ ਨਾਲ ਇੱਕ ਵੀਡੀਓ ਵੀ ਬਣਾਈ ਸੀ। ਉਹ ਵੀਡੀਓ ਵਿੱਚ ਅਸੀਂ ਇਹੀ ਦੱਸਿਆ ਸੀ ਕਿ ਹਾਂ ਬਈ ਲੋਕਾਂ ਨੂੰ ਅਜੇ ਪਤਾ ਨਹੀਂ ਹੈ ਇਸ ਚੀਜ਼ ਦਾ। ਵੀਡੀਓ ਦਾ ਨਾਮ ਵੀ ਮੈਂ ਤੁਹਾਨੂੰ ਦੱਸ ਦਿੰਦਾ। ਉਹਦਾ ਵੀਡੀਓ ਦਾ ਨਾਮ ਸੀ ਜੀ ਹੋਮ ਕੇਅਰਿੰਗ ਸਰਵਿਸ। ਮੈਂ ਆਪਣੇ ਹਰਮਨ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਮੇਰੇ ਫੇਸਬੁੱਕ ਤੇ ਜਾ ਕੇ ਹੋਮ ਕੇਅਰਿੰਗ ਸਰਵਿਸ ਨੂੰ ਵੀ ਤੁਸੀਂ ਚੈੱਕ ਕਰ ਲਓ।
ਜੀ ਜੀ।
ਉਹਦੇ ਵਿੱਚ ਇੱਕ ਤੁਹਾਨੂੰ ਵੀਡੀਓ ਮਿਲੇਗੀ, ਵੀਡੀਓ ਰਾਹੀਂ ਤੁਸੀਂ ਹੋਰ ਵੀ ਥੋੜਾ ਜਿਹਾ ਵੀਡੀਓ ਵੀ ਦੇਖ ਲੋਗੇ ਤੇ ਨਾਲ ਹੋਮ ਕੇਅਰਿੰਗ ਬਾਰੇ ਪਤਾ ਵੀ ਚੱਲ ਜਾਏਗਾ। ਪਤਾ ਕੀ ਹੈ
ਜੀ,
ਆਪਣੇ ਲਾਈਫ ਸਟਾਈਲ ਇੰਨੀ ਫਾਸਟ ਹੋ ਗਈ ਹੈ। ਹਰ ਘਰ ਵਿੱਚ ਜੇ ਉੱਥੇ 4 ਬੰਦੇ ਨੇ ਤੇ 4 ਚਾਰੋਂ ਕੁਛ ਨਾ ਕੁਛ ਜੋਬ ਕਰ ਰਹੇ ਨੇ, ਬਿਜ਼ਨਸ ਕਰ ਰਹੇ ਨੇ ਤੇ ਜਿਹੜੇ ਬਜ਼ੁਰਗ ਨੇ ਉਹ ਮਤਲਬ ਘਰ ਇਕੱਲੇ ਰਹਿ ਜਾਂਦੇ ਨੇ। ਸਮਟਾਈਮਸ ਮੈਂ ਦੇਖਿਆ ਇਸ ਚੀਜ਼ ਨੂੰ, ਮੈਂ ਫੀਲ ਕੀਤਾ ਕਿ ਜੇ ਸਪੋਜ਼ ਕਿਸੇ ਵਡੇਰੇ ਦੀ ਕਿਸੇ ਬਜ਼ੁਰਗ ਦੀ ਕੋਈ ਤਬੀਅਤ ਖਰਾਬ ਹੋ ਗਈ ਤੇ ਅਲਟੀਮੇਟਲੀ ਉਹ ਜਿਹੜੇ 4 ਬੰਦੇ ਹੈ ਨੇ ਜਿਹੜੇ ਕੰਮ ਕਰ ਰਹੇ ਨੇ ਜਾਂ 2 ਬੰਦੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਚੋਂ ਇੱਕ ਬੰਦੇ ਨੂੰ ਛੁੱਟੀ ਲੈਣੀ
ਪੈਂਦੀ। ਜੀ ਜੀ ਬਿਲਕੁਲ।
ਤੇ ਹੋਮ ਕੇਅਰਿੰਗ ਜਿਹੜਾ ਹੈ ਉਹ ਤੁਹਾਨੂੰ ਉਹ ਫੈਸਿਲਿਟੀ ਦੇ ਦਿੰਦੀ ਹੈ, ਆਪਣਾ ਤੁਹਾਨੂੰ ਉਹ ਵਾਲੀ ਫੈਸਿਲਿਟੀ ਮੁਹੱਈਆ ਕਰਾਉਂਦੀ ਹੈ।
ਜੀ ਠੀਕ।
ਸੋ ਉਸ ਹਿਸਾਬ ਨਾਲ ਮੈਂ ਸਾਰਿਆਂ ਨੂੰ ਦਰਖਾਸਤ ਇਹੀ ਕਰਾਂਗਾ ਕਿ ਡੋਂਟ ਡਿਲੇ ਇਸ ਯੂਅਰ 65+ ਤੁਸੀਂ ਜ਼ਰੂਰ ਆਪਣੇ ਆਪ ਨੂੰ ਐਨਰੋਲ ਕਰਾ ਲਓ। ਨੀਲਮ ਜੀ ਨੇ ਬਹੁਤ ਸੁਚੇ ਢੰਗ ਨਾਲ ਆਪ ਜੀ ਦੇ ਨਾਲ ਜਿਹੜੀ ਵਾਰਤਾਲਾਪ ਹੋਈ, ਗੱਲਬਾਤ ਹੋਈ, ਉਹ ਬਹੁਤ ਹੀ ਬੜੇ ਅੱਛੇ ਢੰਗ ਨਾਲ ਉਹਨਾਂ ਨੇ ਸਾਰਿਆਂ ਨੂੰ ਦੱਸ ਦਿੱਤੀ ਤੇ ਲੜਕੀਆਂ ਨੂੰ ਸ਼ਰਤਾਵਾਂ ਨੂੰ ਪਤਾ ਚੱਲ ਗਿਆ ਹੋਏਗਾ ਜਿਹੜੇ ਜਿਹੜੇ ਸੁਣਦੇ ਪਏ ਨੇ। ਔਰ ਜਿਹੜੇ ਜਿਹੜੇ ਸੁਣਦੇ ਪਏ ਨੇ ਮੈਂ ਉਹਨਾਂ ਨੂੰ ਇਹ ਵੀ ਦਰਖਾਸਤ ਕਰਾਂਗਾ ਕਿ ਪਲੀਜ਼ ਇਸ ਚੀਜ਼ ਨੂੰ ਸਪਰੈਡ ਕਰੋ।
ਜੀ ਬਿਲਕੁਲ।
ਇੱਥੇ ਮੈਂ ਇੱਕ ਹੋਰ ਚੀਜ਼ ਤੁਹਾਨੂੰ ਇੱਕ ਐਡ ਕਰਨਾ ਚਾਹੁੰਦਾ। ਕਈ ਵਾਰ ਕੀ ਹੁੰਦਾ ਕਿ ਕਈ ਜਿਹੜੀ ਏਜੰਸੀਜ਼ ਹੁੰਦੀਆਂ ਨੇ ਉਹ ਪ੍ਰੋਪਰ ਸਰਵਿਸਿਜ਼ ਨਹੀਂ ਦੇ ਪਾਉਂਦੀਆਂ। ਉਹ ਇੱਕ ਕਹਾਵਤ ਹੈ ਨਾ, ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ। ਉਸ ਹਿਸਾਬ ਨਾਲ ਜੇ ਕਿਸੇ ਨੂੰ ਵੀ ਕੋਈ ਜੇ ਆਲਰੇਡੀ ਐਨਰੋਲਡ ਹੈ ਤੇ ਸਰਵਿਸਿਜ਼ ਲੈ ਰਿਹਾ ਤੇ ਜੇ ਉਹ ਕੋਈ ਵੀ ਬੰਦਾ ਉਸ ਤੋਂ ਸੈਟਿਸਫਾਈਡ ਨਹੀਂ ਹੈ ਤੇ ਪਲੀਜ਼ ਤੁਸੀਂ ਕਾਲ ਕਰੋ 0406441521 ਇਹ ਮੇਰਾ ਨੰਬਰ ਹੈ ਤੇ ਨੀਲਮ ਜੀ ਦਾ ਵੀ ਨੰਬਰ ਮੈਂ ਤੁਹਾਨੂੰ ਦੇ ਦਿੰਦਾ ਤੇ ਅਸੀਂ ਹੋਮ ਕੇਅਰਿੰਗ ਕ੍ਰੈਡੀਬਲ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਹਾਂ ਬਈ ਉਹ ਜਿਹੜੀ ਸਰਵਿਸਿਸ ਦੀ ਤੁਹਾਨੂੰ ਖਾਮੀਆਂ ਲੱਗ ਰਹੀਆਂ ਸੀ ਜਿਹੜੀ ਕੋਈ ਵੀ ਗਿਲਤ ਦੇ ਰਹੀ ਡਿਊ ਰਿਕਾਰਡ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਫੁਲਫਿਲ ਕਰ ਸਕੀ।
ਬਿਲਕੁਲ ਜੀ। ਔਰ ਚਾਵਲਾ ਸਾਹਿਬ ਇੱਕ ਹੋਰ ਜਿਹੜਾ ਪੱਖ ਉਹ ਦੇਖਣ ਦੇ ਵਿੱਚ ਇਹ ਆਉਂਦਾ ਕਿ ਸਾਡੀਆਂ ਬਹੁਤ ਸਾਰੀਆਂ ਭੈਣਾਂ ਤੇ ਵੀਰ ਜਿਹੜੇ ਆ ਉਹ ਹੋਮ ਕੇਅਰਿੰਗ ਦੇ ਵਿੱਚ ਕੰਮ ਵੀ ਕਰਦੇ ਆ ਪਰ ਇਹਦੇ ਬਾਵਜੂਦ ਵੀ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਜੇਕਰ ਆਪਣੇ ਭਾਈਚਾਰੇ ਦੇ ਵਿੱਚ ਸਾਡੇ ਲੋਕਾਂ ਨੂੰ ਲੋੜ ਹੈ ਤਾਂ ਕਿਹੜੇ ਲੋਕ ਜਿਹੜੇ ਉਹ ਇਹਦੇ ਲਈ ਐਲੀਜੀਬਲ ਹੋ ਸਕਦੇ ਆ ਕਿਉਂਕਿ ਬਹੁਤ ਸਾਰੀਆਂ ਭੈਣਾਂ ਤੇ ਵੀਰ ਜਿਹੜੇ ਆ ਉਹ ਘਰਾਂ ਦੇ ਵਿੱਚ ਇਹੋ ਜਿਹੀਆਂ ਸੇਵਾਵਾਂ ਦੇ ਲਈ ਜਾਂਦੇ ਵੀ ਆ ਹਨਾ ਜਿਹੜੇ ਸਪੈਸ਼ਲੀ ਏਜਡ ਕੇਅਰ ਦੇ ਨਾਲ ਸੰਬੰਧਿਤ ਸੇਵਾਵਾਂ ਨੇ ਜਿਹੜੇ ਹੋਮ ਕੇਅਰ ਦੇ ਰੂਪ ਦੇ ਵਿੱਚ ਪ੍ਰੋਵਾਈਡ ਕਰਦੇ ਆ ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਅਸੀਂ ਜ਼ਰੂਰ ਇਨ੍ਹਾਂ ਸੇਵਾਵਾਂ ਦੇ ਬਾਰੇ ਚ ਜਾਗਰੂਕ ਹੋਈਏ, ਔਰ ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਕਿ ਸਾਡੀ ਲੋੜ ਬਣ ਰਹੀ ਹੈ ਅੱਗੇ, ਔਰ ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਡੀ ਜਿਹੜੀ ਕਮਿਊਨਿਟੀ ਹੈ, ਸਾਡਾ ਭਾਈਚਾਰਾ ਪੁਰਾਣਾ ਹੋ ਰਿਹਾ ਹੌਲੀ ਹੌਲੀ, ਔਰ ਸਾਨੂੰ ਇਹੋ ਜਿਹੀਆਂ ਸੇਵਾਵਾਂ ਦੀ ਜਿਹੜੀ ਲੋੜ ਹੈ ਬੜੇ ਵੱਡੇ ਪੱਧਰ ਤੇ ਪੈ ਰਹੀ ਹੈ ਅੱਗੇ ਜਾ ਕੇ, ਹੈਨਾ। ਔਰ ਨਾਲ ਨਾਲ ਜਿਵੇਂ ਨੀਲਮ ਹੋਰਾਂ ਨੇ ਬਹੁਤ ਸੋਹਣਾ ਸਾਨੂੰ ਸਮਝਾਇਆ ਕਿ ਜਿਹੜੀ ਡਿਸਏਬਿਲਿਟੀ ਜਿਹੜਾ ਖੇਤਰ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਹੋਮ ਕੇਅਰਿੰਗ ਸਰਵਿਸਿਜ਼ ਆ ਉਹ ਮੁਹੱਈਆ ਕੀਤੀਆਂ ਜਾਂਦੀਆਂ। ਸੋ ਅੱਜ ਤੁਹਾਡੀ ਇਸ ਸਾਰੀ ਗੱਲਬਾਤ ਦੇ ਰਾਹੀਂ ਮੈਨੂੰ ਲੱਗਦਾ ਹੈ ਕਿ ਜ਼ਰੂਰ ਸਾਡੇ ਜਿਹੜੇ ਸਰੋਤੇ ਹੈ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਫਾਇਦਾ ਜ਼ਰੂਰ ਹੋਏਗਾ, ਔਰ ਜਿਹੜੇ ਅਜੇ ਚੱਕੋ ਤੱਕੋ ਦੇ ਵਿੱਚ ਹੁੰਦੇ ਆ, ਜਿਹੜੇ ਸੋਚਦੇ ਆ ਵੀ ਪੁੱਛੀਏ ਨਾ ਪੁੱਛੀਏ, ਹਨਾ ਕੀ ਹੋ ਸਕਦਾ ਕਿਵੇਂ ਹੋ ਸਕਦਾ, ਉਹਨਾਂ ਨੂੰ ਜ਼ਰੂਰ ਜਿਹੜੀ ਇਹ ਮਦਦ ਆ ਉਹ ਮਿਲੂਗੀ ਅੱਜ ਦੀ ਗੱਲਬਾਤ ਤੋਂ। ਔਰ ਜਿਵੇਂ ਤੁਸੀਂ ਦੱਸਿਆ ਕਿ ਜੇਕਰ ਅਜੇ ਕੁਛ ਦੋਸਤ ਜਿਹੜੇ ਆ ਉਹ ਇਸ ਆਸ ਦੇ ਵਿੱਚ ਹੈਗੇ ਆ ਕਿ ਹਾਂ ਉਹਨਾਂ ਨੂੰ ਲੋੜ ਹੈ, ਤਾਂ ਉਹਨਾਂ ਨੂੰ ਜ਼ਰੂਰ ਤੁਹਾਡੇ ਨਾਲ ਸੰਪਰਕ ਬਣਾਉਣਾ ਚਾਹੀਦਾ। ਸੋ ਨੀਲਮ ਰਾਏ ਹੁਰੀ ਜਿਹੜੇ ਕਿ ਸਰਵਿਸ ਪ੍ਰੋਵਾਈਡਰ ਨੇ, ਹੋਮ ਕੇਅਰਿੰਗ ਸਰਵਿਸ ਪ੍ਰੋਵਾਈਡਰ ਨੇ, ਤੁਸੀਂ ਐਡਵਾਈਜ਼ਰ ਹੋ, ਔਰ ਅਸੀਂ ਤੁਹਾਡਾ ਜਿਹੜਾ ਫੋਨ ਨੰਬਰ ਇੱਕ ਵਾਰ ਫੇਰ ਸਰੋਤਿਆਂ ਦੇ ਨਾਲ ਸਾਂਝਾ ਕਰ ਦਿੰਨੇ ਆ। ਸੋ ਤੁਸੀਂ ਦੋਸਤੋ ਚਾਵਲਾ ਸਾਹਿਬ ਨੂੰ ਵੀ ਸੰਪਰਕ ਕਰ ਸਕਦੇ ਹੋ, ਉਹਨਾਂ ਦਾ ਨੰਬਰ ਹੈ ਜੀ 0406-441-521, ਸੋ 4064415211। ਤੇ ਇਸੇ ਤਰ੍ਹਾਂ ਨੀਲਮ ਰਾਏ ਹੁਰਾਂ ਨੇ ਜਿਹੜਾ ਸਰਵਿਸ ਪ੍ਰੋਵਾਈਡਰ ਨੰਬਰ ਜਿਹੜਾ ਆ ਉਹ ਸਾਡੇ ਨਾਲ ਸਾਂਝਾ ਕੀਤਾ ਸੀ, ਮੈਂ ਉਹਨਾਂ ਨੂੰ ਵੀ ਕਹਾਂਗੀ ਕਿ ਜ਼ਰੂਰ ਉਹ ਸਰਵਿਸ ਪ੍ਰੋਵਾਈਡਰ ਨੰਬਰ ਜਿਹੜਾ ਇੱਕ ਵਾਰ ਫੇਰ ਸਾਂਝਾ ਕਰਨ।
ਜੀ ਮੈਂ
ਜੀ
ਟ੍ਰਿਪਲ ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਇਨਸਾਨ ਬਜ਼ੁਰਗ ਮਾਂ ਪਿਓ ਲਈ ਵੀ ਤੇ ਬੱਚਿਆਂ ਲਈ ਵੀ, ਜਿਹੜੇ ਸਾਡੇ ਮਾਂ ਪਿਓ ਨੇ, ਆਪਾਂ ਦਾ ਭਾਈਚਾਰਾ ਉਹ ਆ ਜਿੱਥੇ ਆਪਾਂ ਆਪਣੇ ਮਾਂ ਪਿਓ ਦੀ ਬਹੁਤ ਰਿਸਪੈਕਟ ਕਰਦੇ ਆ ਤੇ ਬਹੁਤ ਪਿਆਰ ਕਰਦੇ ਆ, ਆਪਣੇ ਦੂਜੇ ਟੁਕੜੇ ਨੇ ਆਪਣੇ ਮਾਂ ਪਿਓ, ਹਨਾ। ਤੇ ਇਹ ਆਪਾਂ ਇਸ ਚੀਜ਼ ਨੂੰ ਸਮਝਦੇ ਨਾ, ਆਪਣਾ ਭਾਈਚਾਰਾ ਇਸ ਚੀਜ਼ ਨੂੰ ਸਮਝਦਾ ਕਿ ਉਹਨਾਂ ਨੂੰ ਜੇਕਰ ਉਹ 65 ਪਲੱਸ ਕਰਦੇ ਹੋ, ਉਹਨਾਂ ਦਾ ਧਿਆਨ ਰੱਖਣਾ ਸਾਡੇ ਲਈ ਕਿੰਨਾ ਜ਼ਿਆਦਾ ਬਹੁਤ ਜ਼ਿਆਦਾ ਮਹੱਤਵਪੂਰਨ। ਜੇ ਸਾਡੇ ਮਾਂ ਪਿਓ ਜਾਂ ਕਿਸੇ ਆਪ ਕਿਤੇ ਵੀ ਤੁਹਾਨੂੰ ਕੋਈ ਵੀ ਕੁਐਸਚਨ ਹੈ ਜਾਂ ਕੋਈ ਵੀ ਤੁਹਾਨੂੰ ਕੁਐਰੀ ਹੈ, ਤੇ ਅਸੀਂ ਸਿਰਫ ਇੱਕ ਫੋਨ ਕਾਲ ਅਵੇ ਆ ਤੁਹਾਡੇ ਤੋਂ, ਤੁਹਾਨੂੰ ਬਹੁਤ ਜ਼ਿਆਦਾ ਵੀ ਸੋਚਣ ਦੀ ਜ਼ਰੂਰਤ ਨਹੀਂ, ਸਿਰਫ ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਪੂਰੇ ਪ੍ਰੋਸੈਸ ਦੇ ਥਰੂ ਲੈ ਕੇ ਜਾਵਾਂਗੇ। ਜੇ ਇਹ ਨਾ ਸੋਚੋ ਕਿ ਕੋਈ ਵੀ ਕੁਐਸਚਨ ਛੋਟਾ ਹੈ ਵੱਡਾ, ਕੋਈ ਛੋਟੀ ਜਿਹੀ ਚੀਜ਼ ਵੀ ਹੈ ਤੁਸੀਂ ਸਾਨੂੰ ਫੋਨ ਕਰਕੇ ਸਭ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ। ਸਾਡੀ ਟੀਮ ਕੰਮ ਕਰਦੀ ਹੈ, ਟੀਮ ਤੁਹਾਡੇ ਘਰੇ ਆ ਕੇ ਤੁਹਾਡੇ ਨਾਲ ਬਹਿ ਕੇ ਤੁਹਾਡੇ ਟਾਈਮ ਦੇ ਅਕੋਰਡਿੰਗ ਤੁਹਾਨੂੰ ਪੂਰੀ ਗੱਲਬਾਤ ਕਰੇਗੀ, ਔਰ ਤੁਹਾਨੂੰ ਐਨਰੋਲ ਕਰਨ ਤੋਂ ਲੈ ਕੇ ਸਰਵਿਸਿਜ਼ ਪ੍ਰੋਵਾਈਡ ਕਰਨ ਤੱਕ ਹਰ ਚੀਜ਼ ਅਸੀਂ ਤੁਹਾਡੇ ਨਾਲ ਹੈਗੇ।
ਜੀ ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਔਰ ਇਹ ਸਾਰੀ ਜਿਹੜੀ ਕੀਮਤੀ ਜਾਣਕਾਰੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ, ਨੀਲਮ ਰਾਏ ਜੀ ਤੇ ਚਾਵਲਾ ਸਾਹਿਬ। ਸੋ ਚਾਵਲਾ ਸਾਹਿਬ ਬਾਰੇ ਗੱਲ ਕਰਾਂ ਤਾਂ ਬਹੁਤ ਪੱਕੀ ਸ਼ਖਸੀਅਤ ਨੇ, ਜਿਵੇਂ ਉਹਨਾਂ ਨੇ ਵੀਡੀਓ ਦੀ ਗੱਲ ਕੀਤੀ ਹੈ, ਯੂਟਿਊਬਰ ਨੇ ਜੀ, ਔਰ ਸਾਡੇ ਭਾਈਚਾਰੇ ਦੀ ਬੜੀ ਮੰਨੀ ਪ੍ਰਮੰਨੀ ਹਸਤੀ ਹੈ। ਜੇ ਖੇਡਾਂ ਦਾ ਖੇਤਰ ਦੇਖੀਏ ਤਾਂ ਖੇਡਾਂ ਦੇ ਵਿੱਚ ਬੈਡਮਿੰਟਨ ਬਹੁਤ ਸੋਹਣਾ ਖੇਡਦੇ ਨੇ, ਔਰ ਆਪਣਾ ਇੱਕ ਬੈਡਮਿੰਟਨ ਕਲੱਬ ਵੀ ਚਲਾ ਰਹੇ ਨੇ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਭਾਈਚਾਰਕ ਇਵੈਂਟਸ ਨੇ ਉਹਨਾਂ ਦੇ ਵਿੱਚ ਬੜਾ ਵੱਧ ਚੜ ਕੇ ਸਹਿਯੋਗ ਵੀ ਦਿੰਦੇ ਨੇ। ਸੋ ਚਾਵਲਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਨੀਲਮ ਰਾਏ ਹੋਰਾਂ ਦਾ ਵੀ ਅਸੀਂ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ, ਹੋਮ ਕੇਅਰਿੰਗ ਸਰਵਿਸ ਪ੍ਰੋਵਾਈਡਰਸ ਦੇ ਤੌਰ ਤੇ ਸਾਡੇ ਨਾਲ ਜੁੜਨ ਦੇ ਲਈ ਔਰ ਸਾਰੀ ਜਾਣਕਾਰੀ ਮੁਹੱਈਆ ਕਰਨ ਦੇ ਲਈ। ਸ਼ੁਕਰੀਆ
ਅਮਰਜੀਤ, ਤੁਹਾਡਾ ਵੀ ਧੰਨਵਾਦ, ਹਰਮਨ
ਮੈਂ ਸਾਰੇ ਸ਼ਰੋਤਾਵਾਂ ਨੂੰ ਇਹੀ ਕਹੂੰਗਾ ਕਿ ਅਗੇ ਜੇ ਤੁਸੀਂ ਇਹ ਗੱਲਾਂ ਸੁਣੀਆਂ ਨੇ ਤੇ ਪਲੀਜ਼ ਇਸ ਨੂੰ ਅੱਗੇ ਵੀ ਸ਼ੇਅਰ ਕਰੋ, ਸੋ ਦੈਟ ਜਿਹੜੇ ਬੰਦੇ ਨੂੰ ਜ਼ਰੂਰਤ ਹੈ ਉਹ ਔਰ ਇਹਦੇ ਚ ਐਨਰੋਲ ਨਹੀਂ ਹੋਏ, ਉਹਨਾਂ ਨੂੰ ਸੇਵਾਵਾਂ ਨਹੀਂ ਮਿਲ ਰਹੀਆਂ, ਉਹ ਪਲੀਜ਼ ਐਨਰੋਲ ਕਰੋ ਤਾਂ ਕਿ ਅਸੀਂ ਜਿਹੜੀ ਗਵਰਨਮੈਂਟ ਸਟੇਟ ਦੇ ਹਿਸਾਬ ਨਾਲ ਤੁਹਾਨੂੰ ਸੇਵਾਵਾਂ ਦੇ ਸਕੀਏ। ਪਲੀਜ਼ ਸ਼ੇਅਰ ਬਹੁਤ ਬਹੁਤ ਮਿਹਰਬਾਨੀਆਂ ਹਰਮਨ ਰੇਡੀਓ ਦਾ, ਬਹੁਤ ਬਹੁਤ ਸ਼ੁਕਰੀਆ, ਰੱਬ ਰਾਖਾ।
ਸੋ ਦੋਸਤੋ ਇਹ ਸਨ ਨੀਲਮ ਰਾਏ ਤੇ ਸਤਿੰਦਰ ਚਾਵਲਾ ਹੁਰੀ ਜਿਹੜੇ ਕਿ ਹੋਮ ਕੇਅਰਿੰਗ ਸਰਵਿਸ ਪ੍ਰੋਵਾਈਡਰ ਨੇ ਔਰ ਐਡਵਾਈਜ਼ਰ ਵੀ ਨੇ, ਐਡਵੋਕੇਟ ਵੀ ਨੇ, ਔਰ ਸਾਡੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਇਹਨਾਂ ਸੇਵਾਵਾਂ ਦੇ ਪ੍ਰਤੀ, ਔਰ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਭਾਈਚਾਰੇ ਦੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਵੀ ਬਣਨ ਜਾ ਰਹੀ ਹੈ। ਸੋ ਇਸੇ ਕਰਕੇ ਇਹ ਸਾਡਾ ਮਕਸਦ ਸੀ ਕਿ ਇਹ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਸੋ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਮੌਲੀ ਜੋਹਲ ਜੀ ਜੁੜ ਚੁੱਕੇ ਨੇ, ਨਰਿੰਦਰ ਰਾਠੌਰ ਜੀ ਜੁੜ ਚੁੱਕੇ ਨੇ, ਜਗਤਾਰ ਗਿੱਲ ਹਾਂਗਕਾਂਗ ਵਾਲੇ ਜੁੜ ਚੁੱਕੇ ਨੇ, ਮਨਦੀਪ ਮਾਨ ਹੁਰੀ ਜੁੜੇ ਹੋਏ ਨੇ, ਤੇ ਇੱਧਰ ਸਾਡੇ ਨਾਲ ਸੁਖਵਿੰਦਰ ਸੌਂਦ ਹੁਰੀ ਜੁੜੇ ਹੋਏ ਨੇ। ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤੁਹਾਡੇ ਜਿਹੜੇ ਮੈਸੇਜਸ ਆ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ, ਪਰ ਫਿਲਹਾਲ ਅਗਲੇ ਸਿਲਸਿਲੇ ਦਾ ਸਮਾਂ ਵੀ ਹੋ ਚੁੱਕਿਆ। ਅਗਲਾ ਸਿਲਸਿਲਾ ਜਿਹੜਾ ਜੀ ਉਹ ਖ਼ਬਰਾਂ ਦਾ ਹੈ। ਖ਼ਬਰਾਂ ਦੇ ਲਈ ਸਾਡੇ ਨਾਲ ਬਹੁਤ ਜਲਦ ਜੁੜਨ ਜਾ ਰਹੇ ਨੇ ਜਸਵਿੰਦਰ ਬਿੱਟਾ ਹੁਰੀ। ਇੱਕ ਛੋਟਾ ਜਿਹਾ ਸੁਨੇਹਾ ਤੇ ਇੱਕ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ। ਆਉਣੇ ਰਹੋ, ਜੁੜੇ
ਰਹੋ। Are you interested in becoming a presenter?
Presenter?
Would you like to join Harman Radio?
Radio?
If so, contact Harman Radio on harmanradio.com. Thank you.
ਸਾਡੀ ਇੱਕੋ ਹੀ ਮੁਰਾਦ ਐਸੀ ਬੰਨੋ ਬੁਨਿਆਦ ਹੋਵੇ ਸਦਾ ਦੀ ਮਿਆਦ ਪਾਰ ਜੋ ਤਰੀਕ ਦੇ ਛੱਡੋ ਬਾਕੀ ਦੇ ਫਸਾਦ ਹੋਣਾ ਸਮਾਂ ਬਰਬਾਦ ਤੁਸੀਂ ਕਰੋ ਇਰਸ਼ਾਦ ਲੋਕ ਨੇ ਉਡੀਕਦੇ ਉਹ ਬੰਦ ਕਰੋ ਠੱਕ ਠੱਕ ਸੱਚੀ ਬੰਦ ਕਰੋ ਠੱਕ ਠੱਕ ਗਏ ਨੇ ਸ਼ੋਰ ਤੋਂ ਵੀ ਅੱਕ ਮਾਰੀ ਕੋ ਡੂੰਘਾ ਟੱਕ ਤੂੰ ਜ਼ਰਾ ਸਵਾਰ ਕੇ ਬਾਰੀ ਖੋਲ ਚਿੱਕਾ ਤੱਕ ਅਸਮਾਨਾਂ ਵੱਲ ਤੱਕ ਲੈ ਲੈ ਰੋਸ਼ਨੀ ਤੋਂ ਹੱਕ ਹੱਕ ਮਾਰ ਮਾਰ ਕੇ ਤੂੰ ਨਾ ਜਜ਼ਬੇ ਨੂੰ ਡੱਕ ਹੋਣਾ ਆਰਜ਼ੂ ਨੂੰ ਸ਼ੱਕ ਨਾ ਉਮੀਦ ਜਾਵੇ ਥੱਕ ਤਾਂ ਹਾਰ ਹਾਰ ਕੇ ਛੱਡ ਊਲ ਤੇ ਜਲੂਲ ਬਾਕੀ ਗੱਲਾਂ ਨੇ ਫਜ਼ੂਲ ਬਸ ਇੱਕੋ ਇੱਕ ਮੂਲ ਲੱਭ ਲੈ ਮੁਨੀਰ ਨੂੰ ਰਜ਼ਾ ਜਿਹਨੂੰ ਹੈ ਕਬੂਲ ਜਿਹੜਾ ਮੰਨਦਾ ਅਸੂਲ ਉਹਨੂੰ ਹੋਣਗੇ ਵਸੂਲ ਮੁੱਲ ਵੀ ਅਖੀਰ ਨੂੰ ਛੱਡ ਊਲ ਤੇ ਜਲੂਲ ਬਾਕੀ ਗੱਲਾਂ ਨੇ ਫਜ਼ੂਲ ਬਸ ਇੱਕੋ ਇੱਕ ਮੂਲ ਲੱਭ ਲੈ ਮੁਨੀਰ ਨੂੰ ਰਜ਼ਾ ਜਿਹਨੂੰ ਹੈ ਕਬੂਲ ਜਿਹੜਾ ਮੰਨਦਾ ਅਸੂਲ ਉਹਨੂੰ ਹੋਣਗੇ ਵਸੂਲ ਮੁੱਲ ਵੀ ਅਖੀਰ ਨੂੰ ਬਾਕੀ ਮੋੜ ਦੇ ਖਿਆਲ ਸਾਰੇ ਬਾਕੀ ਮੋੜ ਦੇ ਖਿਆਲ ਸਾਰੇ ਪਹਾੜ ਦੇ ਸਵਾਲ ਨਹੀਂ ਤਾਂ ਹੋਣਗੇ ਮਲਾਲ ਜ਼ਿੰਦਗੀ ਗੁਜ਼ਾਰ ਕੇ ਬਾਰੀ ਖੋਲ ਚਿੱਕਾਂ ਚੱਕ ਅਸਮਾਨਾਂ ਵੱਲ ਤੱਕ ਲੈ ਲੈ ਰੋਸ਼ਨੀ ਤੋਂ ਹੱਕ ਹੱਕ ਮਾਰ ਮਾਰ ਕੇ ਜੋੜ ਸੂਫੀਆਂ ਦਾ ਨਾਤਾ ਉੱਥੇ ਵੱਖਰਾ ਅਹਾਤਾ ਵੀ ਖੁਮਾਰੀ ਖੁੱਲਾ ਖਾਤਾ ਉਹ ਸਰੂਰ ਡੁੱਲਦਾ ਜਿੰਨਾ ਜਿੰਨਾ ਨੇ ਪਛਾਤਾ ਉੱਥੇ ਵਸਿਆ ਵਿਧਾਤਾ ਦਰਿਆ ਖਰਾਂ ਨੂੰ ਦਾਤਾ ਦਾ ਜ਼ਰੂਰ ਖੁੱਲਦਾ ਜੋੜ ਸੂਫੀਆਂ ਦਾ ਨਾਤਾ ਉੱਥੇ ਵੱਖਰਾ ਅਹਾਤਾ ਵੀ ਖੁਮਾਰੀ ਖੁੱਲਾ ਖਾਤਾ ਉਹ ਸਰੂਰ ਡੁੱਲਦਾ ਜਿੰਨਾ ਜਿੰਨਾ ਨੇ ਪਛਾਤਾ ਉੱਥੇ ਵਸਿਆ ਵਿਧਾਤਾ ਦਰਿਆ ਖਰਾਂ ਨੂੰ ਦਾਤਾ ਦਾ ਜ਼ਰੂਰ ਖੁੱਲਦਾ ਕੇ ਵੇਖ ਵਸਲਾਂ ਦੀ ਰੁੱਤੇ ਹਾਏਵੇ ਉਹ ਵੇਖੋ ਵਸਲਾਂ ਦੀ ਰੁੱਤੇ ਬੇਨਸੀਬ ਰਹਿ ਗਏ ਸੁੱਤੇ ਹੀਰੇ ਸੁੱਤਿਆਂ ਦੇ ਉੱਤੇ ਲੈਣੇ ਕੀ ਖਲਾਰ ਕੇ ਬਾਰੀ ਖੋਲ ਚਿੱਕਾਂ ਚੱਕ ਅਸਮਾਨਾਂ ਵੱਲ ਤੱਕ ਲੈ ਲੈ ਰੋਸ਼ਨੀ ਤੋਂ ਹੱਕ ਹੱਕ ਮਾਰ ਮਾਰ ਕੇ ਤੂੰ ਨਾ ਜਜ਼ਬੇ ਨੂੰ ਡੱਕ ਹੋਣਾ ਆਰਜ਼ੂ ਨੂੰ ਸ਼ੱਕ ਨਾ ਉਮੀਦ ਜਾਵੇ ਥੱਕ ਐਦਾਂ ਹਾਰ ਹਾਰ ਕੇ ਆਹ ਬੇਚਾਰਾ ਤੇ ਮਾਸੂਮ ਮੋਹਤਾਜ ਫਸਿਆ ਇੱਕ ਪਾਸੇ ਮਖਦੂਮ ਦੂਜੇ ਪਾਸੇ ਹੈ ਨਜ਼ੂਮ ਤੇ ਵਿਚਾਲੇ ਮਜ਼ਲੂਮ ਸਰਤਾਜ ਫਸਿਆ ਇਲਮਾਂ ਤੋਂ ਮਹਿਰੂਮ ਜਿਹਨੂੰ ਕੁਛ ਨੀ ਮਾਲੂਮ ਏ ਬੇਚਾਰਾ ਤੇ ਮਾਸੂਮ ਮੋਹਤਾਜ ਫਸਿਆ ਵੇ ਚੱਲ ਉੱਠ ਬੰਨ ਲੱਗ ਹਣਾ ਚੱਲ
ਚੱਲ ਉੱਠ ਬੰਨ ਲੱਕ ਲੈ ਤਲੀਮ ਪਈਆ ਤੱਕ ਬੇਵਕੂਫੀਆਂ ਨੂੰ ਢੱਕ ਸੋਚ ਕੇ ਵਿਚਾਰ ਕੇ ਵਾਰੀ ਗੋਲ ਚਿੱਟਾ ਚੱਕ ਅਸਮਾਨਾਂ ਵੱਲ ਤੱਕ ਲੈ ਲੈ ਰੋਸ਼ਨੀ ਤੋਂ ਹੱਕ ਹੱਕ ਮਾਰ ਮਾਰ ਕੇ ਹੋਣਾ ਜਜ਼ਬੇ ਨੂੰ ਡੱਕ ਹੋਣਾ ਆਰਜ਼ੂ ਨੂੰ ਸ਼ੱਕ ਨਾ ਉਮੀਦ ਜਾਵੇ ਥੱਕ ਮੈਦਾਂ ਹਾਰ ਹਾਰ ਕੇ ਵਾਰੀ ਗੋਲ ਚਿੱਟਾ ਚੱਕ ਅਸਮਾਨਾਂ ਵੱਲ ਤੱਕ ਲੈ ਲੈ ਰੋਸ਼ਨੀ ਤੋਂ ਹੱਕ ਹੱਕ ਮਾਰ ਮਾਰ ਕੇ ਹੋਣਾ ਜਜ਼ਬੇ ਨੂੰ ਡੱਕ ਹੋਣਾ ਆਰਜ਼ੂ ਨੂੰ ਸ਼ੱਕ ਨਾ ਉਮੀਦ ਜਾਵੇ ਥੱਕ ਮੈਦਾਂ ਹਾਰ ਹਾਰ ਕੇ ਵਾਰੀ ਹੱਥ ਵਾਰੀ ਹੱਥ ਵਾਰੀ ਹੱਥ ਓ ਬਾਰੀ ਹਾ ਬਾਰੀ ਹਾ ਬਾਰੀ ਹਾ
ਓ ਬਾਰੀ ਹਾ ਬਾਰੀ ਹਾ ਬਾਰੀ ਹਾ
ਓ ਬਾਰੀ ਹਾ ਬਾਰੀ ਹਾ ਬਾਰੀ ਹਾ
ਬਾਰੀ ਹਾ
ਬਾਰੀ ਹਾ
ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ। ਇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ ਸੀ ਔਰ ਗੀਤ ਤੋਂ ਬਾਅਦ ਹੁਣ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਚ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਯਾਨੀ ਕਿ ਅਮਰਦੀਪ ਕੌਰ ਦੇ ਨਾਲ, ਤੇ ਪ੍ਰੋਗਰਾਮ ਦੌਰਾਨ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਮਨਦੀਪ ਮਾਨ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਮਨਦੀਪ ਜੀ, ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਬਹੁਤ ਬਹੁਤ ਧੰਨਵਾਦ ਤੁਹਾਡੇ ਮੈਸੇਜ ਦੇ ਲਈ। ਔਰ ਇਸੇ ਤਰ੍ਹਾਂ ਮੌਲੀ ਜੌਹਲ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਕਾਫੀ ਦੇਰ ਤੋਂ, ਕਹਿੰਦੇ ਮੌਲੀ ਤੇ ਸਰੂਪ ਸਿੰਘ ਜੌਹਲ ਰਿਵਰਲੈਂਡ ਤੋਂ। ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਤਿਕਾਰਯੋਗ ਸਰੂਪ ਸਿੰਘ ਅੰਕਲ ਹੋਰਾਂ ਦਾ ਤੇ ਮੌਲੀ ਆਂਟੀ ਹੋਰਾਂ ਦਾ, ਔਰ ਰਿਵਰਲੈਂਡ ਤੋਂ ਸਾਡੇ ਨਾਲ ਹਮੇਸ਼ਾ ਜੁੜਦੇ ਨੇ, ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ। ਗੁੱਡ ਮਾਰਨਿੰਗ ਟੂ ਆਲ ਅਵਰ ਹਰਮਨ ਰੇਡੀਓ ਫੈਮਿਲੀ, ਤੇ ਤੁਹਾਨੂੰ ਵੀ ਵੈਰੀ ਗੁੱਡ ਮਾਰਨਿੰਗ, ਗੁੱਡ ਇਨਫੋਰਮੇਸ਼ਨ ਫਾਰ ਅਵਰ ਪੰਜਾਬੀ ਕਮਿਊਨਿਟੀ, ਲਵ ਐਂਡ ਇੰਜੋਏ ਯੋਰ ਸ਼ੋ ਆਲਵੇਜ਼। ਸਮਝੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਆਸ਼ੀਰਵਾਦ ਦਿੰਦੇ ਰਿਹਾ ਕਰੋ, ਤੁਹਾਡੀਆਂ ਦੁਆਵਾਂ ਦੇ ਸਦਕਾ ਅਸੀਂ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਨਜ਼ਰ ਕਰਦੇ ਆ, ਔਰ ਤੁਹਾਡੀਆਂ ਜਿਹੜੀਆਂ ਦੁਆਵਾਂ ਆ ਉਹ ਸਾਡੇ ਲਈ ਬਹੁਤ ਅਹਿਮ ਹੁੰਦੀਆਂ। ਬਾਕੀ ਕਹਿੰਦੇ ਹੈਵ ਅ ਗੁੱਡ ਡੇ ਐਵਰੀ ਵਨ, ਰੱਬ ਰਾਖਾ। ਬਿਲਕੁਲ, ਤੁਹਾਡਾ ਵੀ ਦਿਨ ਜਿਹੜਾ ਸ਼ੁਭ ਰਹੇ ਅਸੀਂ ਇਹ ਅਰਦਾਸ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਮੌਲੀ ਜੌਹਲ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਪ੍ਰੋਗਰਾਮ ਚ ਅਜੇ ਬਹੁਤ ਕੁਝ ਬਾਕੀ ਹੈ। ਨਰਿੰਦਰ ਠੌਰ ਹੁਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਭੈਣ ਜੀ। ਕਹਿੰਦੇ ਮੈਲਬਰਨ ਆਏ ਹੋਏ ਆ, ਅੱਛਾ ਜੀ, ਸੋ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇ ਮੈਲਬਰਨ ਆਏ ਹੋਏ ਤਾਂ ਫਿਰ ਮਿਲੇ ਬਗੈਰ ਚਲੇ ਗਏ ਤੇ ਫਿਰ ਗੱਲ ਨਹੀਂ ਬਣਦੀ, ਸੋ ਮਿਲ ਕੇ ਜ਼ਰੂਰ ਜਾਇਓ, ਮਾਫ਼ ਕਰਨਾ। ਕਹਿੰਦੇ ਅੱਜ ਲੇਟ ਹੋ ਗਿਆ, ਕੋਈ ਗੱਲ ਨਹੀਂ, ਲੇਟ ਹੋ ਗਏ, ਦੇਰ ਆਏ ਦਰੁਸਤ ਆਏ, ਪਰ ਹੁਣ ਮਿਲ ਕੇ ਵੀ ਜ਼ਰੂਰ ਜਾਇਓ, ਤੇ ਸੱਦਾ ਆਪਾਂ ਔਨ ਏਅਰ ਹੀ ਤੁਹਾਨੂੰ ਦੇ ਦਿੱਤਾ। ਤੇ ਇਹਦੇ ਨਾਲ ਹੀ ਜਗਤਾਰ ਠੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੇ ਵੀ ਬਹੁਤ ਪਿਆਰਾ ਜਿਹਾ ਇੱਕ ਪਹਿਲਾਂ ਸੁਨੇਹਾ ਭੇਜਿਆ ਸੀ, ਮੈਂ ਉਹ ਸੁਨੇਹਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ। ਕਹਿੰਦੇ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਸੇ ਦਾ ਯਕੀਨ ਬਣ ਜਾਣਾ ਤੇ ਉਸੇ ਯਕੀਨ ਨੂੰ ਬਣਾਈ ਰੱਖਣਾ। ਕਿਆ ਬਾਤ ਹੈ, ਕਿਆ ਬਾਤ ਹੈ, ਵਾਕਈ ਪਰ ਬਹੁਤ ਡੂੰਘੀ ਗੱਲ ਹੈ ਜੀ ਇਹ, ਕਿ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਸੇ ਦਾ ਯਕੀਨ ਬਣ ਜਾਣਾ ਤੇ ਉਸੇ ਯਕੀਨ ਨੂੰ ਬਣਾਈ ਰੱਖਣਾ। ਇਹ ਬਹੁਤ ਵੱਡੀ ਤੇ ਬੜੀ ਡੂੰਘੀ ਗੱਲ ਹੈ, ਕਿਉਂਕਿ ਅੱਜ ਕੱਲ ਕਿਸੇ ਦਾ ਭਰੋਸਾ, ਕਿਸੇ ਦਾ ਯਕੀਨ ਬਣਨਾ ਹੀ ਸਭ ਤੋਂ ਜ਼ਿਆਦਾ ਮੁਸ਼ਕਲ ਹੈ, ਔਰ ਉਸ ਯਕੀਨ ਨੂੰ, ਉਸ ਭਰੋਸੇ ਨੂੰ ਬਣਾਈ ਰੱਖਣਾ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਹੈ ਹਨਾ। ਸੋ ਬਹੁਤ ਹੀ ਡੂੰਘੀ ਜਿਹੀ ਗੱਲ, ਔਰ ਇਹਦੇ ਉੱਤੇ ਚੱਲਣ ਦੀ ਸਮਰੱਥ ਜਿਹੜੀ ਉਹ ਸਾਨੂੰ ਸਾਰਿਆਂ ਨੂੰ ਹੀ ਆਵੇ। ਸੋ ਬਹੁਤ ਬਹੁਤ ਧੰਨਵਾਦ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ, ਗਿੱਲ ਸਾਹਿਬ ਔਰ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਵੀ। ਬਾਕੀ ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ, ਕਹਿੰਦੇ ਪ੍ਰੋਗਰਾਮ ਚ ਸ਼ਾਮਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ, ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਵੀ ਸੋਹਣਾ ਦਿਨ ਚੜਿਆ ਹੋਣਾ ਅੱਜ ਹਾਂਗਕਾਂਗ ਦੇ ਵਿੱਚ। ਤੇ ਬਾਕੀ ਕਹਿੰਦੇ ਜੀ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ, ਆਪਣੇ ਪ੍ਰੋਗਰਾਮਾਂ ਦਾ ਸਮਾਂ ਕਦੋਂ ਬਦਲ ਰਿਹਾ? ਪ੍ਰੋਗਰਾਮਾਂ ਦੇ ਸਮੇਂ ਦੇ ਵਿੱਚ ਅਜੇ ਕੋਈ ਐਡੀ ਤਬਦੀਲੀ ਆ ਨਹੀਂ ਰਹੀ ਜੀ, ਪਰ ਜੇਕਰ ਸਮੇਂ ਚ ਕੋਈ ਤਬਦੀਲੀ ਆਉਂਦੀ ਹੈ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ, ਤੁਹਾਨੂੰ ਅਸੀਂ ਸੂਚਿਤ ਕਰਾਂਗੇ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਜੁੜੇ ਰਹੋ ਗਿੱਲ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਸਾਡੇ ਨਾਲ ਨਾ ਜਸਵਿੰਦਰ ਬਿੱਟਾ ਹੋਰੀ ਵੀ ਜੁੜ ਚੁੱਕੇ ਨੇ, ਖ਼ਬਰਾਂ ਦਾ ਸਿਲਸਿਲਾ ਬਹੁਤ ਜਲਦ ਤੁਹਾਡੀ ਨਜ਼ਰ ਕਰ ਰਹੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਖ਼ਬਰਾਂ ਦਾ ਸਿਲਸਿਲਾ ਤੁਹਾਡੀ ਨਜ਼ਰ ਕਰੀਏ, ਰਮਨਦੀਪ ਅਟਵਾਲ ਹੋਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਰਮਨਦੀਪ ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਤੇ ਇਸੇ ਤਰ੍ਹਾਂ ਸਾਡੇ ਨਾਲ ਸੁਖਵਿੰਦਰ ਸੌਂਦ ਹੋਰੀ ਵੀ ਕਾਫੀ ਦੇਰ ਦੇ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੌਂਦ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਮੈਂ ਤਕਰੀਬਨ ਸਾਰਿਆਂ ਦੇ ਮੈਸੇਜ ਸ਼ਾਮਲ ਕਰ ਲਏ ਨੇ। ਜਸਵਿੰਦਰਪਾਲ ਕੌਰ ਢਿੱਲੋਂ ਜਿਹੜੇ ਕਿ ਮੈਲਬਨ ਤੋਂ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਵੀ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ ਕਹਿੰਦੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਸਵਾਗਤ ਔਰ ਬਹੁਤ ਬਹੁਤ ਧੰਨਵਾਦ ਵੀ ਪ੍ਰੋਗਰਾਮ ਚ ਜੁੜਨ ਦੇ ਲਈ। ਹੁਣ ਆਪਾਂ ਵਧਣਾ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਵੱਲ, ਤੇ ਅਗਲਾ ਸਿਲਸਿਲਾ ਹੈਗਾ ਖਬਰਾਂ ਦਾ। ਖਬਰਾਂ ਦੇ ਇਸ ਸਿਲਸਿਲੇ ਦੇ ਵਿਚ ਸਾਡੇ ਨਾਲ ਹਮੇਸ਼ਾ ਵਾਂਗ ਸਾਂਝ ਪਾਉਂਦੇ ਹੁੰਦੇ ਆ ਜਸਵਿੰਦਰ ਬਿੱਟਾ ਹੋਈ। ਤੇ ਲਓ ਜੀ, ਹਰਮਨ ਰੇਡੀਓ ਤੇ ਲੈ ਕੇ ਹਾਜ਼ਰ ਆ ਅਗਲਾ ਸਿਲਸਿਲਾ ਖਬਰਾਂ ਦਾ। ਖਬਰਾਂ ਦੇ ਸਿਲਸਿਲੇ ਦੇ ਵਿਚ ਸਵਾਗਤ ਕਰਦੇ ਆ ਜਸਵਿੰਦਰ ਬਿੱਟਾ ਹੋਰਾਂ ਦਾ, ਜਿਹੜੇ ਕਿ ਸਾਡੇ ਨਾਲ ਭਾਰਤ ਤੋਂ ਜੁੜਦੇ ਨੇ। ਸੋ ਬਿੱਟਾ ਸਾਹਿਬ, ਬਹੁਤ ਬਹੁਤ ਜੀ ਆਇਆਂ ਨੂੰ ਹਰਮਨ ਰੇਡੀਓ ਤੇ ਸਿਲਸਿਲਾ ਖਬਰਾਂ ਦਾ। ਸਤਿ ਸ੍ਰੀ ਅਕਾਲ
ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਸਾਰੇ ਸਾਡੇ ਪਿਆਰ ਕਰਨ ਵਾਲੇ ਔਰ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਡੇ ਵੱਲੋਂ। ਅੱਜ ਕਿਹੜੇ ਹਿੱਸੇ ਤੋਂ ਸਾਡੇ ਨਾਲ ਜੁੜੇ ਹੋ, ਪੰਜਾਬ ਤੋਂ ਜੁੜੇ ਹੋ ਜਾਂ ਫਿਰ ਦਿੱਲੀ ਦੇ ਵਿੱਚ ਬੈਠੇ ਹੋ, ਕਿੱਥੋਂ ਜੁੜ ਰਹੇ ਹੋ?
ਨਹੀਂ, ਕਾਫੀ ਦਿਨ ਮੈਂ ਦਿੱਲੀ ਆ ਜੀ, 13-14 ਦਿਨ ਹੋ ਗਏ ਮੈਨੂੰ
ਜੀ,
ਕਿਉਂਕਿ ਹੁਣ ਮੈਂ ਕਿਸਾਨੀ ਅੰਦੋਲਨ ਦਾ ਕਾਫੀ ਹੋਰ ਬੰਦੇ ਵੀ ਸਾਡੀ ਕਵਰ ਕਰ ਰਹੇ ਨੇ। ਮੈਂ ਦਿੱਲੀ ਦੀ ਪੋਲੀਟਿਕਸ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ
ਜੀ,
ਉਹਨਾਂ ਸਬੰਧੀ ਮੈਂ ਇਹਨੂੰ ਕਵਰ ਕਰਨ ਆਇਆ ਹੋਇਆ ਸੀ। ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੈ, 4 ਸਾਲ ਬਾਅਦ ਹੁੰਦੀ ਹੈ
ਜੀ,
ਔਰ ਇਸ ਚੋਣ ਦੇ ਮੱਦੇਨਜ਼ਰ 6 ਪਾਰਟੀਆਂ ਇਹ ਚੋਣ ਲੜਦੀਆਂ ਨੇ, ਔਰ ਇਹ ਪਹਿਲੀ ਵਾਰੀ ਹੋਇਆ ਕਿ ਧਾਰਮਿਕ ਪਾਰਟੀ ਵਜੋਂ ਜਿਹੜੀ ਵੀ ਕੋਈ ਪਾਰਟੀ ਰਜਿਸਟਰ ਹੈ, 1 ਸਾਲ ਪਹਿਲਾਂ ਜਿਹੜੀ ਕੋਈ ਪਾਰਟੀ ਧਾਰਮਿਕ ਚੋਣਾਂ ਲੜਦੀ ਹੈ ਉਥੇ ਨੂੰ ਹੀ ਚੋਣਾਂ ਲੜਨ ਦੀ ਆਗਿਆ ਇਸ ਵਾਰ ਦਿੱਤੀ ਗਈ ਹੈ। ਔਰ ਪਿਛਲੇ ਦਿਨਾਂ ਦੇ ਵਿਚ ਅਕਾਲੀ ਦਲ ਦਾ ਜਿਹੜਾ ਸਿੰਬਲ ਸੀ, ਚੋਣ ਨਿਸ਼ਾਨ ਸੀ ਪਾਰਟੀ, ਉਹਦੇ ਲਈ ਵੀ ਅਦਾਲਤ ਦੇ ਕਾਫੀ ਚਾਰਾਜਾਈ ਕਰਨੀ ਪਈ ਅਕਾਲੀ ਦਲ ਨੂੰ। ਅਕਾਲੀ ਦਲ ਤੇ ਦੋਸ਼ ਲੱਗਦਾ ਰਿਹਾ ਕਿ ਧਰਮ ਨਿਰਪੱਖ ਪਾਰਟੀ ਹੈ, ਇਸ ਕਰਕੇ ਇਨ੍ਹਾਂ ਦਾ ਜਿਹੜਾ ਸਿੰਬਲ ਹੈ ਇਹ ਰੱਦ ਕੀਤਾ ਜਾਵੇ, ਬਾਲਟੀ ਚੋਣ ਨਿਸ਼ਾਨ ਜਿਹੜਾ ਇਹਦੀ ਥਾਂ ਤੇ ਇਨ੍ਹਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਜਿਹੜੀ ਆਗਿਆ ਦਿੱਤੀ ਜਾਵੇ। ਇਸ ਸਬੰਧੀ ਗੁਰਵਿੰਦਰ ਸਿੰਘ ਸੈਣੀ ਨਾਮ ਦੇ ਇਕ ਵਿਅਕਤੀ ਨੇ,
ਜਿਹਨੇ
ਇਕ ਪਾਰਟੀ ਬਣਾਈ ਹੈ ਆਮ ਅਕਾਲੀ ਦਲ, ਉਸ ਨੇ ਇਹਨੂੰ ਚੈਲੰਜ ਕੀਤਾ ਸੀਗਾ 2007
ਵਿਚ,
ਔਰ ਉਹਨੇ ਕਿਹਾ ਸੀਗਾ ਕਿ ਜਦੋਂ ਇਕ ਪਾਸੇ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਚੋਣਾਂ ਲੜਦੀ ਹੈ ਇਹ ਪਾਰਟੀ, ਤੇ ਉਦੋਂ ਧਾਰਮਿਕ ਚੋਣਾਂ ਨਹੀਂ ਲੜ ਸਕਦੀ, ਜੇ ਧਾਰਮਿਕ ਚੋਣਾਂ ਲੜਨਾ ਚਾਹੁੰਦੀ ਹੈ ਤਾਂ ਇਨ੍ਹਾਂ ਨੂੰ ਚੋਣ ਨਿਸ਼ਾਨ ਪਾਰਟੀ ਨਾ ਦਿੱਤਾ ਜਾਵੇ। ਲੇਕਿਨ ਬਾਅਦ ਦੇ ਵਿਚ ਰਜਿੰਦਰਪਾਲ ਗੌਤਮ ਜਿਹੜੇ ਦਿੱਲੀ ਦੇ ਮੰਤਰੀ ਨੇ, ਉਨ੍ਹਾਂ ਨੇ ਵੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ। ਉਨ੍ਹਾਂ ਨੇ ਆਖਿਆ ਕਿ 1 ਸਾਲ ਤੋਂ ਪਹਿਲਾਂ ਜਿਹੜੀ ਪਾਰਟੀ 1 ਸਾਲ ਹੋ ਗਿਆ ਜਿਹਨੂੰ ਰਜਿਸਟ੍ਰੇਸ਼ਨ ਕਰਾਈ ਸੋਸਾਇਟੀ ਐਕਟ ਦੇ ਤਹਿਤ, ਤੇ ਉਸ ਤੋਂ ਅਸੀਂ ਸਿੰਬਲ ਦੇ ਸਕਦੇ ਹਾਂ। ਉਸੇ ਦੇ ਮੱਦੇਨਜ਼ਰ 6 ਪਾਰਟੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ, ਪੰਥਕ ਅਕਾਲੀ ਲਹਿਰ, ਪੰਥਕ ਅਕਾਲੀ ਦਲ, ਜਾਗੋ ਪਾਰਟੀ ਤੇ ਆਮ ਅਕਾਲੀ ਦਲ, ਇਹਨਾਂ ਨੂੰ ਸਿੰਬਲ ਦੇ ਦਿੱਤੇ ਗਏ। ਅਕਾਲੀ ਦਲ ਨੂੰ ਜਿਹੜਾ ਸਿੰਬਲ ਨਹੀਂ ਸੀ ਮਿਲਿਆ, ਇਸ ਕਰਕੇ ਇਹਨਾਂ ਦਾ ਕਾਫੀ ਰੌਣਾ ਰੱਪਣ ਪੈਂਦਾ ਰਿਹਾ। ਕੋਰਟ ਤੱਕ ਗੱਲ ਗਈ, ਸਭਾ ਦੇ ਵਿਚ ਕੋਰਟ ਦੇ ਵਿਚ ਇਹ ਗੱਲ ਮੰਨੀ, ਜੱਜ ਨੇ ਆਖਿਆ ਕਿ ਧਰਮ ਨਿਰਪੱਖ ਔਰ ਜਿਹੜੀ ਹੈਗੀ ਹੈ ਅਕਾਲੀ ਦਲ ਜਿਹੜੀ ਪਾਰਟੀ ਹੈ ਇਹ ਰਾਜਨੀਤਿਕ ਧਾਰਮਿਕ ਪਾਰਟੀ ਵੀ ਮੰਨੀ ਜਾ ਸਕਦੀ ਹੈ, ਕਿਉਂਕਿ ਜਦੋਂ ਗੁਰੂ ਘਰਾਂ ਦੇ ਵਿਚੋਂ ਇਹ ਪ੍ਰਬੰਧ ਦੇਖੀ ਹੈ ਤਾਂ ਉਦੋਂ ਇਹ ਨੀ ਦੇਖਦੀ ਕਿ ਕਿਹੜਾ ਹਿੰਦੂ ਮੁਸਲਮਾਨ ਸਿੱਖ ਈਸਾਈ ਕੌਣ ਹੈ। ਇਸ ਕਰਕੇ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ, ਚੋਣ ਨਿਸ਼ਾਨ ਇਹਨਾਂ ਨੂੰ ਜਿਹੜਾ ਹੈਗਾ ਪਾਰਟੀ ਦਿੱਤਾ ਜਾਵੇ। ਔਰ ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਦੇ ਵਿਚ 46 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਆ, 2 ਮੈਂਬਰ ਲਾਟਰੀ ਰਾਹੀਂ ਚੁਣੇ ਜਾਂਦੇ ਆ, 2 ਮੈਂਬਰ ਕੇਂਦਰੀ ਗੁਰੂ ਸਿੰਘ ਸਭਾ ਦੇ ਜਿਹੜੇ ਇੱਥੇ ਗੁਰਦੁਆਰਾ ਸਾਹਿਬਾਨ ਨੇ ਦਿੱਲੀ ਦੇ ਵਿਚ, 2 ਮੈਂਬਰ ਉਹ ਬੰਦੇ ਨਾਮਜ਼ਦ ਕਰਦੇ ਨੇ ਔਰ 1 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਹੈ ਨਾਮਜ਼ਦ ਕਰਦੀ ਹੈ। 51 ਮੈਂਬਰ ਹੁੰਦੇ ਨੇ, 46 ਮੈਂਬਰਾਂ ਦੀ ਚੋਣ ਹੁੰਦੀ ਹੈ, 4 ਸਾਲ ਬਾਅਦ ਦੀ ਚੋਣ ਹੁੰਦੀ ਹੈ। ਔਰ ਦਿੱਲੀ ਦੇ ਵਿਚ ਜਿਹੜੇ 13 ਇਤਿਹਾਸਕ ਗੁਰੂ ਘਰ ਨੇ ਔਰ ਇਸ ਤੋਂ ਇਲਾਵਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈ ਦਿੱਲੀ ਦੇ ਵਿਚ, ਹੋਰ MBA ਕਾਲਜ ਹੈ, ਮੈਨੇਜਮੈਂਟ ਕਾਲਜ ਹੈ, ਉਹਨਾਂ ਦਾ ਪ੍ਰਬੰਧ ਹੈ ਜਿਹੜਾ ਇਹ ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਹੈ। ਇਹ ਸਾਰਾ ਇਹਦੀ ਚੋਣ ਹੈ ਜਿਹੜੀ ਹੈ, ਇਹਦੇ ਲਈ ਵੱਖ ਵੱਖ ਪਾਰਟੀਆਂ ਸਿਆਸੀ ਤੌਰ ਤੇ ਜਿਹੜੀਆਂ ਸਰਗਰਮ ਨੇ ਉਹ ਵੀ ਚੋਣਾਂ ਲੜਦੀਆਂ ਨੇ, ਲੇਕਿਨ ਇਸ ਵਾਰ ਇਹ ਚੋਣ ਜਿਹੜੀ ਬਹੁਤ ਵੱਖਰੀ ਹੈਗੀ ਹੈ। ਇਸ ਵਾਰ ਇੱਕ ਪਾਸੇ ਤਾਂ ਕੋਵਿਡ ਹੈ, ਕੋਰੋਨਾ ਦੀ ਮਹਾਮਾਰੀ ਹੈ, ਦੂਜੇ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ, ਤਾਂ ਸਰਨਾ ਪਾਰਟੀ ਜਿਹੜੀ ਪਹਿਲਾਂ 2 ਵਾਰ ਪ੍ਰਧਾਨ ਰਹਿ ਚੁੱਕੀ ਹੈ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਉਹਨਾਂ ਨੇ ਪੰਥਕ ਅਕਾਲੀ ਲਹਿਰ ਜਿਹੜੇ ਜਹਿਦਰ ਰਣਜੀਤ ਸਿੰਘ ਨੇ ਸਾਬਕਾ ਜਹਿਦਰ ਸ੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਨਾਲ ਸਮਝੌਤਾ ਕੀਤਾ। 8 ਸੀਟਾਂ ਦਾ ਗਠਜੋੜ ਉਹਨਾਂ ਨੇ ਕੀਤਾ ਔਰ ਜਾਗੋ ਪਾਰਟੀ ਇਸ ਤੋਂ ਪਹਿਲਾਂ ਜਿਹੜੇ ਮਨਜੀਤ ਸਿੰਘ ਜੀ ਕੇ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾਈ ਲਈ ਹੈ ਜੱਗ ਆਸਰਾ ਵੋਟ ਗਰੁੱਪ
ਜੀ
ਉਹਨਾਂ ਨੇ ਇਕੱਲਿਆਂ ਚੋਣਾਂ ਲੜਨੀਆਂ ਸ਼ੁਰੂ ਕੀਤੀਆਂ
ਤੇ
ਅਕਾਲੀ ਦਲ ਨੇ ਵੀ ਇਕੱਲਿਆਂ ਚੋਣਾਂ ਲੜਨੀਆਂ ਸ਼ੁਰੂ ਕੀਤੀਆਂ 25 ਤਰੀਕ ਨੂੰ ਚੋਣਾਂ ਹੋਣੀਆਂ 7 ਤਰੀਕ ਨੂੰ ਨਾਮੀਨੇਸ਼ਨ ਫਾਰਮ ਜਿਹੜੇ ਹੈ ਉਹ ਲਾਸਟ ਹੈ ਅੱਜ ਤੇ ਕੱਲ ਦੋ ਦਿਨ ਨਾਮੀਨੇਸ਼ਨ ਫਾਰਮ ਜਿਹੜੇ ਆ ਫਾਈਲ ਹੋ ਸਕਦੇ ਨੇ
ਠੀਕ ਠੀਕ ਸੋ ਬੇਟਾ ਸਾਹਿਬ ਕਾਫੀ ਵਿਸਥਾਰ ਦੇ ਵਿਚ ਇਸ ਸਾਰੇ ਮਾਹੌਲ ਦੇ ਬਾਰੇ ਤੁਸੀਂ ਦੱਸਿਆ ਵੈਸੇ ਇਹ ਕਾਫੀ ਅਹਿਮ ਹੁੰਦੀਆਂ ਇਹ ਵਾਲੀਆਂ ਚੋਣਾਂ ਔਰ ਜਦੋਂ ਅਸੀਂ ਪੰਜਾਬ ਤੋਂ ਬਾਹਰ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਦੀ ਜਿਹੜੀ ਹੈ ਇੱਕ ਖਾਸ ਇਹ ਇਲੈਕਸ਼ਨ ਹੋਣੀ ਹੁੰਦੀ ਹੈ ਔਰ ਜਿਵੇਂ ਤੁਸੀਂ ਦੱਸਿਆ ਕਿ ਇਹਦੇ ਵਿਚ ਵੀ ਕਾਫੀ ਗਹਿਮਾ ਗਹਿਮੀ ਜਿਹੜੀ ਆ ਉਹ ਇਸ ਵੇਲੇ ਬਣੀ ਹੋਈ ਆ ਬਹੁਤ ਸਾਰੇ ਜਿਹੜੇ ਸਵਾਲ ਆ ਸ਼ੰਕੇ ਆ ਉਹ ਵੀ ਪੈਦਾ ਹੋ ਰਹੇ ਖੈਰ ਇਹ ਬੜਾ ਸੁਭਾਵਿਕ ਆ ਕਿਉਂਕਿ ਜਦੋਂ ਵੀ ਇਹੋ ਜਿਹਾ ਕੁਛ ਹੁੰਦਾ ਤਾਂ ਗਹਿਮਾ ਗਹਿਮੀ ਜਾਂ ਫਿਰ ਸ਼ੰਕੇ ਜਾਂ ਸਵਾਲ ਜਿਹੜੇ ਆ ਉਹ ਪੈਦਾ ਹੋਣੇ ਆਪ ਮੁਹਾਰੇ ਆ ਪਰ ਇਹਦੇ ਨਾਲ ਹੀ ਤੁਸੀਂ ਗੱਲ ਕੀਤੀ ਆ ਵੀ ਮਾਹੌਲ ਇਸ ਵਾਰ ਥੋੜਾ ਜਿਹਾ ਵੱਖਰਾ ਕਿਉਂਕਿ ਇੱਕ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਦੂਜਾ ਜਿਹੜਾ ਆ ਕੋਰੋਨਾ ਦਾ ਜਿਹੜਾ ਕਹਿਰ ਆ ਉਹ ਵੀ ਬੜਾ ਵਰਤ ਰਿਹਾ ਕਿਉਂਕਿ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਜੇ ਭਾਰਤ ਦੀ ਗੱਲ ਕਰੀਏ ਹਨਾ ਔਰ ਦਿੱਲੀ ਦੇ ਵਿਚ ਵੀ ਜਿਹੜੇ ਕੋਰੋਨਾ ਕੇਸਿਸ ਆ ਉਹ ਲਗਾਤਾਰ ਵਧਦੇ ਜਾ ਰਹੇ ਆ ਪੰਜਾਬ ਦੇ ਵਿਚ ਵੀ ਜਿਹੜਾ ਕੋਰੋਨਾ ਆ ਉਹ ਕਾਫੀ ਇਸ ਵੇਲੇ ਆਪਣੇ ਪੈਰ ਪਸਾਰੇ ਆ ਕਿਉਂਕਿ ਪਿਛਲੇ 24 ਘੰਟਿਆਂ ਦੇ ਵਿਚ 72 ਮੌਤਾਂ ਜਿਹੜੀਆਂ ਆ ਉਹ ਕੋਰੋਨਾ ਦੇ ਨਾਲ ਹੋਈਆਂ ਦੱਸੀਆਂ ਜਾ ਰਹੀਆਂ ਆ ਪੰਜਾਬ ਦੇ ਵਿਚ ਵੀ ਹਨਾ ਤੇ ਦੂਜੇ ਪਾਸੇ ਭਾਰਤ ਦੀ ਗੱਲ ਕਰੀਏ ਤਾਂ ਦਿੱਲੀ ਮਹਾਰਾਸ਼ਟਰ ਹੋ ਗਿਆ ਛੱਤੀਸਗੜ੍ਹ ਹੋ ਗਿਆ ਕਰਨਾਟਕ ਹੋ ਗਿਆ ਤਾਮਿਲਨਾਡੂ ਮੱਧ ਪ੍ਰਦੇਸ਼ ਹਨਾ ਇਨ੍ਹਾਂ ਸੂਬਿਆਂ ਦੇ ਵਿਚ ਵੀ ਕਾਫੀ ਜ਼ਿਆਦਾ ਜਿਹੜੇ ਕੇਸ ਆ ਕੋਰੋਨਾ ਦੇ ਆ ਰਹੇ ਆ ਸੋ ਕੀ ਸਥਿਤੀ ਆ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਵੈਕਸੀਨ ਜਿਹੜਾ ਆ ਉਹ ਵੀ ਦਿੱਤਾ ਜਾ ਰਿਹਾ ਆ ਪਰ ਜਿਹੜਾ ਕੋਰੋਨਾ ਦਾ ਕਹਿਰ ਆ ਉਹ ਲਗਾਤਾਰ ਵਰਤਦਾ ਜਾ ਰਿਹਾ
ਦੇਖੋ ਇਹ ਜੇ ਅਸੀਂ ਟੀਕਾਕਰਨ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿਚ ਪਹਿਲੀ ਵਾਰ ਹੋਇਆ ਕਿ 24 ਘੰਟਿਆਂ ਦੇ ਵਿਚ ਜਿਹੜਾ ਨਵਾਂ ਮਰੀਜ਼ਾਂ ਦਾ ਜਿਹੜਾ ਅੰਕੜਾ ਹੈ ਉਹ 1 ਲੱਖ ਤੋਂ ਪਾਰ ਕਰਨ ਤੋਂ ਬਾਅਦ ਕੱਲ ਜਿਹੜੀ ਕੱਲ ਦੀ ਰਿਪੋਰਟ ਹੈ
ਜਿਹੜੇ
ਹੁਣ ਤੱਕ ਦੇ ਮਰੀਜ਼ ਨੇ ਉਹ 7.5 ਲੱਖ ਹੋ ਗਏ ਨੇ ਔਰ ਇਹ ਪਹਿਲੀ ਲਹਿਰ ਜਦੋਂ ਸ਼ੁਰੂ ਹੋਈ ਸੀ 30 ਜਨਵਰੀ ਤੋਂ ਉਸ ਤੋਂ ਲੈ ਕੇ 231 ਦਿਨ ਜੇ ਗਿਣੀਏ 17 ਸਤੰਬਰ ਤੱਕ ਤਾਂ ਮਰੀਜ਼ਾਂ ਦੀ ਗਿਣਤੀ ਜਿਹੜੀ 10 ਲੱਖ ਤੋਂ ਜ਼ਿਆਦਾ ਹੋ ਗਈ ਹੈ ਔਰ ਇਸ ਵਾਰ ਜਿਹੜੇ 74 ਦਿਨਾਂ ਦੇ ਵਿਚ ਜਿਹੜੇ ਮਰੀਜ਼ ਹੈ ਉਹ 2 ਲੱਖ ਤੋਂ ਵੱਧ ਕੇ 7,48,830 ਹੋ ਗਏ ਨੇ ਔਰ ਇਸੇ ਵਿਚਕਾਰ ਜੇ ਅਸੀਂ ਸਾਰੇ ਸੂਬਿਆਂ ਦੀ ਗੱਲ ਕਰੀਏ ਤਾਂ 45 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਕੋਵਿਡ ਦੀ ਜਿਹੜੀ ਵੈਕਸੀਨ ਹੈ ਉਹ ਦੇਣ ਦੀ ਮੰਗ ਵੀ ਉੱਠੀ ਹੈ ਔਰ ਇਸੇ ਸਬੰਧੀ ਕੱਲ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਔਰ ਇੱਕ ਦਿਨ ਦੇ ਵਿਚ ਘੱਟੋ ਘੱਟ 100 ਵਾਰ ਦੀ ਗੱਲ ਕਰੀਏ ਜਿਹੜੀ ਕੱਲ ਦੀ ਗੱਲ ਕਰੀਏ ਤਾਂ 1,03,000 ਨਵੇਂ ਜਿਹੜੇ ਮਾਮਲੇ ਦਰਜ ਕੀਤੇ ਨੇ ਤੇ 478 ਲੋਕਾਂ ਦੀ ਮੌਤ ਜਿਹੜੀ ਹੋਣ ਦੀ ਖਬਰ ਮੈਡੀਕਲ ਬੁਲੇਟਿਨ ਦੱਸ ਰਿਹਾ ਔਰ ਪਿਛਲੇ ਸਾਲ 17 ਨਵੰਬਰ ਨੂੰ ਸਭ ਤੋਂ ਜ਼ਿਆਦਾ ਜਿਹੜੇ ਮਰੀਜ਼ ਸੀ ਉਹ 97,000 ਸੀਗੇ ਔਰ ਇਸ ਵਾਰ ਜਿਹੜੀ ਹੈ 20,000 ਤੋਂ ਲੈ ਕੇ 1 ਲੱਖ ਤੱਕ ਜਿਹੜੀ ਸ਼ਲਾਘ ਹੈ 25 ਦਿਨਾਂ ਦੇ ਵਿਚ ਜਿਹੜੀ ਲੱਗ ਗਈ ਔਰ ਇੱਕ ਦਿਨ ਦੇ ਵਿਚ ਜਿਹੜਾ ਇਹ ਅੰਕੜਾ ਜਿਹੜਾ ਏਡਾ ਵੱਡਾ ਪਹੁੰਚ ਗਿਆ 6 ਅੰਕਾਂ ਤੱਕ ਪਹੁੰਚ ਗਿਆ ਇਹਦੇ ਚ ਭਾਰਤ ਦੇ ਅਮਰੀਕਾ ਤੇ ਬ੍ਰਾਜ਼ੀਲ ਦੇ ਬਰਾਬਰ ਦੀ ਜਿਹੜੀ ਹੈਗੀ ਹੈ ਅਸੀਂ ਕਹਿ ਸਕਦੇ ਹਾਂ ਕਿ ਪੋਜੀਸ਼ਨ ਤੇ ਆ ਗਈ ਹੈ ਜਿਹੜੀ ਖਤਰਨਾਕ ਵੀ ਹੈ ਭਾਰਤ ਦੇ ਵਿਚ ਇੱਕ ਹੁਣ ਤੱਕ ਜੇ ਅਸੀਂ ਦੇਖੀਏ ਤਾਂ 1,25,89,067 ਜਿਹੜੇ ਨੇ ਕੋਰੋਨਾ ਲੱਗ ਦੇ ਲੋਕ ਸ਼ਿਕਾਰ ਹੋਏ ਨੇ ਔਰ 1,65,101 ਮੌਤਾਂ ਹੋਈਆਂ ਨੇ ਬ੍ਰਾਜ਼ੀਲ ਦੇ ਵਿਚ ਜਿਹੜੀਆਂ ਮੌਤਾਂ ਦੀ ਗਿਣਤੀ 3,31,000 ਸੀ ਅਮਰੀਕਾ ਦੇ ਵਿਚ ਗਿਣਤੀ ਸੀ 5,68,000 ਔਰ ਅੱਧੇ ਤੋਂ ਵੱਧ ਜਿਹੜੇ ਮਰੀਜ਼ ਨੇ ਇਹ ਮਹਾਰਾਸ਼ਟਰ ਦੇ ਵਿਚ ਨੇ 52,000 ਦੇ ਕਰੀਬ ਜਿਹੜੇ ਮਰੀਜ਼ ਹੈ ਮਹਾਰਾਸ਼ਟਰ ਚ ਮਿਲੇ ਹੈ 50% ਤੋਂ ਜ਼ਿਆਦਾ ਇੱਥੇ ਜਿਹੜੀ ਲਾਗ ਦੀ ਕੋਰੋਨਾ ਲਾਗ ਦੀ ਜਿਹੜੀ ਹੈ ਦਰ ਹੈ ਉਹ ਅਸੀਂ ਕਹਿ ਸਕਦੇ ਹਾਂ ਔਰ ਉਸ ਤੋਂ ਬਾਅਦ ਛੱਤੀਸਗੜ੍ਹ ਦੇ ਵਿਚ ਕਰਨਾਟਕਾ ਦੇ ਵਿਚ ਦਿੱਲੀ ਦੇ ਵਿਚ 24 ਘੰਟੇ ਜਿਹੜਾ ਟੀਕਾ ਲੱਗ ਰਿਹਾ ਸਾਰੇ ਹਸਪਤਾਲਾਂ ਦੇ ਵਿਚ ਟੀਕਾਕਰਨ ਕੇਂਦਰ ਬਣਾਏ ਜਿਹੜੇ 9 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲ ਰਹੇ ਨੇ ਔਰ ਲਗਾਤਾਰ ਪਹਿਲੀ ਵਾਰ ਜਦੋਂ ਇੰਨੀ ਵੱਡੀ ਗਿਣਤੀ ਦੇ ਵਿਚ ਪੇਸ਼ੈਂਟ ਇੱਥੇ ਆ ਰਹੇ ਨੇ ਪਰ ਮੈਂ ਦੇਖ ਰਿਹਾ ਦਿੱਲੀ ਦੇ ਵਿੱਚ ਸਰਗਰਮੀ ਉਸੇ ਤਰ੍ਹਾਂ ਹੀ ਹੈ। ਕੋਵਿਡ ਦੀ ਮਾਰ ਹੈ ਜਿਹੜੀ ਉਹ ਆਮ ਲੋਕਾਂ ਨੂੰ, ਟੈਕਸੀ ਵਾਲਿਆਂ ਨੂੰ, ਰੋਜ਼ਾਨਾ ਜਿਹੜੇ ਰੋਟੀ ਕਮਾਉਂਦੇ ਖਾਂਦੇ ਆ ਉਹਨਾਂ ਤੇ ਬਹੁਤ ਜ਼ਿਆਦਾ ਹੈ। ਉਹ ਕਹਿੰਦੇ ਸਾਡੇ ਕਾਰੋਬਾਰ ਜਿਹੜੇ ਬਹੁਤ ਫਰਕ ਪੈ ਗਿਆ ਉਹਦੇ ਨਾਲ, ਬਹੁਤ ਰੋਜ਼ ਟੈਕਸੀ ਇੱਧਰ ਜਾਣਾ ਕੋਈ ਉਧਰ ਜਾਣਾ, ਜੇ ਉਹਨੂੰ ਪੁੱਛਦਾ ਤਾਂ ਉਹ ਕਹਿੰਦੇ ਜੀ ਬਹੁਤ ਬੁਰਾ ਹਾਲ ਹੈ। ਇੱਕ ਬੰਦਾ ਮੈਨੂੰ ਮਿਲਿਆ, ਉਹ ਕਹਿੰਦਾ ਜੀ ਪਹਿਲਾਂ ਤਾਂ ਮੈਨੂੰ ਨੋਟਬੰਦੀ ਨੇ ਮਾਰਿਆ, ਫਿਰ ਮੈਨੂੰ ਆਪਣਾ ਕਰੋਨਾ ਨੇ ਮਾਰਿਆ, ਫਿਰ ਮੈਨੂੰ GST ਨੇ ਮਾਰਿਆ। ਮੇਰੀ ਚੰਗੀ ਬੜੀ ਫੈਕਟਰੀ ਸੀ, 12-15 ਬੰਦੇ ਮੇਰੇ ਕੋਲ ਕੰਮ ਕਰਦੇ ਸੀ, ਲੇਕਿਨ ਕਹਿੰਦਾ ਅੱਜ ਮੈਂ ਟੈਕਸੀ ਚਲਾ ਰਿਹਾ ਤੇ ਉਹ ਕਹਿ ਰਿਹਾ ਸੀਗਾ ਕਿ ਜੇ ਕੋਈ ਬੰਦਾ ਮੇਰੇ ਮੈਨੂੰ ਮੈਂ 1.5 ਲੱਖ ਰੁਪਇਆ ਦੇ ਕੇ ਗੱਡੀ ਲਈ ਹੈ, 15,000 ਰੁਪਏ ਦੀ ਕਿਸ਼ਤ ਹੈ, ਮੈਨੂੰ 1.5 ਲੱਖ ਰੁਪਇਆ ਨੀ ਚਾਹੀਦਾ, 15,000 ਰੁਪਏ ਜਿਹੜੀ ਕਿਸ਼ਤ ਹੈ ਉਹ ਬੈਂਕ ਦੀ ਭਰ ਦੇਵੇ, ਜਾਂ ਬੈਂਕ ਦਾ ਜਿਹੜਾ 3,80,000 ਰੁਪਇਆ ਰਹਿੰਦਾ ਉਹ 3,80,000 ਰੁਪਇਆ ਕਲੀਅਰ ਕਰ ਦੇਵੇ ਤੇ ਮੈਂ ਆ ਕੇ ਉਹਨੂੰ ਗੱਡੀ ਦੀ ਚਾਬੀ ਫੜਾ ਲੂ। ਕਹਿੰਦਾ ਕਿ ਮੇਰੇ ਤੋਂ 15,000 ਰੁਪਇਆ ਕਿਸ਼ਤ ਨੀ ਭਰੀ ਜਾਂਦੀ। ਕੋਵਿਡ ਕਰਕੇ ਆਟੋ ਵਾਲੇ, ਟੈਕਸੀਆਂ ਵਾਲੇ, ਜਿਹੜੇ ਛੋਟੇ ਦੁਕਾਨਦਾਰ ਨੇ, ਜਿਹੜੇ ਰੋਜ਼ਾਨਾ ਮਿਹਨਤ ਕਰਕੇ ਰੋਟੀ ਖਾਂਦੇ, ਉਹਦੇ ਲਈ ਸਾਡਾ ਕਾਰੋਬਾਰ ਬਹੁਤ ਅਸਰ ਪਿਆ। ਸਰਕਾਰ ਨੇ ਸਾਡੀ ਬਾਂਹ ਕੋਈ ਨੀ ਫੜੀ, ਸਾਨੂੰ ਸਿਰਫ ਇੰਨਾ ਹੀ ਕਿਹਾ ਗਿਆ ਕਿ ਤੁਹਾਡਾ ਬਿਜਲੀ ਦਾ ਬਿੱਲ, ਤੁਹਾਡਾ ਕੋਈ ਹੋਰ ਜਿਹੜਾ ਖਰਚਾ ਹੈਗਾ, 6,000 ਰੁਪਇਆ ਆਟੋ ਵਾਲਿਆਂ ਨੂੰ ਦਿੱਲੀ ਸਰਕਾਰ ਨੇ ਉਹਨਾਂ ਦੇ ਖਾਤੇ ਚ ਪਾਇਆ ਸੀਗਾ 6 ਮਹੀਨਿਆਂ ਦਾ, ਉਹ ਵੀ ਰਾਸ਼ਨ ਦਾ। ਗੁਰੂ ਘਰਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਕਿ ਗੁਰੂ ਘਰਾਂ ਚ ਲੰਗਰ ਉਹ ਖਾਂਦੇ ਰਹੇ, ਗੁਰੂ ਘਰਾਂ ਚ ਪੱਕਿਆ ਲੰਗਰ ਉਹਨਾਂ ਦੀ ਘਰਾਂ ਤੱਕ ਪਹੁੰਚਦਾ ਗਿਆ। ਔਰ ਇੰਨਾ ਬੁਰਾ ਹਾਲ ਹੈ, ਪਰ ਉਹਨਾਂ ਲੋਕਾਂ ਵੱਲ ਦੇਖ ਕੇ ਇਹ ਲੱਗਦਾ ਸੀਗਾ ਕਿ ਅਸੀਂ ਬਹੁਤ ਚੰਗੇ ਉਹਨਾਂ ਤੋਂ, ਬਹੁਤ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ।
ਜੀ ਜੀ ਬਿਲਕੁਲ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਮੋਰਚੇ ਦੀ ਵੀ, ਕਿਸਾਨ ਮੋਰਚਾ ਜਿਹੜਾ ਆ ਉਹ ਵੀ ਲੱਗਿਆ ਹੋਇਆ ਦਿੱਲੀ ਦੇ ਵਿੱਚ। ਟਿੱਕਰੀ ਬਾਰਡਰ ਦੀ ਗੱਲ ਕਰੀਏ, ਸਿੰਘੂ ਬਾਰਡਰ ਦੀ ਗੱਲ ਕਰੀਏ, ਜਿਹੜੇ ਕਿਸਾਨ ਆ ਉਹ ਆਪੋ ਆਪਣੀਆਂ ਜਿਹੜੀਆਂ ਉੱਥੇ ਘਾਲਣਾਵਾਂ ਘਾਲ ਰਹੇ ਆ, ਪਰ ਦੂਜੇ ਪਾਸੇ ਅਜੇ ਤੱਕ ਫੇਰ ਜਿਹੜਾ ਸਵਾਲ ਜਿਹੜਾ ਆ ਉਹ ਲਗਾਤਾਰ ਉਹੀ ਖੜਾ ਹੋਇਆ ਕਿ ਆਖਿਰ ਹੱਲ ਜਿਹੜਾ ਆ ਉਹ ਕੀ ਹੋਏਗਾ। ਇਹ ਅਸੀਂ ਹਰ ਹਫਤੇ ਜਦੋਂ ਵੀ ਖਬਰਾਂ ਦੀ ਗੱਲ ਕਰਦੇ ਆ, ਖਬਰਾਂ ਜਿਹੜੀਆਂ ਆ ਉਹਨਾਂ ਦੀ ਪੜਚੋਲ ਕਰਦੇ ਆ, ਤਾਂ ਹਮੇਸ਼ਾ ਸਵਾਲ ਜਿਹੜਾ ਲਗਾਤਾਰ ਬਣਿਆ ਹੀ ਰਹਿੰਦਾ। ਇਸ ਵੇਲੇ ਸਥਿਤੀ ਕੀ ਬਣੀ ਹੋਈ ਹੈ? ਅਸੀਂ ਦੇਖਦੇ ਆ ਕਿ ਬਹੁਤ ਸਾਰੇ ਦਿਨ ਤਾਂ ਹਰ ਦਿਨ ਮਨਾਏ ਜਾਂਦੇ ਆ, ਜਿਵੇਂ ਆ ਮੇਧਾ ਪਾਟੇਕਰ ਹੋਰਾਂ ਦੇ ਨਾਲ ਇੱਕ ਖਾਸ ਲਹਿਰ ਜਿਹੜੀ ਹੈ ਉਹ ਵੀ ਚੱਲ ਰਹੀ ਹੈ, ਔਰ ਜਿਹੜੀ ਤਾਜ਼ਾ ਕਿਸਾਨ ਮੋਰਚੇ ਦੀ ਜਿਹੜੀ ਅਪਡੇਟ ਉਹ ਆਈ ਹੈ ਕਿ ਨਰਮਦਾ ਬਚਾਓ ਅੰਦੋਲਨ ਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹ ਟਿੱਕਰੀ ਬਾਰਡਰ ਦੇ ਉੱਤੇ ਵੀ ਇੱਕ ਪ੍ਰਦਰਸ਼ਨ ਜਿਹੜਾ ਉਹ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਦੂਜੇ ਪਾਸੇ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਬਹੁਤ ਤਰ੍ਹਾਂ ਦੀਆਂ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ, ਮੌਤਾਂ ਜਿਹੜੀਆਂ ਉਹ ਵੀ ਲਗਾਤਾਰ ਹੋ ਰਹੀਆਂ, ਆਏ ਦਿਨ 1-2 ਜਿਹੜੇ ਕਿਸਾਨ ਆ ਮੌਤ ਦੇ ਮੂੰਹ ਵਿੱਚ ਜਾ ਰਹੇ ਆ। ਸੋ ਕੀ ਸਥਿਤੀ ਹੈ ਬੇਟਾ ਸਾਹਿਬ?
ਦੇਖੋ ਕਿਸਾਨੀ ਅੰਦੋਲਨ ਬਹੁਤ ਪਛੜ ਗਿਆ, ਜੇ ਅਸੀਂ ਇਹ ਗੱਲ ਕਹੀਏ ਤਾਂ ਸ਼ਾਇਦ ਕਿਸੇ ਨੂੰ ਹਜਮ ਨਾ ਹੋਵੇ ਗੱਲ। ਉਹਦਾ ਕਾਰਨ ਹੈ ਕਿ ਸਰਕਾਰ ਬਿਲਕੁਲ ਵੀ ਨਹੀਂ ਝੁਕ ਰਹੀ। ਸਰਕਾਰ ਲੱਗੀ ਹੋਈ ਹੈ ਇਲੈਕਸ਼ਨ ਕਰਾਉਣ ਦੇ ਲਈ, 5 ਸੂਬਿਆਂ ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਲੱਗੀ ਹੋਈ ਹੈ। ਸਰਕਾਰ ਬਿਲਕੁਲ ਘਾਟ ਨਹੀਂ ਪਾ ਰਹੀ ਕਿਸਾਨ ਜਥੇਬੰਦੀਆਂ ਨੂੰ, ਬਿਲਕੁਲ ਵੀ ਕਿਸਾਨ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਨ ਦੀ ਜ਼ਰੂਰਤ ਨਹੀਂ ਸਮਝ ਰਹੀ। ਔਰ ਜਿਹੜੀ ਮੋਦੀ ਸਰਕਾਰ ਦੇ ਖਿਲਾਫ਼ ਮੈਂ ਕੱਲ ਵੀ ਅਸੀਂ ਕਾਫੀ ਜਗ੍ਹਾ ਦੇ ਉੱਤੇ ਖੜੇ ਹੋਏ ਸੀ, ਪੱਤਰਕਾਰ ਵੀ ਗੱਲਬਾਤ ਕਰ ਰਹੀ ਸੀ, ਜਿੰਨੀ ਨੈਗੇਟਿਵਿਟੀ, ਜਿੰਨੀ ਨਾ ਪੱਖੀ ਜਿਹੜੀ ਹੈਗੀ ਹੈ ਰਿਪੋਰਟਿੰਗ, ਅੱਜ ਦੀ ਘੜੀ ਅਸੀਂ ਦੇਖ ਰਹੇ ਹਾਂ, ਸ਼ਾਇਦ ਇਸ ਤੋਂ ਪਹਿਲਾਂ ਅਸੀਂ ਕਦੇ ਨਾ ਦੇਖੀ ਹੋਵੇ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਸਰਕਾਰੀ ਮੀਡੀਆ ਹੈ ਜਿਹਨੂੰ ਗੋਦੀ ਮੀਡੀਆ ਕਹਿ ਦਿੰਦੇ ਆ, ਜੇਕਰ ਉਹਨੇ ਇਹੀ ਰਵੱਈਆ ਰੱਖਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਝੁਕੂਗੀ। ਬੜਾ ਪ੍ਰੈਸ਼ਰ ਹੈ ਸਰਕਾਰ ਦੇ ਉੱਤੇ, ਪਰ ਸਰਕਾਰ ਨਾ ਤਾਂ ਪ੍ਰੈਸ਼ਰ ਸ਼ੋਅ ਕਰ ਰਹੀ ਹੈ। ਮੰਤਰੀ ਜਿਹੜੇ ਮੀਟਿੰਗਾਂ ਕਰਦੇ ਸੀ ਉਹ ਮੀਟਿੰਗਾਂ ਉਹਨਾਂ ਦਾ ਵਿਰੋਧ ਜ਼ਰੂਰ ਹੋ ਰਿਹਾ। ਪੰਜਾਬ ਉਹ ਜਾਂਦੇ, ਸੋਮ ਪ੍ਰਕਾਸ਼ ਹੀ ਜਾਂਦੇ ਆ, ਤੋਮਰ ਸਾਹਿਬ ਦਾ ਪੰਜਾਬ ਇਲਾਕਾ ਨੀ, ਪਿਊਸ਼ ਗੋਇਲ ਦਾ ਪੰਜਾਬ ਇਲਾਕਾ ਨੀ, ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ। FCI ਦਫ਼ਤਰਾਂ ਦਾ ਕੱਲ ਵਿਰੋਧ ਹੋ ਰਿਹਾ ਸੀਗਾ, ਔਰ ਕੈਸ਼ ਕ੍ਰੈਡਿਟ ਲਿਮਿਟ ਦੀ ਗੱਲ ਚੱਲ ਪਈ ਸੀ, ਕਿਉਂਕਿ 2 ਦਿਨ ਰਹਿ ਗਏ ਨੇ, 8 ਤਰੀਕ ਨੂੰ ਜਿਹੜੀ ਕਣਕ ਦੀ ਹੈ ਖਰੀਦ ਸ਼ੁਰੂ ਹੋ ਜਾਣੀ ਹੈ, ਕਟਾਈ ਸ਼ੁਰੂ ਹੋ ਜਾਣੀ ਹੈ। ਕੈਸ਼ ਕ੍ਰੈਡਿਟ ਲਿਮਿਟ ਭਾਵੇਂ ਉਹਨਾਂ ਨੇ 22-23 ਹਜ਼ਾਰ ਕਰੋੜ ਰੁਪਇਆ ਰਿਲੀਜ਼ ਕਰ ਦਿੱਤਾ, ਪਰ ਹੁਣ ਮਸਲਾ ਇਹ ਖੜਾ ਹੋ ਗਿਆ ਕਿ ਕੇਂਦਰ ਸਰਕਾਰ ਨੇ ਹੁਣ ਇੱਕ ਧੌਣ ਦੇ ਗੋਡਾ ਪੰਜਾਬ ਦੇ ਇੱਕ ਹੋਰ ਰੱਖ ਲਿਆ। ਉਹਨਾਂ ਨੇ ਆਖਿਆ ਕਿ ਅਸੀਂ ਤਾਂ ਜੀ ਸਿੱਧੀ ਅਦਾਇਗੀ ਜਿਹੜੀ ਡਾਇਰੈਕਟ ਪੇਮੈਂਟ ਹੈਗੀ ਆ ਉਹ ਆੜ੍ਹਤੀਆਂ ਦੇ ਖਾਤੇ ਦੇ ਵਿੱਚ ਨਹੀਂ ਕਰਨੀ, ਅਸੀਂ ਕਿਸਾਨ ਦੇ ਖਾਤੇ ਚ ਕਰਨੀ ਆ ਤੇ ਲੈਂਡ ਰਿਕਾਰਡ ਕਿਸਾਨ ਜੇਕਰ ਜਮ੍ਹਾਂ ਕਰਾਏਗਾ ਤੇ ਅਸੀਂ ਉਹਨਾਂ ਨੂੰ ਇਹਦੇ ਸੰਬੰਧੀ ਹੀ ਜਿਹੜੀ ਪੇਮੈਂਟ ਪਾਵਾਂਗੇ। ਹੁਣ ਲੈਂਡ ਰਿਕਾਰਡ ਜਿਹੜਾ ਹੈਗਾ ਉਹ ਅੱਜ ਕੱਲ ਸਾਰਾ ਆਨਲਾਈਨ ਹੋਇਆ ਵਿਆ, ਜੇ ਕਿਸਾਨ ਨਹੀਂ ਵੀ ਦੇਵੇਗਾ ਤਾਂ ਆਲਰੇਡੀ ਉਹਨਾਂ ਦੇ ਕੋਲ ਲੈਂਡ ਰਿਕਾਰਡ ਹੈਗਾ। ਹੁਣ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਮੁਸ਼ਤਰਕੇ ਖਾਤੇ ਦੇ ਵਿੱਚ ਨੇ, ਸਾਂਝੇ ਖਾਤੇ ਦੇ ਵਿੱਚ ਨੇ, ਜ਼ਮੀਨਾਂ ਦੀ ਵੰਡ ਨਹੀਂ ਹੋਈ, ਉਹ ਘਰੇਲੂ ਝਗੜੇ ਵੀ ਹੋਣਗੇ ਜਿਹਦੇ ਨਾਲ ਜਦੋਂ ਪੈਸੇ ਦੂਜੇ ਘਰ ਕੋਲ ਚਲੇ ਗਏ ਤਾਂ ਉਹ ਪੈਸੇ ਦੇਊਗਾ ਜਾਂ ਨਹੀਂ ਦੇਊਗਾ ਇਹ ਦੇਖਣ ਵਾਲੀ ਗੱਲ ਹੈਗੀ ਹੈ। ਆੜ੍ਹਤੀਏ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਕਮਿਸ਼ਨ ਮਿਲਦਾ ਸੀ ਜਾਂ ਅਸੀਂ ਜਿਹੜੀ ਕਣਕ ਦੀ ਸਫਾਈ ਜਾਂ ਅਨਾਜ ਦੀ ਜਿਹੜੀ ਸੀ ਸਫਾਈ ਕਰਾਉਂਦੇ ਸੀ, ਟੋਲੇ ਨੂੰ ਵਿੱਚ ਇਨਵੋਲਵ ਕਰਦੇ ਸੀ, ਪੱਲੇਦਾਰ ਨੂੰ ਇਨਵੋਲਵ ਕਰਦੇ ਸੀ, ਸਾਨੂੰ ਜਿਹੜੀ 25% ਦਾਮੀ ਮਿਲਦੀ ਸੀ ਉਹ ਨੀ ਮਿਲਣੀ ਤੇ ਇਹਦੇ ਨਾਲ ਜਿਹੜੇ ਹੈ ਸਾਡੇ ਕਿਸਾਨ ਭਾਈਚਾਰੇ ਦੇ ਵਿੱਚ ਸਾਡੇ ਰਿਸ਼ਤੇ ਦੇ ਵਿੱਚ ਤਰੇੜ ਪਏਗੀ। ਕਿਸਾਨ ਕਹਿੰਦਾ ਕਿ ਮੈਨੂੰ ਕਈ ਵਾਰੀ ਰੁਕਦੇ ਝੁਕਦੇ ਕਿਤੇ ਔਖੇ ਵੇਲੇ ਕਦੇ ਪੈਸੇ ਚਾਹੀਦੇ ਸੀ ਤੇ ਮੈਂ ਆੜ੍ਹਤੀਏ ਨੂੰ ਟੈਲੀਫੋਨ ਕਰਦਾ ਸੀ, ਆੜ੍ਹਤੀਏ ਮੈਨੂੰ ਘਰੇ ਵੀ ਪੈਸੇ ਦੇ ਜਾਂਦਾ ਸੀ ਜਾਂ ਮੈਂ ਜਾ ਕੇ ਪੈਸੇ ਲੈ ਲੈਂਦਾ ਸੀ। ਹੁਣ ਜੇ ਮੇਰੀ ਡਾਇਰੈਕਟ ਫਸਲ ਆਊਗੀ ਤੇ ਆੜ੍ਹਤੀਏ ਨਾਲ ਮੇਰਾ ਰਿਸ਼ਤਾ ਟੁੱਟ ਜਾਊਗਾ। ਬਹੁਤੇ ਵਾਰੀ ਦੇਖੀ ਦਾ ਵੀ ਜਦੋਂ ਅਸੀਂ ਜ਼ਮੀਨਾਂ ਠੇਕੇ ਤੇ ਦੇਣ ਲੱਗ ਪਈਏ ਤੇ ਆੜ੍ਹਤੀਏ ਉਦੋਂ ਹੀ ਕਹਿ ਦਿੰਦਾ ਵੀ ਭਾਈ ਅੱਜ ਤੋਂ ਤੁਹਾਡਾ ਤੇ ਮੇਰਾ ਹਿਸਾਬ ਕੋਈ ਨੀ ਗਾ, ਹੁਣ ਤੁਸੀਂ ਜ਼ਮੀਨ ਠੇਕੇ ਤੇ ਦੇਤੀ ਆ, ਠੇਕਾ ਤੁਸੀਂ ਲੈ ਰਿਹਾ ਤੇ ਆਪਣੇ ਕੋਲ ਜੇ ਪੈਸੇ ਲੈਣਾ ਹੋ ਤਾਂ ਚੈੱਕ ਲੈ ਕੇ ਆਏ ਹੋ ਜਾਂ ਕੋਈ ਸੋਨਾ ਲੈ ਕੇ ਆਏ ਹੋ ਤੇ ਫੇਰ ਮੈਂ ਤੁਹਾਨੂੰ ਪੈਸੇ ਦੇਊਂਗਾ ਜਾਂ ਕੋਈ ਗਰੰਟੀ ਲੈ ਕੇ ਆਏ ਹੋ। ਹੁਣ ਇਹ ਰਿਸ਼ਤਾ ਵੀ ਜਿਹੜਾ ਹੈਗਾ ਇਹ ਵੀ ਖਰਾਬ ਹੋਏਗਾ। ਕੇਂਦਰ ਸਰਕਾਰ ਕਹਿੰਦੀ ਹੈ ਕਿ ਪੰਜਾਬ ਸਰਕਾਰ ਨੇ ਸਾਨੂੰ ਪਹਿਲਾਂ ਲਿਖ ਕੇ ਦਿੱਤਾ ਸੀਗਾ ਕਿ ਤੁਸੀਂ ਡਾਇਰੈਕਟ ਜਿਹੜੀ ਪੇਮੈਂਟ ਹੈ ਉਹ ਕਰ ਸਕਦੇ ਹੋ ਕਿਸਾਨ ਨੂੰ। ਇਸੇ ਸੰਬੰਧੀ ਬਲਵੀਰ ਆਪਣੇ ਜਿਹੜੇ ਨੇ ਅਜਮੇਰ ਸਿੰਘ ਲੱਖੋਵਾਲ ਉਹਨਾਂ ਦੀ ਪਾਰਟੀ ਨੇ ਭਾਰਤੀ ਕਿਸਾਨ ਯੂਨੀਅਨ ਨੇ ਅਦਾਲਤ ਦੇ ਵਿੱਚ ਕੇਸ ਵੀ ਕੀਤਾ ਸੀਗਾ, ਭਾਵੇਂ ਉਹ ਬਾਅਦ ਦੇ ਵਿੱਚ ਕੇਸ ਜਦੋਂ ਕਿਸਾਨਾਂ ਦੇ ਉਲਟ ਚਲਾ ਗਿਆ ਇਹਨਾਂ ਨੇ ਉਹ ਕੇਸ ਵਾਪਸ ਲੈ ਲਿਆ, ਲੇਕਿਨ ਉਸੇ ਨੂੰ ਪਲੀ ਬਣਾ ਕੇ ਕੇਂਦਰ ਸਰਕਾਰ ਨੇ ਇਹ ਗੱਲ ਕਰ ਦਿੱਤੀ ਕਿ ਕਿਸਾਨਾਂ ਦੀ ਮੰਗ ਹੈ ਤੇ ਕਿਸਾਨ ਇਹ ਕਹਿ ਰਹੇ ਨੇ ਕਿ ਸਾਨੂੰ ਤਾਂ ਡਾਇਰੈਕਟ ਪੇਮੈਂਟ ਚਾਹੀਦੀ ਹੈ, ਸਾਨੂੰ ਆੜ੍ਹਤੀਆਂ ਨਹੀਂ ਵਿੱਚ ਚਾਹੀਦਾ। ਹੁਣ ਇੱਕ ਪਾਸੇ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ, ਤਿੰਨ ਖੇਤੀ ਬਿੱਲਾਂ ਦੀ ਗੱਲ ਹੋ ਰਹੀ ਹੈ ਜੋ ਲਾਗੂ ਹੋਣ ਜਾ ਰਹੇ ਨੇ, ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਖੜੇ ਨਹੀਂ ਕਰਨ ਦਿੱਤਾ, ਤੀਜੇ ਪਾਸੇ ਕੇਂਦਰ ਸਰਕਾਰ ਇਸ ਗੱਲ ਤੇ ਜਿਹੜਾ ਗੋਡਾ ਰੱਖੀ ਬੈਠੀ ਹੈ ਉਹ ਸੁਣ ਨਹੀਂ ਰਹੀ ਕਿਸੇ ਦੀ ਗੱਲ, ਔਰ ਬਜਟ ਸੈਸ਼ਨ ਵੀ ਲੰਘ ਗਿਆ। ਪਹਿਲਾਂ ਬਜਟ ਸੈਸ਼ਨ ਤੋਂ ਕੁਛ ਉਮੀਦ ਸੀ ਕਿ ਬਜਟ ਸੈਸ਼ਨ ਦੇ ਵਿੱਚ ਕੁਝ ਨਾ ਕੁਝ ਹੋਏਗਾ, ਪ੍ਰੈਸ਼ਰ ਪਏਗਾ, ਲੇਕਿਨ ਕਾਂਗਰਸ ਦੇ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਇੱਕ ਡਰਾਮਾ ਕਰ ਰਹੇ ਨੇ, ਜਨਤਰ ਮੰਤਰ ਤੇ ਜਿਹੜਾ ਧਰਨਾ ਦਿੱਤਾ ਹੈ ਉਹਨਾਂ ਨੇ ਵੀ ਕੋਈ ਬਾਹਰ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਕੇਂਦਰ ਸਰਕਾਰ ਨੇ ਕੋਈ ਗੱਲ ਸੁਣੀ ਹੈ। ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਅਕਾਲੀ ਦਲ ਦੇ ਉਹਨਾਂ ਦੀ ਵੀ ਕੋਈ ਬਹੁਮਤ ਨਹੀਂ ਬਹੁਤ ਵੱਡਾ, ਸੋ ਇਸ ਕਰਕੇ ਇੱਕ ਪਾਸੇ ਪੰਜਾਬ ਹੈ ਤੇ ਦੂਜੇ ਪਾਸੇ ਕੇਂਦਰ ਹੈ, ਇਹ ਦਸਤੇ ਦੀ ਬਣੀ ਹੋਈ ਹੈ। ਦੂਜੀ ਭਾਜਪਾ ਦੇ ਜਿਹੜੇ ਆਗੂ ਨੇ ਉਹ ਸਮਝਣ ਨੂੰ ਤਿਆਰ ਨੇ, ਉਹ ਬੜੀਆਂ ਹਵਾਈ ਗੱਲਾਂ ਕਰਦੇ ਆ ਕਿ ਏਦਾਂ ਹੋ ਜਾਏਗਾ ਜੀ, ਆਮਦਨ ਵੱਧ ਜਾਏਗੀ। ਹੁਣ ਖੇਤੀ ਕਮਿਸ਼ਨ ਜਿਹੜੀ ਨੀਤੀ ਆਯੋਗ ਹੈ ਉਹਦੇ ਮੈਂਬਰ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਜੇ ਤੁਸੀਂ ਖੇਤੀ ਬਿੱਲ ਲਾਗੂ ਨਹੀਂ ਕਰੋਗੇ ਤਾਂ ਤੁਹਾਡੀ ਆਮਦਨ ਹੈ ਜਿਹੜੀ ਉਹ ਡਬਲ ਨਹੀਂ ਹੋਏਗੀ, ਔਰ ਉਹ ਵੀ ਇੱਕ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਕਰਨ ਦੀ ਗੱਲ ਕਰ ਰਹੀ ਹੈ। ਜਦੋਂ ਸਾਡੇ ਕੋਲ ਪੂਰਾ ਢਾਂਚਾ ਨਹੀਂ, ਸਾਡੇ ਕਿਸਾਨ ਦੀ ਫਸਲ ਜਿਹੜੀ ਕਣਕ ਤੇ ਝੋਨੇ ਤੋਂ ਬਾਅਦ ਕੋਈ ਬਦਲ ਨਹੀਂ ਸਾਡੇ ਕੋਲ, ਤਾਂ ਉਸ ਸਮੇਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਉਸ ਸਮੇਂ ਹੁਣ ਬਿਜਲੀ ਐਕਟ ਵੀ ਇਹਨਾਂ ਨੇ ਲਾਗੂ ਕਰ ਦਿੱਤਾ, 10 ਰੁਪਏ ਪਰ ਯੂਨਿਟ ਜਿਹੜੀ ਬਿਜਲੀ ਹੈਗੀ ਹੈ, ਜਦਕਿ ਸਰਕਾਰ ਜਿਹੜੀ ਖਰੀਦਦੀ ਹੈ ਉਹ 2.80 ਰੁਪਏ ਪ੍ਰਤੀ ਯੂਨਿਟ ਖਰੀਦਦੀ ਹੈ, 7 ਰੁਪਏ ਤੋਂ ਵੱਧ ਇੰਡਸਟਰੀਅਲਿਸਟ ਨੂੰ ਤੇ 10 ਰੁਪਏ ਜਿਹੜੇ ਹੈਗੇ ਘਰੇਲੂ ਜਿਹੜੀ ਬਿਜਲੀ ਉਹ ਸਾਨੂੰ ਮਿਲ ਰਹੀ ਹੈ। ਔਰ ਇਹ ਪਿਛਲੇ 25 ਸਾਲਾਂ ਦਾ ਜਿਹੜਾ ਐਗਰੀਮੈਂਟ ਕੀਤਾ ਪਾਵਰ ਪਰਚੇਜ ਐਗਰੀਮੈਂਟ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਤੇ ਹੁਣ ਅਕਾਲੀ ਦਲ ਇਹ ਕਹਿੰਦਾ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਇਹਨੂੰ ਰੱਦ ਕਰ ਦਿਆਂਗੇ। ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਕਹਿੰਦਾ ਸੀਗਾ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਰੱਦ ਕਰ ਦਿਆਂਗੇ, 4.5 ਸਾਲ ਹੋ ਗਏ ਇਹਨਾਂ ਤੋਂ ਰੱਦ ਨਹੀਂ ਹੋਇਆ। ਪੰਜਾਬ ਦੇ ਸਿਰ 3.25 ਲੱਖ ਕਰੋੜ ਰੁਪਇਆ ਕਰਜ਼ਾ ਹੈ। ਹੁਣ ਜਿਹੜੀ ਪਾਰਟੀ ਪੰਜਾਬ ਚ ਰੈਲੀ ਕਰਦੀ ਹੈ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਉਹ ਕਹਿੰਦੀ ਹੈ ਕਿ ਅਸੀਂ ਸੋਨੇ ਦਾ ਮਹਿਲ ਬਣਾ ਦਿਆਂਗੇ। ਪੰਜਾਬ ਨੂੰ ਸੋਨੇ ਦਾ ਬਣਾ ਦੇਣਗੇ ਪਰ ਉਹ ਬਣਾਉਣਗੇ ਕਿੱਥੋਂ ਇਹ ਨੀ ਪਤਾ ਉਹ ਕਹਿੰਦੇ ਬਸ ਜਿੰਨੇ ਪਾਰਟੀਆਂ ਉਤਾਵਲੀਆਂ ਨੇ ਵੀ ਸਾਨੂੰ ਸਾਡੇ ਹੱਥ ਡੋਰ ਫੜਾ ਦਿਓ ਸਾਨੂੰ ਕੁਰਸੀ ਤੇ ਬਿਠਾ ਦਿਓ ਤੇ ਅਸੀਂ ਤੁਹਾਡੀ ਗੱਲ ਸੁਣਾਂਗੇ ਇੱਕ ਪਾਸੇ ਪੰਜਾਬ ਦਾ ਜਿਹੜਾ ਸਰਮਾਇਆ ਹੈਗਾ ਨੌਜਵਾਨ ਪੀੜੀ ਹੈਗੀ ਹੈ ਉਹ ਵਿਦੇਸ਼ਾਂ ਵੱਲ ਇਸ ਕਰਕੇ ਤੁਰਨ ਸ਼ੁਰੂ ਹੋ ਗਈ ਕਿਉਂਕਿ ਉਹਨੂੰ ਲੱਗਦਾ ਸੀ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਕੇਂਦਰ ਸਰਕਾਰ ਵਿੱਚ ਕਿਰੇ ਵਾਲੀ ਨੀਤੀ ਤੇ ਆ ਗਈ ਕੇਂਦਰ ਸਰਕਾਰ ਦੀ ਨੈਗੇਟਿਵਿਟੀ ਇੰਨੀ ਜ਼ਿਆਦਾ ਹੋ ਗਈ ਜੇ ਤੁਸੀਂ ਸੋਸ਼ਲ ਮੀਡੀਆ ਜਾਂ ਖੋਲ ਕੇ ਦੇਖੋ ਤਾਂ ਤੁਹਾਨੂੰ ਲੱਗਦਾ ਕਿ ਇੰਡੀਆ ਦੇ ਲੋਕ ਕੀ ਸਰਵਾਈਵ ਕਿਵੇਂ ਕਰਨਗੇ ਦੋ ਸਾਲਾਂ ਤੋਂ ਕੀ ਬਣੂਗਾ ਅੱਜ ਜਿਹਦੇ ਬੱਚੇ ਜਵਾਨ ਹੋ ਗਏ ਜਿਹਦੇ ਬੱਚੇ ਦਸਵੀਂ ਚ ਪੜ੍ਹਨ ਲੱਗ ਪਏ ਜਾਂ ਬਾਰਵੀਂ ਚ ਹੋ ਗਏ ਉਹਨੂੰ ਖੇਡਣ ਲੱਗ ਗਿਆ ਕਿ ਹੁਣ ਮੈਂ ਕੀ ਕਰਾਂ ਇੰਨੀ ਜ਼ਿਆਦਾ ਟੈਨਸ਼ਨ ਹੈ ਇੰਨੀ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨੀ ਹੈ ਪਰ ਸਰਕਾਰ ਆਪਣੀਆਂ ਹਵਾਈ ਗੱਲਾਂ ਕਰ ਰਹੀ ਹੈ ਸਰਕਾਰ ਹੁਣ ਤੁਸੀਂ ਦੇਖੋ ਵੀ ਰਾਮ ਮੰਦਰ ਦਾ ਮੁੱਦਾ ਬਹੁਤ ਭੱਗ ਗਿਆ ਧਾਰਮਿਕ ਤੌਰ ਤੇ ਸਾਨੂੰ ਉਧਰ ਨੂੰ ਤੋਰ ਲਿਆ ਪੰਜਾਬ ਦੇ ਵਿਚੋਂ 46 ਕਰੋੜ ਰੁਪਇਆ ਇਕੱਠਾ ਹੋਇਆ ਬੀਜੇਪੀ ਇਸ ਗੱਲੋਂ ਖੁਸ਼ ਹੈ ਕਿ ਅੱਧੇ ਪਿੰਡਾਂ ਦੇ ਵਿਚ ਸਾਡੀ ਕੱਢ ਲੱਗ ਗਈ 40 ਕਰੋੜ ਰੁਪਇਆ ਦਿੱਤਾ ਕਿਹਨੇ ਹੈ ਇੰਡਸਟਰੀਅਲਿਸਟ ਨੇ ਦਿੱਤਾ ਰੁਪਇਆ ਕਿਸੇ ਨੇ ਹਰ ਬੰਦੇ ਦੀ ਧਾਰਮਿਕ ਆਸਥਾ ਹੈਗੀ ਹੈ ਉਸ ਨੂੰ ਰਾਜਨੀਤਿਕ ਤੌਰ ਤੇ ਦੇਖ ਰਹੇ ਨੇ ਸੋ ਕਿਸਾਨੀ ਅੰਦੋਲਨ ਜਿਹੜਾ ਬੜਾ ਲੰਬਾ ਪੈ ਗਿਆ 22 ਜਨਵਰੀ ਤੋਂ ਬਾਅਦ ਹਲੇ ਤੱਕ ਕੋਈ ਗੱਲ ਨੀ ਹੋਈ ਅੱਜ 6 ਅਪ੍ਰੈਲ ਹੋ ਗਈ ਹੈ ਔਰ ਉਧਰੋਂ ਗਰਮੀ ਦਾ ਮੌਸਮ ਵੀ ਹੋ ਗਿਆ ਗਰਮੀ ਵੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਇਕਦਮ ਜਿਹੜਾ ਮੌਸਮ ਚੇਂਜ ਹੋ ਗਿਆ ਉਧਰੋਂ ਕਣਕ ਦੀ ਕਟਾਈ ਹੈ ਹੋਰ ਕਿਸਾਨ ਅੰਦੋਲਨ ਚੱਲੇਗਾ ਸਰਕਾਰ ਨਾਲ ਲੜਾਂਗੇ ਜਾਂ ਸਰਕਾਰ 5 ਸੂਬਿਆਂ ਦੀ ਜਿਹੜੀਆਂ ਨਤੀਜੇ ਤੋਂ ਬਾਅਦ ਆਪਣੇ ਜਿੱਤ ਦਾ ਝੰਡਾ ਲਹਿਰਾਏਗੀ ਹੁਣ ਕੀ ਹੋਏਗਾ ਇਹ ਸਮਝ ਨੀ ਆ ਰਹੀ ਵਿੱਚ ਵਿਗਾੜੇ ਦਾ ਰਸਤਾ ਜਿਹੜਾ ਕੋਈ ਨੀ ਕੱਢਿਆ ਜਾ ਰਿਹਾ ਜਦੋਂ ਕਿਸੇ ਮੰਤਰੀ ਸੰਤਰੀ ਨਾਲ ਗੱਲ ਕਰੀਦੀ ਹੈ ਤਾਂ ਉਹ ਕਹਿੰਦੇ ਆ ਕਿ ਜੀ ਕਿਸਾਨਾਂ ਦੇ ਹੱਥ ਦੇ ਵਿੱਚ ਹੈ ਸਾਰੀ ਗੱਲ ਕਿਸਾਨ ਜਦੋਂ ਮਰਜ਼ੀ ਚਾਹੁਣ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਪ੍ਰਧਾਨ ਮੰਤਰੀ ਨੂੰ ਮਿਲਣ ਪ੍ਰਧਾਨ ਮੰਤਰੀ ਸਾਹਿਬ ਦਾ ਲੱਭਦੇ ਨੀ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਇੱਕ ਪਿਆਜ਼ਦਾਰੀ ਕਰਦਾ ਬੀਜੇਪੀ ਵਾਲੇ ਹੁਣ ਅਰੁਣ ਨਾਰੰਗ ਦੀ ਜਿਹੜੀ ਕੁੱਟਮਾਰ ਹੋਈ ਹੈ ਜਾਂ ਜੋ ਵੀ ਕੁਛ ਹੋਇਆ ਬੜਾ ਮਾੜਾ ਹੋਇਆ ਪਰ ਇਸ ਤੋਂ ਹਾਲੇ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਕੋਈ ਸਬਕ ਨਹੀਂ ਲਿਆ ਪਰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਿਆਂ ਇਹ ਅੱਗ ਦਾ ਇੱਕ ਕਹਿ ਸਕਦੇ ਹਾਂ ਕਿ ਉਸ ਤੋਂ ਅੱਗ ਲੱਗੀ ਹੈ ਜੇ ਨਾ ਹੋਵੇ ਕਿ ਵੱਡਾ ਪਾਪੜ ਬਣ ਜਾਵੇ ਤੇ ਸਥਿਤੀ ਹੈ ਜਿਹੜੀ ਉਹ ਸੰਭਾਲਣ ਦੀ ਔਖੀ ਹੋ ਜਾਵੇ ਸਰਕਾਰ ਨੂੰ ਇਹਦੇ ਵੱਲ ਸੋਚਣਾ ਚਾਹੀਦਾ
ਬਿਲਕੁਲ ਸੋ ਬੱਟਾ ਸਾਹਿਬ ਇਹ ਤਾਂ ਅਸੀਂ ਕਿਸਾਨੀ ਦੀ ਗੱਲ ਕਰ ਰਹੇ ਹਾਂ ਪਰ ਬਹੁਤ ਸਾਰੇ ਹੋਰ ਵੀ ਖੇਤਰ ਆ ਜਿਨ੍ਹਾਂ ਦੇ ਵਿੱਚ ਅੰਦਰ ਖਾਤੇ ਬਹੁਤ ਵੱਡੇ ਬਦਲਾਅ ਜਿਹੜੇ ਆ ਆਉਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਲੋਕ ਉੱਥੇ ਰਹਿੰਦੇ ਆ ਤੁਸੀਂ ਸੁਭਾਵਿਕ ਤੌਰ ਦੇ ਉੱਤੇ ਜਾਣਦੇ ਹੋਵੋਗੇ ਕਿ ਸਰਕਾਰ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਬਹੁਤ ਜਲਦ ਲਾਗੂ ਕਰਨ ਜਾ ਰਹੀ ਹੈ ਔਰ ਉਹਦੇ ਲਈ ਬਹੁਤ ਸਾਰੇ ਬਦਲਾਅ ਜਿਹੜੇ ਆ ਉਹ ਕੀਤੇ ਜਾਣੇ ਸ਼ੁਰੂ ਹੋ ਗਏ ਆ ਖੈਰ ਭਾਵੇਂ ਜਨਤਕ ਤੌਰ ਦੇ ਉੱਤੇ ਇਹੋ ਜਿਹਾ ਕੋਈ ਐਲਾਨ ਜਿਹੜਾ ਉਹ ਨਹੀਂ ਹੋ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਜਿਹੜਾ ਜੀਵਨ ਆ ਉਹ ਕਿੰਨਾ ਜ਼ਿਆਦਾ ਦੁਰਗਤੀ ਭਰਿਆ ਹੋਏਗਾ ਔਰ ਕਿੰਨਾ ਜ਼ਿਆਦਾ ਉਹਨਾਂ ਦੇ ਲਈ ਮੁਸ਼ਕਲਾਂ ਭਰਿਆ ਹੋਏਗਾ ਇਹ ਸਮਾਂ ਜਿਹੜਾ ਆ ਇਹ ਜ਼ਰੂਰ ਦੱਸੇਗਾ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਟੋਟਲੀ ਪੂਰੀ ਤਰ੍ਹਾਂ ਜਿਹੜੀਆਂ ਆਮ ਲੋਕਾਂ ਦੇ ਹਿੱਤਾਂ ਦੇ ਖਿਲਾਫ਼ ਨੇ ਸੋ ਇਸ ਕਰਕੇ ਜਿਹੜਾ ਆਮ ਲੋਕਾਂ ਦਾ ਜਿਹੜਾ ਜਿਉਣਾ ਆ ਉਹ ਜ਼ਰੂਰ ਮਾਹੌਲ ਹੋ ਰਿਹਾ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਛਾ ਹੁਣ ਅਸੀਂ ਜਦੋਂ ਵਿਧਾਨ ਸਭਾ ਚੋਣਾਂ ਦੀ ਗੱਲ ਕਰਦੇ ਹਾਂ ਤਾਂ 5 ਰਾਜਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਅੱਜ ਵੋਟਾਂ ਪੈਣੀਆਂ ਨੇ ਜਦਕਿ ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੀਆਂ ਵੋਟਾਂ ਆ ਉਹ ਪੈ ਰਹੀਆਂ ਆ ਪਿਛਲੇ ਕੱਲ ਵੀ 3ਜੇ ਗੇੜ ਦੀਆਂ ਉੱਥੇ ਪੈ ਕੇ ਹਟੀਆਂ ਆ ਅਸਾਮ ਦੇ ਵਿੱਚ ਵੀ 3ਜੇ ਤੇ ਆਖਰੀ ਗੇੜ ਦੀਆਂ ਅੱਜ ਵੋਟਾਂ ਪੈਣੀਆਂ ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸੂਬੇ ਆ ਜਿਨ੍ਹਾਂ ਦੇ ਵਿੱਚ ਅੱਜ ਵਿਧਾਨ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਆ ਤੇ ਬੰਗਾਲ ਚੋਣਾਂ ਦੇ ਵਿੱਚ ਸਾਡੀ ਜਿੱਤ ਜਿਹੜੀ ਉਹ ਯਕੀਨੀ ਆ ਇਹ ਮਮਤਾ ਬੈਨਰਜੀ ਦਾ ਅਜੇ ਵੀ ਕਹਿਣਾ ਜਦਕਿ ਬੜੇ ਥਪੇੜੇ ਜਿਹੜੇ ਆ ਉਹ ਮਮਤਾ ਬੈਨਰਜੀ ਨੂੰ ਝੱਲਣੇ ਪਏ ਆ ਇਸ ਦੌਰਾਨ ਤੇ ਉਧਰ ਜਯਾ ਬੱਚਨ ਨੇ ਜ਼ਰੂਰ ਮਮਤਾ ਬੈਨਰਜੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਕਿਹਾ ਵੀ ਬੰਗਾਲੀਆਂ ਨੂੰ ਧਮਕਾ ਕੇ ਕੋਈ ਵੀ ਕਾਮਯਾਬ ਨਹੀਂ ਹੋਇਆ ਸੋ ਬੰਗਾਲ ਦੇ ਲੋਕਾਂ ਦੇ ਹੱਕਾਂ ਤੇ ਸਨਮਾਨ ਦੀ ਖਾਤਰ ਮੈਂ ਜਿਹੜੀ ਇਹ ਮਮਤਾ ਬੈਨਰਜੀ ਉਹ ਲੜ ਰਹੀ ਹੈ ਤੇ ਇਹਨੂੰ ਹੋਰ ਸਹਿਯੋਗ ਜਿਹੜਾ ਆ ਦੇਣ ਦੇ ਲਈ ਜਯਾ ਬੱਚਨ ਜਿਹੜੀ ਹੈ ਉਹ ਵੀ ਚੋਣ ਪ੍ਰਚਾਰ ਦੇ ਲਈ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਜੀ
ਬਿਲਕੁਲ ਜੀ ਹੈਰਾਨੀ ਵਾਲੀ ਗੱਲ ਹੈ ਮੈਂ ਕੱਲ ਦੇਖ ਰਿਹਾ ਸੀ ਮੈਨੂੰ ਇਹ ਸੀ ਮੈਂ ਸਾਡੇ ਤੇ ਕੱਲ ਨੂੰ ਇਹ ਤਾਂ ਕਹਿ ਦੇਣ ਕਿ ਮੇਰਾ ਜਿਹੜਾ ਟਵੀਟ ਚਲਾਉਂਦੇ ਨੇ ਅੱਜ ਕੱਲ ਸਿਆਸੀ ਸੰਬੰਧਿਤ ਟਵੀਟ ਚਲਾਉਣ ਦੇ ਲਈ ਵੀ ਅੱਗੇ ਕੰਪਨੀਆਂ ਹਾਇਰ ਕੀਤੀਆਂ ਹੋਈਆਂ
ਜੀ,
ਤਾਂ ਕਿਤੇ ਉਹ ਸ਼ਾਮ ਨੂੰ ਇਹ ਨਾ ਕਹਿ ਦੇਣ ਕਿ ਜਿਹੜਾ ਕਿ ਇਹ ਟਵੀਟ ਕਰਨ ਵਾਲੇ ਨੇ ਗਲਤੀ ਕਰ ਲਈ ਔਰ ਮੈਂ ਇਸ ਤਰ੍ਹਾਂ ਦਾ ਕੋਈ ਟਵੀਟ ਨਹੀਂ ਕੀਤਾ
ਜੀ ਜੀ।
ਮੈਂ ਵੀ ਜਦੋਂ ਪੜਿਆ ਸੀਗਾ ਤੇ ਮੇਰੇ ਵੀ ਮਨ ਤੇ ਸ਼ੰਕਾ ਪੈਦਾ ਹੋਈ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਹੇ ਇੱਥੇ ਰਹੇ ਨੇ ਹੁਣ ਤੱਕ ਅਮਿਤਾਭ ਬੱਚਨ ਜਿਹੜੇ ਸਰਬਸਤਾਰ ਨੇ ਔਰ ਉਹਨਾਂ ਦੀ ਧਰਮ ਪਤਨੀ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਇੱਕ ਹੈਰਾਨੀ ਵਾਲੀ ਗੱਲ ਹੈ। ਹੁਣ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਮਮਤਾ ਬੈਨਰਜੀ ਦੇ ਹੱਕ ਦੇ ਵਿਚ, ਲੇਕਿਨ ਇਹ ਵੋਟਾਂ ਦੇ ਵਿਚ ਕਿੰਨਾ ਤਬਦੀਲ ਹੁੰਦਾ ਇਹ ਦੇਖਣ ਵਾਲਾ ਹੋਏਗਾ ਮਸਲਾ। ਪਰ ਇਸ ਤਰ੍ਹਾਂ ਦੀ ਜਿਹੜੀ ਆਵਾਜ਼ ਹੈ ਜੇ ਉਹ ਹਾਲੀਵੁੱਡ ਬਾਲੀਵੁੱਡ ਦੇ ਆਗੂਆਂ ਤੋਂ ਉੱਠਦੀ ਹੈ ਤਾਂ ਜ਼ਰੂਰ ਸਰਕਾਰ ਕੁਝ ਨਾ ਕੁਝ ਸੋਚੇਗੀ ਲੱਗਦਾ ਉਮੀਦ। ਪਰ ਮੈਂ ਸਮਝਦਾ ਕਿ ਇਹ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਮਮਤਾ ਬੈਨਰਜੀ ਨੂੰ ਇੰਨਾ ਵੱਡਾ ਹੁਲਾਰਾ ਨਹੀਂ ਮਿਲਣਾ, ਕਿਉਂਕਿ ਤਿੰਨ ਗੇੜਾਂ ਦੀਆਂ ਚੋੜਾਂ ਹੋ ਚੁੱਕੀਆਂ, ਦੋ ਗੇੜਾਂ ਦੀਆਂ ਚੋੜਾਂ ਰਹਿ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਫਿਲਮ ਸਟਾਰ ਨੇ ਗਲਤ ਨੂੰ ਗਲਤ ਨੀ ਆਖਿਆ, ਠੀਕ ਨੂੰ ਠੀਕ ਨੀ ਆਖਿਆ। ਜਿਨ੍ਹਾਂ ਨੇ ਆਖਿਆ ਉਹਨਾਂ ਦੇ ਉੱਤੇ ਈਡੀ ਦੇ ਛਾਪੇ, ਉਹਨਾਂ ਦੇ ਉੱਤੇ ਇਨਕਮ ਟੈਕਸ ਦੇ ਛਾਪੇ, ਉਹਨਾਂ ਨੂੰ ਥ੍ਰੈਟ ਕਰਨ ਦੀ ਜਿਹੜੀ ਗੱਲ ਹੋਈ ਹੈ, ਸਰਕਾਰ ਇਸ ਵਿਦਰੋਹ ਨੂੰ ਆਪਣੇ ਡੰਡੇ ਦੇ ਜ਼ੋਰ ਨਾਲ ਦਬਾਉਣ ਦੇ ਲਈ ਪ੍ਰਜਿੱਧ ਹੈਗੀ ਹੈ। ਔਰ ਹੁਣ ਆਉਣ ਵਾਲੇ ਸਮੇਂ ਦੇ ਵਿਚ ਭਾਜਪਾ ਜਿਹੜੀ ਹੈ ਉਹ ਆਪਣਾ ਸਥਾਪਨਾ ਦਿਵਸ ਵੀ ਮਨਾਉਣ ਜਾ ਰਹੀ ਹੈ 7 ਤੋਂ ਲੈ ਕੇ 13 ਅਪ੍ਰੈਲ ਤੱਕ। ਸਾਰੇ ਸੂਬਿਆਂ ਦੇ ਵਿਚ ਉਨ੍ਹਾਂ ਨੇ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਜੇ ਪੀ ਨੱਡਾ ਉਨ੍ਹਾਂ ਨੂੰ ਹਦਾਇਤ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਦਾ ਇਕ ਭਾਸ਼ਣ ਕਰਾਉਣਾ ਜਿਹਦੇ ਚ ਸੂਬੇ ਦਾ ਭਾਜਪਾ ਦਾ ਅਹੁਦੇਦਾਰ ਹੋਵੇ, ਜ਼ਿਲ੍ਹੇ ਦਾ ਹੋਵੇ, ਮੰਡਲ ਦਾ ਹੋਵੇ, ਬੂਥ ਪੱਧਰ ਤੱਕ ਦਾ ਪ੍ਰੋਗਰਾਮ ਹੋਵੇ ਔਰ 250 ਜਗ੍ਹਾ ਦੇ ਉੱਤੇ ਇਕੱਲੇ ਦਿੱਲੀ ਦੀ ਗੱਲ ਕਰੀਏ ਤਾਂ 250 ਜਗ੍ਹਾ ਦੇ ਉੱਤੇ ਇੱਕ LCD ਸਕਰੀਨ ਲਾ ਕੇ ਪਾਰਟੀ ਨੇ ਆਪਣਾ ਨਿਸ਼ਾਨਾ ਦੱਸਣਾ। ਪਾਰਟੀ ਕਹਿਣ ਦਾ ਭਾਵ ਹੈ ਕਿ ਸਰਕਾਰ ਗੱਲ ਕੁਝ ਹੋਰ ਕਰ ਰਹੀ ਹੈ, ਮਸਲੇ ਜਿਹੜੇ ਨੇ ਕੁਝ ਹੋਰ। ਲੋਕ ਕਹਿ ਰਹੇ ਨੇ ਕਿ ਸਾਨੂੰ ਰੁਜ਼ਗਾਰ ਚਾਹੀਦਾ, ਸਾਨੂੰ ਨਿੱਜੀ ਕੰਮ ਨਹੀਂ ਚਾਹੀਦਾ, ਸਾਡੇ ਬੱਚਿਆਂ ਦੇ ਲਈ ਚੰਗਾ ਸੁਨਹਿਰੀ ਭਵਿੱਖ ਚਾਹੀਦਾ। ਸਰਕਾਰ ਕਹਿੰਦੀ ਹੈ ਕਿ ਅਸੀਂ ਤਰੱਕੀ ਬਹੁਤ ਕਰਦੀ, ਅਸੀਂ ਬੰਗਾਲ ਦੀ ਆਜ਼ਾਦੀ ਦੇ ਵਿਚ ਬਹੁਤ ਵੱਡਾ ਰੋਲ ਪਲੇਅ ਕੀਤਾ, ਅਸੀਂ 75ਵੇਂ ਜਿਹੜੀ ਵਰੇਗੰਢ ਮਨਾ ਰਹੇ ਹਾਂ ਦੇਸ਼ ਦੀ। ਅਸੀਂ ਸਰਕਾਰ ਜਸ਼ਨ ਮਨਾਉਣ ਤੇ ਲੱਗੀ ਹੈ ਤੇ ਲੋਕ ਰੋਣ ਤੇ ਲੱਗੇ ਹੋਏ ਨੇ। ਹੁਣ ਇਹ ਗੈਪ ਕਿੱਥੇ ਹੈ, ਇਹ ਪਾੜਾ ਕਿੱਥੇ ਹੈ, ਇਹ ਸਰਕਾਰ ਨੂੰ ਇਹ ਨੀ ਸਮਝ ਲੱਗ ਰਹੀ ਨਾ ਸਰਕਾਰ ਕੋਈ ਗੱਲ ਸੁਣਦੀ ਹੈ। ਔਰ ਇਹ ਬਹੁਤ ਵੱਡੀ ਰਾਜੀ ਦਾ ਕਾਰਨ ਬਣੇਗਾ ਆਉਣ ਵਾਲੇ ਦਿਨਾਂ ਵਿਚ। ਕੇਂਦਰ ਸਰਕਾਰ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ, ਲੇਕਿਨ ਸਰਕਾਰ ਦੇ ਕੰਨ ਦੇ ਵਿਚ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਪੈ ਰਹੀਆਂ, ਇਹ ਇਕ ਹੈਰਾਨੀ ਦੀ ਗੱਲ ਹੈ।
ਬਿਲਕੁਲ ਬਿਲਕੁਲ, ਔਰ ਕਾਫੀ ਸਮੇਂ ਤੋਂ ਜਿਹੜਾ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਇਹ ਦੇਖਣ ਨੂੰ ਮਿਲ ਰਿਹਾ। ਔਰ ਮੋਰਚੇ ਦੌਰਾਨ ਤਾਂ ਆਮ ਲੋਕਾਂ ਤੱਕ ਦੀ ਸਮਝ ਦੇ ਵਿਚ ਵੀ ਆ ਗਿਆ, ਔਰ ਜਿਹੜੇ ਦੇਸ਼ ਤੋਂ ਬਾਹਰਲੇ ਲੋਕ ਸੀਗੇ ਉਹਨਾਂ ਦੀ ਸਮਝ ਦੇ ਵਿਚ ਵੀ ਆ ਗਿਆ, ਪਰ ਸਰਕਾਰ ਦੀ ਸਮਝ ਦੇ ਵਿਚ ਕਿਉਂ ਨਹੀਂ ਆ ਰਿਹਾ, ਇਹ ਬਹੁਤ ਵੱਡਾ ਸਵਾਲ ਹੈ। ਖੈਰ ਸਵਾਲ ਬਣਿਆ ਰਹਿਣਾ, ਕਿਉਂਕਿ ਜਦੋਂ ਤੱਕ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਜਿਹੜੇ ਆਗੂ ਹੈ ਉਹ ਜਨਤਾ ਦੀਆਂ ਮੁਸ਼ਕਲਾਂ ਦੇ ਨਾਲ ਇਕਮਿਕ ਹੋਣਾ ਨਹੀਂ ਜਾਣਦੇ, ਉਦੋਂ ਤੱਕ ਸਮੱਸਿਆਵਾਂ ਜਿਹੜੀਆਂ ਉਹ ਉੱਥੇ ਹੀ ਰਹਿੰਦੀਆਂ ਨੇ, ਉਨ੍ਹਾਂ ਦੇ ਵਿਚ ਸੁਧਾਰ ਆਉਣ ਦੀ ਕੋਈ ਸੰਭਾਵਨਾ ਨਹੀਂ ਬਣਦੀ। ਖੈਰ ਖਬਰਾਂ ਦੇ ਵਿਚ ਅੱਜ ਮੈਨੂੰ ਲੱਗਦਾ ਕਿ ਇੰਨੀਆਂ ਕਿ ਖਬਰਾਂ ਜਿਹੜੀਆਂ ਉਹ ਆਪਾਂ ਸਾਂਝੀਆਂ ਕਰ ਪਾਵਾਂਗੇ, ਪਰ ਜਾਣ ਤੋਂ ਪਹਿਲਾਂ ਆਪਾਂ ਇਹ ਜ਼ਰੂਰ ਦੱਸ ਜਾਈਏ ਕਿ ਕਿਉਂਕਿ ਆਸਟ੍ਰੇਲੀਆ ਦੇ ਵਿਚ ਵੀ ਜਿਹੜਾ ਕੋਰੋਨਾ ਦਾ ਜਿਹੜਾ ਪ੍ਰਕੋਪ ਹੈ ਉਹ ਪਿਛਲੇ ਸਮਿਆਂ ਦੇ ਵਿਚ ਬਣਿਆ ਰਿਹਾ, ਪਰ ਇਸ ਵੇਲੇ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ। ਖਾਸ ਤੌਰ ਦੇ ਉੱਤੇ ਮੈਲਬਨ ਦੀ ਗੱਲ ਕਰੀਏ, ਵਿਕਟੋਰੀਆ ਸੂਬੇ ਤੋਂ ਇਹ ਜਿਹੜਾ ਅਸੀਂ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ, ਔਰ ਇਹ ਸੂਬਾ ਜਿਹੜਾ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੈ ਪਿਛਲੇ ਕਾਫੀ ਮਹੀਨਿਆਂ ਤੋਂ, ਔਰ ਕੁਛ ਜਿਹੜੇ ਸੂਬੇ ਆ ਉਹਨਾਂ ਦੇ ਵਿਚ ਕੋਰੋਨਾ ਦੀਆਂ ਇੱਕਾ ਦੁੱਕਾ ਜਿਹੜੀਆਂ ਘਟਨਾਵਾਂ ਉਹ ਦੇਖਣ ਨੂੰ ਮਿਲੀਆਂ। ਬ੍ਰਿਸਬੇਨ ਦੀ ਗੱਲ ਕਰੀਏ, ਉੱਥੇ 3 ਦਿਨਾਂ ਦਾ ਲਾਕਡਾਊਨ ਵੀ ਲੱਗਿਆ, ਕੁਛ ਜਿਹੜੀਆਂ ਰੈਸਟ੍ਰਿਕਸ਼ਨ ਆ ਦੁਬਾਰਾ ਵੀ ਲੱਗੀਆਂ, ਪਰ ਇਸ ਸਭ ਦੇ ਬਾਵਜੂਦ ਕਾਫੀ ਹੱਦ ਤੱਕ ਜਿਹੜਾ ਕਾਬੂ ਆ ਪਾ ਲਿਆ ਗਿਆ, ਤੇ ਇਹਦੇ ਚੱਲਦਿਆਂ ਹੁਣ ਕੁਛ ਖਾਸ ਜਿਹੜੀਆਂ ਅਨਾਉਂਸਮੈਂਟਸ ਆ ਉਹ ਕੀਤੀਆਂ ਜਾਣੀਆਂ ਆ ਆਉਣ ਵਾਲੇ ਸਮੇਂ ਦੇ ਵਿਚ ਉਡੀਕ ਕੀਤੀ ਜਾ ਰਹੀ ਆ, ਕਿਉਂਕਿ ਟੈਸਮੈਨ ਟ੍ਰੈਵਲ ਬਬਲ ਜਿਹੜਾ ਆ ਉਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਬਾਰੇ ਚ ਬਹੁਤ ਛੇਤੀ ਕਹਿੰਦੇ ਸਰਕਾਰ ਵੱਲੋਂ ਅਨਾਊਂਸ ਕੀਤਾ ਜਾਣਾ ਆ, ਕਿਉਂਕਿ ਅਜੇ ਤੱਕ ਉਡੀਕ ਕੀਤੀ ਜਾ ਰਹੀ ਸੀ ਕਿ ਜਿਹੜੇ ਆਸਟ੍ਰੇਲੀਅਨ ਆ ਉਹ ਆਸਟ੍ਰੇਲੀਆ ਤੋਂ ਬਾਹਰ ਨਹੀਂ ਜਾ ਪਾ ਰਹੇ, ਕਿਉਂਕਿ ਰੈਸਟ੍ਰਿਕਸ਼ਨ ਸਾਰੇ ਪਾਸੇ ਲੱਗੀਆਂ ਹੋਈਆਂ ਨੇ, ਔਰ ਖਾਸ ਤੌਰ ਦੇ ਉੱਤੇ ਉਹਨਾਂ ਦੇਸ਼ਾਂ ਦੇ ਵਿਚ ਤਾਂ ਬਿਲਕੁਲ ਵੀ ਉਹ ਲੋਕ ਟਰੈਵਲ ਨਹੀਂ ਕਰ ਪਾਉਣਗੇ ਜਿਨ੍ਹਾਂ ਦੇਸ਼ਾਂ ਦੇ ਵਿਚ ਕੋਰੋਨਾ ਦੇ ਜਿਹੜੇ ਹਾਲਾਤ ਆ ਉਹ ਸੁਧਰੇ ਨਹੀਂ ਆ, ਪਰ ਨਿਊਜ਼ੀਲੈਂਡ ਦੇ ਵਿਚ ਕਾਫੀ ਹੱਦ ਤੱਕ ਕਾਬੂ ਪੈ ਗਿਆ ਆ। ਇਸ ਕਰਕੇ ਇਹ ਉਮੀਦ ਕੀਤੀ ਜਾ ਰਹੀ ਆ ਅੱਜ ਟਰਾਂਸ ਟੈਸਮਨ ਬਬਲ ਜਿਹੜਾ ਆ ਉਹ ਅਨਾਊਂਸ ਕੀਤਾ ਜਾਊਗਾ, ਜਿਹਦੇ ਅਧੀਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦਰਮਿਆਨ ਜਿਹੜੀ ਇੱਕ ਫਲਾਈਟ ਜਿਹੜੀਆਂ ਆ ਉਹ ਸ਼ੁਰੂ ਕੀਤੀਆਂ ਜਾਣੀਆਂ, ਤਾਂ ਕਿ ਜਿਹੜੇ ਆਸਟ੍ਰੇਲੀਅਨ ਲੋਕ ਆ ਜਿਹੜੀਆਂ ਛੁੱਟੀਆਂ ਨੇ ਜਾਂ ਫਿਰ ਆਉਣ ਵਾਲੀਆਂ ਜਿਹੜੀਆਂ ਕੋਈ ਛੁੱਟੀਆਂ ਹੋਣਗੀਆਂ ਉਹ ਉੱਥੇ ਜਾ ਕੇ ਬਤੀਤ ਕਰ ਸਕਣ। ਤੇ ਇਹਦੇ ਲਈ ਦੇਖੋ ਕਦੋਂ ਜਿਹੜੀ ਅਨਾਊਂਸਮੈਂਟ ਆ ਅੱਜ ਆਉਂਦੀ ਆ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜਸਿੰਡਾ ਆਰਡਨ ਜਿਹੜੀ ਹੈ ਉਹਨੇ ਵੀ ਅਨਾਊਂਸ ਕਰਨਾ, ਤੇ ਸਾਡੇ ਇਧਰੋਂ ਵੀ ਜਿਹੜੀ ਹੈ ਟੂ ਵੇ ਟ੍ਰੈਵਲ ਬਬਲ ਜਿਹੜਾ ਆ ਇਹ ਆਸ ਕੀਤਾ ਜਾ ਰਿਹਾ ਆ। ਤੇ ਨਾਲੇ ਨਾਲੇ ਦੋਸਤੋ ਦੱਸਦੇ ਜਾਈਏ ਕਿ ਆਸਟ੍ਰੇਲੀਆ ਦੇ ਵਿੱਚ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੁਛ ਬਦਲਾਅ ਆ ਉਹ ਦੇਖਣ ਨੂੰ ਮਿਲ ਸਕਦੇ ਆ। ਬਾਕੀ ਵੈਕਸੀਨ ਜਿਹੜੀ ਆ ਟੀਕਾਕਰਨ ਜਿਹੜਾ ਆ ਉਹ ਵੱਡੇ ਪੱਧਰ ਦੇ ਉੱਤੇ ਕੀਤਾ ਤਾਂ ਜਾ ਰਿਹਾ ਆ, ਪਰ ਕੁਛ ਫਾਰਮੇਸੀਜ ਦੇ ਉੱਤੇ ਕਹਿੰਦੇ ਕਿ ਇੱਕ ਇੱਕ ਮਹੀਨੇ ਦੇ ਜਿਹੜੇ ਡਿਲੇ ਆ ਉਹ ਹੋ ਰਹੇ ਆ, ਉੱਥੇ ਪਹੁੰਚ ਨਹੀਂ ਰਹੀਆਂ। ਤੇ ਬਾਕੀ ਈਸਟਰ ਵੀਕਐਂਡ ਜਿਹੜਾ ਆ ਉਹ ਬਹੁਤ ਸਾਰੇ ਲੋਕਾਂ ਦੇ ਲਈ ਬਹੁਤ ਸੁਹਾਵਣਾ ਰਿਹਾ ਹੋਣਾ, ਪਰ ਦੱਸਿਆ ਜਾ ਰਿਹਾ ਕਿ 20 ਲੋਕਾਂ ਦੀ ਜਿਹੜੀ ਮੌਤ ਆ ਉਹ ਆਸਟ੍ਰੇਲੀਅਨ ਰੋਡ ਦੇ ਉੱਤੇ ਹੋਈ ਆ ਈਸਟਰ ਵੀਕਐਂਡ ਦੇ ਉੱਤੇ, ਕਿਉਂਕਿ ਜਦੋਂ ਵੀ ਕੋਈ ਇਹੋ ਜਿਹਾ ਲੌਂਗ ਵੀਕਐਂਡ ਆਉਂਦਾ ਆ ਤਾਂ ਅਸੀਂ ਬਹੁਤ ਸਾਰੇ ਜਿਹੜੇ ਰੂਲਸ ਆ ਨਿਯਮ ਆ ਟ੍ਰੈਫਿਕ ਨਿਯਮ ਜਿਹੜੇ ਆ ਉਹਨਾਂ ਨੂੰ ਅਣਗੌਲਿਆਂ ਕਰਕੇ ਉਹਨਾਂ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਪੇਸ਼ ਆਉਣੇ ਆ, ਸੋ ਉਹੀ ਸਾਡੇ ਆਪਣੇ ਨੁਕਸਾਨ ਦਾ ਕਾਰਨ ਬਣ ਜਾਂਦਾ ਆ। ਸੋ ਬਹੁਤ ਸਾਰੇ ਰੋਡ ਐਕਸੀਡੈਂਟਸ ਜਿਹੜੇ ਆ ਉਹ ਈਸਟਰ ਵੀਕਐਂਡ ਦੇ ਉੱਤੇ ਰਿਕਾਰਡ ਕੀਤੇ ਗਏ, ਮੌਤਾਂ ਵੀ ਹੋਈਆਂ ਆ ਔਰ ਬਹੁਤ ਸਾਰੀਆਂ ਦੁਰਘਟਨਾਵਾਂ ਜਿਹੜੀਆਂ ਆ ਉਹਦੇ ਲਈ ਜਿਹੜੇ ਲੋਕ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ ਜਾਂ ਜਿਨ੍ਹਾਂ ਨੇ ਡਰਿੰਕ ਡਰਾਈਵਿੰਗ ਕੀਤੀ ਹੈ ਉਹਨਾਂ ਉਹੀ ਉਹ ਲੋਕ ਸ਼ਿਕਾਰ ਹੋਏ ਆ ਉਹਨਾਂ ਦੇ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਹੀ ਬਹੁਤ ਜਿਹੜੀ ਅਹਿਤਿਆਤ ਆ ਵਰਤਣ ਦੀ ਲੋੜ ਹੈ। ਸੋ ਲਓ ਜੀ ਅੱਜ ਦਾ ਇਹ ਖਬਰਾਂ ਦਾ ਜਿਹੜਾ ਸਿਲਸਿਲਾ ਫਿਰ ਇੱਥੇ ਹੀ ਰੋਕਦੇ ਆ। ਸਾਡੇ ਨਾਲ ਜਸਵਿੰਦਰ ਬਿੱਟਾ ਹੋਰੀ ਜਿਹੜੇ ਸੀ ਉਹ ਜੁੜੇ ਹੋਏ ਸਨ, ਮੈਨੂੰ ਲੱਗਦਾ ਹੁਣੇ ਹੁਣੇ ਉਹਨਾਂ ਦੀ ਕਾਲ ਜਿਹੜੀ ਉਹ ਕੱਟੀ ਗਈ ਆ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਤੇ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ ਸਮਾਂ ਆ। ਬਹੁਤ ਸਾਰੇ ਦੋਸਤ ਸਾਡੇ ਨਾਲ ਬਾਅਦ ਚ ਜੁੜੇ ਨੇ, ਉਹਨਾਂ ਦੇ ਵਿੱਚੋਂ ਬੌਬੀ ਸਿੱਧੂ ਜਿਹੜੇ ਕਿ ਸ਼ੁੱਕਰਵਾਰ ਦਾ ਪ੍ਰੋਗਰਾਮ ਲੈ ਕੇ ਆਉਂਦੇ ਆ ਬੜੇ ਹੀ ਮਜ਼ੇਦਾਰ ਅੰਦਾਜ਼ ਦੇ ਵਿੱਚ, ਤੇ ਉਹ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੌਬੀ ਜੀ। ਕਹਿੰਦੇ ਟਾਈਮ ਚੇਂਜ ਹੋ ਗਿਆ ਜੀ, ਸੋ ਬ੍ਰਿਸਬਨ ਤੇ ਮੈਲਬਨ ਸੇਮ ਟਾਈਮ ਆ ਹੁਣ, ਬਿਲਕੁਲ ਉਹ ਸਵੇਰੇ ਆਪਾਂ ਜਦੋਂ ਸਮਾਂ ਸਾਂਝਾ ਕੀਤਾ ਸੀ ਤੇ ਦੱਸਿਆ ਸੀ, ਕਿਉਂਕਿ ਵੈਸੇ ਪ੍ਰੋਗਰਾਮਾਂ ਦੇ ਵਿੱਚ ਕੋਈ ਖਾਸ ਸਮੇਂ ਦੀ ਜਿਹੜੀ ਬਦਲਾਟ ਆ ਉਹ ਨਹੀਂ ਆ, ਕਿਉਂਕਿ ਜਿਹੜਾ ਮੈਲਬਨ ਤੇ ਸਿਡਨੀ ਦਾ ਸਮਾਂ ਜਿਹੜਾ ਉਹ ਹਮੇਸ਼ਾ ਮੈਲਬਨ ਸਿਡਨੀ ਤੇ ਕੈਨਬਰਾ ਦਾ ਜਿਹੜਾ ਸਮਾਂ ਉਹ ਇੱਕੋ ਹੀ ਰਹਿੰਦਾ, ਸੋ ਉਹੀ ਸਮਾਂ ਜਿਹੜਾ ਸਾਡੇ ਚੱਲ ਰਿਹਾ 8 ਵਜੇ ਤੋਂ 10 ਵਜੇ ਤੱਕ ਦਾ ਜਿਹੜਾ ਸਮਾਂ। ਹਾਂ, ਜਿਹੜਾ ਇਹ 4.5 ਘੰਟੇ ਵਾਲਾ ਇਹ ਬਦਲਾਅ ਜ਼ਰੂਰ ਆਇਆ ਕਿ ਪਹਿਲਾਂ ਜਿਹੜਾ ਸਾਡਾ ਗੈਪ ਸੀਗਾ ਉਹ 5.5 ਘੰਟੇ ਦਾ ਸੀਗਾ ਭਾਰਤ ਦੇ ਨਾਲ, ਹੁਣ ਜਿਹੜਾ ਉਹ ਗੈਪ ਆ ਉਹ ਥੋੜਾ ਘੱਟ ਗਿਆ, 4.5 ਘੰਟੇ ਦਾ ਰਹਿ ਗਿਆ। ਸੋ ਇਸ ਕਰਕੇ ਹੁਣ ਇਹ ਜਿਹੜੀ ਤਬਦੀਲੀ ਆ ਜਿਹੜੀ ਸਾਡੇ ਨਾਲ ਰੋਜ਼ਾਨਾ ਜੁੜਦੇ ਨੇ ਵੱਖਰੀਆਂ ਥਾਵਾਂ ਤੋਂ ਵੱਖਰੇ ਦੇਸ਼ਾਂ ਤੋਂ ਲੋਕ, ਉਹਨਾਂ ਦੇ ਲਈ ਜ਼ਰੂਰ ਦੇਖਣ ਨੂੰ ਮਿਲੀ ਹੈ, ਪਰ ਇੱਥੇ ਦਾ ਜਿਹੜਾ ਸਮਾਂ ਉਹ ਵੀ ਹੈ ਜੀ 8 ਤੋਂ 10 ਵਜੇ ਤੱਕ ਵਾਲਾ, ਤੇ ਬ੍ਰਿਸਬਨ ਤੋਂ ਵੀ ਹੁਣ ਇਹ ਜਿਹੜਾ ਸਮਾਂ ਆ ਸੇਮ ਹੀ ਰਿਹਾ ਕਰੇਗਾ, ਕਿਉਂਕਿ ਪਹਿਲਾਂ ਜਿਹੜਾ ਇਹ ਸਮਾਂ ਸੀ ਥੋੜਾ ਪਛੜ ਜਾਂਦਾ ਸੀਗਾ। ਪ੍ਰੋਗਰਾਮ ਕਹਿੰਦੇ ਗੋਇੰਗ ਗ੍ਰੇਟ, ਗੁੱਡ ਇਨਫੋਰਮੇਸ਼ਨ, ਬਹੁਤ ਬਹੁਤ ਧੰਨਵਾਦ ਬੌਬੀ ਜੀ, ਔਰ ਗੁੱਡ ਵਰਕ ਕੈਂਡ ਕੀਪ ਇਟ ਅਪ, ਕਿਆ ਹੀ ਬਾਤ ਹੈ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨੇ ਤੁਹਾਡੀਆਂ ਇਹਨਾਂ ਦੁਆਵਾਂ ਦੇ ਲਈ। ਤੇ ਮੋਹਿੰਦਰ ਸਿੰਘ ਹਾਂਸੂਰੀ ਵੀ ਸਾਡੇ ਨਾਲ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਸ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ, ਬਹੁਤ ਬਹੁਤ ਸਵਾਗਤ ਤੇ ਸ਼ੁਕਰੀਆ ਵੀ, ਵੈਰੀ ਗੁੱਡ ਜੀ। ਕਹਿੰਦੇ ਆਈ ਐਮ ਵੇਟਿੰਗ ਫਾਰ ਬਿੱਟਾ ਜੀਜ਼ ਨਿਊਜ਼, ਬਿਲਕੁਲ ਜੀ, ਬਿੱਟਾ ਸਾਹਿਬ ਨੇ ਨਿਊਜ਼ ਸਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ, ਤੇ ਬਾਕੀ ਥੈਂਕਸ ਜੀ, ਆਈ ਲਾਈਕ ਹਰਮਨ ਰੇਡੀਓ, ਮਿੰਟੂ ਇਜ਼ ਮਾਈ ਬੈਸਟ ਫਰੈਂਡ, ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਬਣਾਉਂਦੇ ਹੋ, ਪਸੰਦ ਵੀ ਕਰਦੇ ਹੋ ਹਰਮਨ ਰੇਡੀਓ ਨੂੰ, ਔਰ ਮਿੰਟੂ ਹੋਰਾਂ ਦੇ ਨਾਲ ਤੁਹਾਡੀ ਸਾਂਝ ਬਣੀ ਹੋਈ ਹੈ ਤੁਹਾਡੇ ਦੋਸਤ ਨੇ, ਬੜਾ ਚੰਗਾ ਲੱਗਿਆ ਜਾਣ ਕੇ। ਸੋ ਬਹੁਤ ਬਹੁਤ ਸ਼ੁਕਰੀਆ ਦੋਸਤੋ, ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਦੇ ਲਈ ਮਾਫੀ ਚਾਹਾਂਗੇ, ਪਰ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਸੁਧਾਰ ਦੇ ਲਈ ਤੁਹਾਡੇ ਫੀਡਬੈਕ ਦੀ ਸਾਨੂੰ ਹਮੇਸ਼ਾ ਲੋੜ ਹੁੰਦੀ ਹੈ, ਸੋ ਆਪਣਾ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ। ਹਰਮਨ ਰੇਡੀਓ ਦੀਆਂ ਜਿਹੜੀਆਂ ਵੀ ਸਾਡੇ ਨਾਲ ਜੁੜਨ ਦੀਆਂ ਕੁਛ ਕੁ ਸੁਵਿਧਾਵਾਂ ਦਿੱਤੀਆਂ ਗਈਆਂ ਨੇ, ਯਾਨੀ ਕਿ ਤੁਸੀਂ ਈਮੇਲ ਦੇ ਰਾਹੀਂ ਜਾਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸਾਂਝ ਬਣਾਉਂਦੇ ਰਿਹਾ ਕਰੋ, ਤੇ ਸਾਡੀ ਸਾਨੂੰ ਫੀਡਬੈਕ ਜਿਹੜੀ ਆ ਜ਼ਰੂਰ ਮੁਹੱਈਆ ਕਰਾਇਆ ਕਰੋ, ਤਾਂ ਕਿ ਅਸੀਂ ਸੁਧਾਰ ਜਿਹੜਾ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਲਿਆਉਂਦੇ ਰਹੀਏ। ਤੇ ਲਓ ਜੀ ਦੋਸਤੋ, ਹੁਣ ਵੀ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਲਹਿਰਾਂ ਲੈ ਕੇ ਅਗਲੇ ਹਫ਼ਤੇ ਫੇਰ ਤੁਹਾਡੇ ਨਾਲ ਇਸੇ ਤਰ੍ਹਾਂ ਕਰਾਂਗੇ ਮੁਲਾਕਾਤ, ਤੇ ਬੱਚਿਆਂ ਦੀਆਂ ਜਿਹੜੀਆਂ ਛੁੱਟੀਆਂ ਤੁਸੀਂ ਉਹਨਾਂ ਦੇ ਨਾਲ ਜ਼ਰੂਰ ਬਿਤਾਓ, ਆਪਣਾ ਜਿਹੜਾ ਸਮਾਂ ਹੈ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਦਿਓ, ਅਸੀਂ ਇਹੀ ਉਮੀਦ ਕਰਦੇ ਹਾਂ। ਕੱਲ੍ਹ ਦਾ ਪ੍ਰੋਗਰਾਮ ਸੁਖਪ੍ਰੀਤ ਐਡੀਲੇਟ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਣਗੇ, ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ। ਉਸ ਤੋਂ ਬਾਅਦ ਬ੍ਰੇਕ ਤੇ ਫਿਰ ਅਗਲੇ ਪ੍ਰੋਗਰਾਮ ਸੁਣਦੇ ਰਹੋ ਤੇ ਇੰਜੋਏ ਕਰੋ ਹਰਮਨ ਰੇਡੀਓ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
मिलाएंगे नजरों से नजर तो नजर झुका लेगी, उसे मेरी कब्र पे दिया जलाने को मत कहना, वो नादान है दोस्त तो अपना हाथ जला लेगी। सोने ओ जवानी दा सोने ओ जवानी दा गुमान नहीं ओ करीदा, सोने ओ जवानी दा गुमान नहीं ओ करीदा, सोने दिन चार मौता मान नहीं ओ करीदा, सोने दिन चार ਜਵਾਨੀਦਾ ਗੁਮਾਨ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀਦਾ ਗੁਮਾਨ ਨਹੀਂ ਉਹ ਕਰੀਦਾ। ਖਿੜੇ ਸੂਹੇ ਫੁੱਲਾਂ ਉੱਤੇ ਪੌਰੇ ਮੰਡਰਾਉਂਦੇ ਨੇ, ਚੂਸ ਰਸ ਉੱਡ ਜਾਂਦੇ ਮੁੜ ਨਾਥੇ ਆਉਂਦੇ ਨੇ, ਖਿੜੇ ਸੂਹੇ ਫੁੱਲਾਂ ਉੱਤੇ ਔਰੇ ਮੰਡਰਾਉਂਦੇ ਨੇ, ਚੂਸ ਰਸ ਉੱਡ ਜਾਂਦੇ ਮੁੜ ਨਾਥੇ ਆਉਂਦੇ ਨੇ। ਮਤਲਬੀ ਯਾਰਾਂ ਤੇ ਅਹਿਸਾਨ ਨਹੀਂ ਉਹ ਕਰੀਦਾ, ਮਤਲਬੀ ਯਾਰਾਂ ਤੇ ਅਹਿਸਾਨ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਦਾ ਗੁਮਾਨ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਦਾ ਗੁਮਾਨ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਦਾ ਗੁਮਾਨ ਨਹੀਂ ਉਹ ਕਰੀਦਾ। ਟੁੱਟੇ ਹੋਏ ਦਿਲ ਬਾਰ ਬਾਰ ਨਹੀਂ ਉਹ ਜੁੜਦੇ, ਛੱਡ ਤੁਰ ਗਏ ਪਰਦੇਸੀ ਨਹੀਂ ਉਹ ਮੁੜਦੇ, ਟੁੱਟੇ ਹੋਏ ਦਿਲ ਬਾਰ ਬਾਰ ਨਹੀਂ ਉਹ ਜੁੜਦੇ, ਛੱਡ ਤੁਰ ਗਏ ਪਰਦੇਸੀ ਨਹੀਂ ਉਹ ਮੁੜਦੇ, ਹੁੰਦਾ ਇੱਕੋ ਦਿਲ ਲੈਣੇ ਤਾਰ ਨਹੀਂ ਉਹ ਕਰੀਦਾ, ਹੁੰਦਾ ਇੱਕੋ ਦਿਲ ਲੈਣੇ ਤਾਰ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਗੁਮਾਨ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਦਾ ਗੁਮਾਨ ਨਹੀਂ ਉਹ ਕਰੀਦਾ। ਚੜ੍ਹਦੀ ਜਵਾਨੀ ਨਵੇਂ ਰੰਗ ਏ ਵਖਾਉਂਦੀ ਏ, ਜਾਂਦੀ ਹੋਈ ਮਾਨਾ ਕੀਤੇ ਉੱਤੇ ਪਛਤਾਉਂਦੀ ਏ, ਚੜ੍ਹਦੀ ਜਵਾਨੀ ਨਵੇਂ ਰੰਗ ਏ ਵਖਾਉਂਦੀ ਏ, ਜਾਂਦੀ ਹੋਈ ਮਾਨਾ ਕੀਤੇ ਉੱਤੇ ਪਛਤਾਉਂਦੀ ਏ, ਆਪ ਤੋਂ ਉੱਚਿਆਂ ਦਾ ਹਾਣ ਨਹੀਂ ਉਹ ਕਰੀਦਾ, ਆਪ ਤੋਂ ਉੱਚਿਆਂ ਦਾ ਹਾਣ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਦਾ ਗੁਮਾਨ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਦਾ ਗੁਮਾਨ ਨਹੀਂ ਉਹ ਕਰੀਦਾ, ਸੋਹਣੇ ਦਿਨ ਚਾਰ ਬਹੁਤਾ ਮਾਣ ਨਹੀਂ ਉਹ ਕਰੀਦਾ, ਸੋਹਣੇ ਦਿਨ ਚਾਰ ਬਹੁਤਾ ਮਾਣ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਦਾ ਗੁਮਾਨ ਨਹੀਂ ਉਹ ਕਰੀਦਾ, ਸੋਹਣੇ ਉਹ ਜਵਾਨੀ ਦਾ ਗੁਮਾਨ ਨਹੀਂ ਉਹ ਕਰੀਦਾ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਹਰਮਨ ਰੇਡੀਓ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਹਾਜ਼ਰੀ ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹਿੱਪ ਚੋਂ ਕੱਢ ਕੇ ਇੱਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਸਵਾਦ ਨੇ
ਬਾਰੀ ਬਰਸੀ ਖੱਟੜ ਗਿਆ ਸੀ ਬਾਰੀ ਬਰਸੀ ਹਾਂ ਬਾਰੀ ਬਰਸੀ ਖੱਟੜ ਗਿਆ ਸੀ।